ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜੀ ਵਾਰ ਦੀ
ਸਾਧ ਸੰਗਤ
ਕਰੋ ਕਿਰਪਾ।
ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ।
ਹਾਂ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰਮੁਖ ਪਿਆਰੇ ਆਉਂਦੇ ਨੇ, ਉਹ ਡਰ ਭਾਉ ਮੈਨੇ ਡਰ ਭਾਉ ਮੈਨੇ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਚਾਹ ਕਰਕੇ, ਜਿਸ ਤੋਂ ਫਿਰ ਉਹਨਾਂ ਨੂੰ ਸਹਿਜ ਬੈਰਾਗ ਹੈ, ਸੁੱਤੇ ਹੀ ਬੈਰਾਗ ਪੈਦਾ ਹੁੰਦਾ, ਸਹਿਜੇ ਹੀ ਵੈਰਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ
ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ।
ਉਹਨਾਂ ਗੁਰਮੁਖਾਂ ਨੂੰ ਜਿਹੜੇ ਸਤਸੰਗ ਤੋਂ ਹੁੰਦੇ ਨੇ ਅਤੇ ਸਹਿਜ ਸੁਭਾਉ ਸ਼ਾਂਤੀ ਸੁਭਾਅ 'ਚ ਰਹਿੰਦੇ ਨੇ ਉਹ, ਕਿਉਂਕਿ ਉਹਨਾਂ ਦੀ ਸੁਰਤ ਸੋ ਜਾਗ ਹੈ, ਉਹਨਾਂ ਦੀ ਸੁਰਤ ਉਹਨਾਂ ਦੀ ਪ੍ਰੀਤੀ ਪਰਮੇਸ਼ਰ ਦੇ ਨਾਲ ਜਾਂ ਸਾਧ ਸੰਗਤ 'ਚ ਆ ਕੇ ਉਹਨਾਂ ਦੀ ਸੁਰਤੀ ਜੁੜੀ ਹੁੰਦੀ ਹੈ।
ਹਾਂ, ਮਧੁਰ ਵਚਨ ਆ ਲਾਓ ਹਉਮੈ ਤਿਆਗ ਹੈ।
ਮਧੁਰ ਮਿੱਠਾ ਬਚਨ ਬੋਲਣਾ ਕਰਦੇ ਨੇ ਉਹ, ਆ ਲਾਓ ਮੈਨੇ ਬੋਲਣਾ, ਮਿੱਠਾ ਬਚਨ ਬੋਲਦੇ, ਮਿੱਠੇ ਬਚਨਾਂ ਨੂੰ ਬੋਲਦੇ ਨੇ, ਅਤੇ ਹਉਮੈ ਦਾ ਤਿਆਗ ਹੈ ਜੀ।
ਸਤਿਗੁਰ
ਮੈਂ ਨਹੀਂ ਕਰਦੇ,
ਸਤਿਗੁਰ ਮਤ ਪਰਥਾਓ ਸਦਾ ਅਨੁਰਾਗ ਹੈ।
ਹਾਂ, ਪਰਥਾਓ ਦਾ ਅਰਥ ਹੁੰਦਾ ਹੈ ਪ੍ਰੇਮ, ਸਤਿਗੁਰ ਮਤ ਪਰਥਾਓ, ਉਹਨਾਂ ਦੀ ਸਤਿਗੁਰ ਦੀ ਮਤ ਲੈ ਕੇ ਉਹਨਾਂ ਨੇ ਉਹਦੇ ਸਬੱਬ ਕਰਕੇ, ਪਰਥਾਓ ਮੈਨੇ ਸਬੱਬ ਕਾਰਨ, ਸਤਿਗੁਰਾਂ ਦੀ ਮਤ ਦੇ ਸਬੱਬ ਕਰਕੇ ਉਹਨਾਂ ਦੇ ਅੰਦਰ ਸਦਾ ਹੀ ਪ੍ਰੇਮ ਹੈ। ਪਿਰਮ
ਪਿਰਮ ਪਿਰਮ ਪਿਆਲੇ ਸਾਉ ਮਸਤਕ ਭਾਗ ਹੈ।
ਹਾਂ, ਪ੍ਰੇਮ ਪਿਆਲੇ, ਪ੍ਰੇਮ ਦੇ ਪਿਆਲੇ ਕਰਕੇ ਪ੍ਰੇਮ ਦਾ ਪਿਆਲਾ ਪੀਂਦੇ ਨੇ ਸਾਉ, ਉਹਨਾਂ ਦਾ ਉਹਨੂੰ ਸਵਾਦ ਆਉਂਦਾ, ਰਸ ਆਉਂਦਾ ਪ੍ਰੇਮ ਦੇ ਪਿਆਲੇ ਨੂੰ ਪੀ ਕੇ, ਜਿਹੜਾ ਰਸ ਆਉਂਦਾ ਹੈ। ਅਤੇ ਮਸਤਕ ਭਾਗ ਹੈ, ਇਹ ਉਹਨਾਂ ਦੇ ਮੱਥੇ ਦਾ ਭਾਗ ਹੈ, ਮੱਥੇ ਦੇ ਚੰਗੇ ਭਾਗ ਨੇ, ਪੂਰੇ ਭਾਗ ਨੇ। ਹਾਂਜੀ,
ਬ੍ਰਹਮ ਜੋਤ ਬ੍ਰਹਮਾਓ ਗਿਆਨ ਚਿਰਾਗ ਹੈ।
ਹਾਂ, ਬ੍ਰਹਮ ਜੋਤ ਬ੍ਰਹਮਾਓ, ਉਹਨਾਂ ਨੂੰ ਜਿਹੜੇ ਬ੍ਰਹਮ ਦੀ ਜੋਤ ਸਾਰੇ ਬ੍ਰਹਮੰਡਾਂ ਵਿੱਚ ਹੈ, ਬ੍ਰਹਮਾਓ ਮੈਨੇ ਬ੍ਰਹਮੰਡ, ਬ੍ਰਹਮ ਪਰਮੇਸ਼ਰ ਦੀ ਜਿਹੜੀ ਜੋਤ ਸਾਰੇ ਬ੍ਰਹਮੰਡਾਂ ਵਿੱਚ ਬਿਰਾਜਮਾਨ ਹੈ, ਉਹਦਾ ਉਹਦੇ ਗਿਆਨ ਦਾ ਚਿਰਾਗ ਉਹਨਾਂ ਦੇ ਅੰਦਰ ਬਲਿਆ ਹੁੰਦਾ ਹੈ। ਅੰਤਰ
ਅੰਤਰ ਗੁਰਮਤਿ ਚਾਓ ਅਲਿਪਤ ਅਦਾਗ ਹੈ,
ਅਦਾਗ ਹੈ,
ਅਦਾਗ ਹੈ,
ਅੜਾ ਕੰਨੇ ਨਾਲ
ਅਦਾਗ ਅਦਾਗ ਹੈ।
ਹਾਂ, ਅੰਤਰ ਗੁਰਮਤਿ ਚਾਓ
ਚਾਓ
ਅਲਿਪਤ ਅਦਾਗ ਹੈ,
ਅਦਾਗ ਹੈ,
ਉਹਨਾਂ ਦੇ ਅੰਦਰ ਗੁਰਮਤਿ ਦਾ ਚਾਓ ਹੁੰਦਾ, ਆਨੰਦ ਹੁੰਦਾ, ਰਸ ਹੁੰਦਾ। ਅਤੇ ਅਲਿਪਤ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਅਲਿਪਤ ਬਹਿੰਦੇ ਨਿਰਲੇਪ, ਅਦਾਗ ਦਾਗੀ ਨਹੀਂ ਬਕਾਰਾਂ ਕਰਕੇ, ਕਿਸੇ ਦੋਸ਼ਾਂ ਕਰਕੇ, ਕਿਹਨਾਂ ਗੁਨਾਹਾਂ ਕਰਕੇ, ਉਹ ਦਾਗੀ ਨਹੀਂ ਭਾਈ, ਬੇਦਾਗ ਜੀਵਨ ਉਹਨਾਂ ਦਾ, ਸ਼ੁੱਧ ਜਿਹੀ ਪਵਿੱਤਰ ਜੀਵਨ ਹੈ, ਐਸਾ ਗੁਰਮੁਖ ਜੀਵਨ ਹੈ। ਵੀਹ
ਵੀਹ ਇੱਕੀ ਚੜਾਓ ਸਦਾ ਸੁਹਾਗ ਹੈ।
ਹਾਂ, ਵੀਹ ਵਿਸਵੇ, ਵੀਹ ਤੋਂ ਭਾਵ ਹੈ ਕਿਸੇ ਗੱਲ ਨੂੰ ਪ੍ਰੋੜਤਾ ਨਾ ਕਹਿੰਦੇ ਨਾ, ਗੱਲ ਵੀਹ ਵਿਸਵੇ ਠੀਕ ਹੈ ਜੀ। ਹੁਣ ਵੀਹ ਵਿਸਵੇ ਇੱਕੀ ਚੜਾਓ, ਇੱਕ ਦੇ ਨਾਲ ਉਹਨਾਂ ਚੜਾਓ ਚੜਿਆ ਹੁੰਦਾ ਹੈ, ਇੱਕੀ ਮੈਨੇ ਇੱਕ, ਇੱਕੀ ਦਾ ਅਰਥ ਨਹੀਂ ਇੱਥੇ ਇੱਕੀ, ਇੱਕ ਵੀਹ ਵਿਸਵੇ ਉਹ ਇੱਕ ਵਾਹਿਗੁਰੂ ਦੇ ਨਾਲ ਭਾਈ ਉਹ ਚੜੇ ਹੁੰਦੇ ਨੇ, ਇੰਨੀ ਤਰੱਕੀ ਕੀਤੀ ਹੁੰਦੀ ਹੈ, ਸਦਾ ਸੁਹਾਗ ਹੈ, ਇਸ ਕਰਕੇ ਇਹਨਾਂ ਨੂੰ ਸਦਾ ਹੀ ਜੀਵਨ ਵਿੱਚ ਆਨੰਦ ਮਿਲਦਾ ਹੈ। ਹਾਂ, ਐਸੇ ਗੁਰਮੁਖ ਨੇ ਜੀ। ਇਹ ਗੁਰਮੁਖ ਜੀਵਨ ਦੀ ਪਰਿਭਾਸ਼ਾ ਦੱਸ ਰਹੇ ਨੇ ਭਾਈ ਸਾਹਿਬ।
ਗੁਰਮੁਖ ਸ਼ਬਦ ਸਮਾਲ
ਉਸੇ ਗੱਲ ਦਾ ਫਿਰ ਕਥਨ ਕਰਦੇ ਨੇ। ਗੁਰਮੁਖ ਜਿਹੜੇ ਨੇ ਗੁਰੂ ਦੇ ਸ਼ਬਦ ਨੂੰ ਸਦਾ ਚੇਤੇ ਕਰਦੇ ਨੇ। ਹਾਂਜੀ,
ਸੁਰਤ ਸੰਭਾਲੀ ਹੈ,
ਸੁਰਤ ਨੂੰ ਜਿਹੜੀ ਭਾਈ ਸੰਭਾਲ ਕੇ ਬਿਰਤੀ ਨੂੰ ਸੰਭਾਲ ਕਰਕੇ। ਹਾਂਜੀ,
ਗੁਰਮੁਖ ਨਦਰ ਨਿਹਾਲ
ਇੱਦਾਂ ਜਦੋਂ ਅਭਿਆਸ ਕਰਦੇ ਨੇ ਉਹ ਸੁਰਤ ਨੂੰ ਸੰਭਾਲ ਕੇ ਗੁਰੂ ਸੱਚੇ ਪਾਤਸ਼ਾਹ ਨੂੰ ਗੁਰਮੁਖਾਂ ਦੇ ਉੱਤੇ ਮਿਹਰ ਭਰੀ ਨਿਗਾਹ ਨਾਲ ਵੇਖਣਾ ਕਰਦੇ ਨੇ, ਕਿਰਪਾ ਕਰ ਦਿੰਦੇ ਨੇ ਗੁਰੂ ਸਾਹਿਬ ਜੀ।
ਨੇਹ ਨਿਹਾਲੀ ਹੈ
ਐਸੇ ਪ੍ਰੇਮ ਕਰਕੇ ਫਿਰ ਭਾਈ ਦਰਸ਼ਨ ਕਰ ਲੈਂਦੇ ਨੇ ਵਾਹਿਗੁਰੂ ਦੇ ਉਹ, ਅਤੇ ਸਾਨੂੰ ਵੀ ਜੇ ਗੁਰਮੁਖਾਂ ਦੇ ਦਰਸ਼ਨ ਕਰੀਏ ਇਹੋ ਜਿਹੇ ਜੀਵਨ ਵਾਲਿਆਂ ਦੇ।
ਗੁਰਮੁਖ ਸੇਵਾ ਘਾਲ ਵਿਰਲੇ ਘਾਲੀ ਹੈ,
ਜਿਹੜੀ ਸੇਵਾ ਗੁਰਮੁਖ ਘਾਲ ਦੇ ਨੇ ਨਾ ਉਹ ਕਰਦੇ ਨੇ, ਘਾਲ ਮੈਨੇ ਕਮਾਈ ਕਰਦੇ ਨੇ, ਐਸੀ ਘਾਲ ਕਮਾਉਂਦੇ ਨੇ ਉਹ ਹਰ ਇੱਕ ਨਹੀਂ ਕੋਈ ਕਰਦਾ, ਵਿਰਲੇ ਘਾਲੀ ਹੈ, ਵਿਰਲੇ ਵਿਰਲੇ ਉਹ ਸੇਵਾ ਨੂੰ ਘਾਲਦੇ ਨੇ ਕਰਦੇ ਨੇ ਜੀ, ਹਰੇਕ ਨੇ ਨਹੀਂ ਕੀਤੀ ਉਹ ਗੁਰਮੁਖਾਂ ਵਾਲੀ ਘਾਲ।
ਗੁਰਮੁਖ ਦੀਨ ਦਇਆਲ ਹੇਤ ਹਿਆਲੀ ਹੈ,
ਹਾਂ ਗੁਰਮੁਖ ਦੀਨ ਦਇਆਲ ਲੀ ਨਾਲ ਹੇਤ ਹਿਆਲੀ ਹੈ,
ਹੇਤ ਹਿਆਲੀ ਹੈ
ਉਹ ਗੁਰਮੁਖ ਫਿਰ ਨਾ ਦੀਨ ਗਰੀਬਾਂ ਦੇ ਉੱਤੇ ਦਇਆ ਕਰਦੇ ਨੇ ਹਮੇਸ਼ਾ, ਪਰਉਪਕਾਰੀ ਜੀਵਨ ਹੁੰਦਾ ਉਹਨਾਂ ਦਾ, ਪਰਉਪਕਾਰ ਨਿਤ ਚਿਤ ਵਧੇ ਨਾ ਹੀ ਕਸ਼ਪੋਚ, ਇਉਂ ਗਰੀਬਾਂ ਉੱਤੇ ਦਇਆਲੂ ਹੁੰਦੇ ਨੇ, ਦਇਆ ਕਰਦੇ ਰਹਿੰਦੇ ਨੇ, ਭਲਾ ਕਰਦੇ ਨੇ। ਹੇਤ ਹਿਆਲੀ ਹੈ ਸੋ ਇਉਂ ਹਿਆਲੀਆ ਮੈਨੇ ਹਿਰਦੇ ਦਾ ਉਹਨਾਂ ਦਾ ਪ੍ਰੇਮ ਹੈ, ਇਹ ਹਿਆਲੀਆ ਹਿਰਦਾ ਹੇਤ ਪ੍ਰੇਮ।
ਗੁਰਮੁਖ ਨਿਭੈ ਨਾਲ ਗੁਰਸਿੱਖ ਪਾਲੀ ਹੈ,
ਇਉਂ ਗੁਰਮੁਖ ਪਿਆਰੇ ਭਾਈ ਤੋੜ ਤੱਕ ਨਿਭ ਜਾਂਦੇ ਨੇ, ਨਾਨਕ ਚੁਣਿਆ ਸੋ ਤੋੜ ਢੂੰਡ ਸੰਤ 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 ਸੱਜਣ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ, ਤੋੜ ਤੱਕ ਨਾਲ ਨਿਭਦੇ ਨੇ ਐਸੇ ਗੁਰਮੁਖ ਨੇ। ਜਿਵੇਂ ਇਤਿਹਾਸਕ ਇਹ ਕਥਾ ਆਉਂਦੀ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਾਡੇ ਮਾਤਾ ਮਰਵਾਹੀ ਜੀ ਅਤੇ ਮਾਤਾ ਨਾਨਕੀ ਜੀ ਨੇ ਪੁੱਛਿਆ, ਮਾ ਜੀ ਕੋਈ ਚੜ੍ਹਦੀ ਕਲਾ ਗੁਰਮੁਖ ਪਿਆਰੇ ਸਿੱਖ ਦੇ ਦਰਸ਼ਨ ਕਰਾਓ। ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਸਿਫਤ ਕੀਤੀ, ਵਡਿਆਈ ਕੀਤੀ, ਉਹਨਾਂ ਦੇ ਜੀਵਨ ਬਾਰੇ ਦੱਸਿਆ ਵੀ ਬਹੁਤ ਉੱਚੇ ਸੁੱਚੇ ਜੀਵਨ ਦੇ ਮਾਲਕ ਨੇ। ਕਹਿੰਦਾ ਜੀ ਮਾਤਾਵਾਂ ਕਹਿੰਦੀਆਂ ਮਿਲਾਓ, ਮਿਲਾਇਆ, ਕਹਿਣ ਲੱਗੇ ਜੀ ਆਪਣਾ ਤੁਸੀਂ ਸਾਰਾ ਸਾਨੂੰ ਅੰਦਰ ਦਾ ਭਾਵ ਸਮਝਾਓ, ਮਾਤਾਵਾਂ ਕਹਿਣ ਲੱਗੀਆਂ ਆਪਣੇ ਜੀਵਨ ਬਾਰੇ ਦੱਸੋ। ਮੁੱਢਲੇ ਜੀਵਨ ਤਾਂ ਕਹਿਣ ਲੱਗੇ ਮਾਤਾ ਜੀ ਮੈਂ ਪਹਿਲਾਂ ਚੋਰ ਹੁੰਦਾ ਸੀ, ਭਾਈ ਬਿਧੀ ਚੰਦ ਕਹਿੰਦੇ ਮੈਂ ਨਾਨਕਿਆਂ ਦੀਆਂ ਮੱਝਾਂ ਖੋਲ੍ਹ ਲਿਆਉਂਦੀਆਂ ਇੱਕ ਵਾਰੀ ਸਰਹਾਲੀ ਤੋਂ ਜਾ ਕੇ, ਅਤੇ ਪਿੰਡ ਦੀ ਧਾੜ ਪੈ ਗਈ ਮੇਰੇ ਮਗਰ, ਮੱਝਾਂ ਖੋਲ੍ਹੀਆਂ ਇੱਥੇ, ਮੈਂ ਕਿਹਾ ਵੀ ਅੱਜ ਨਹੀਂ ਅੱਜ ਮੈਂ ਜ਼ਰੂਰ ਕਾਬੂ ਆ ਜਾਣਾ। ਮੈਂ ਉਸ ਵੇਲੇ ਫਿਰ ਜਿਹੜਾ ਸੀ ਮੱਝਾਂ ਨੂੰ ਜਿਹੜਾ ਸੀ ਦੌੜਾਇਆ ਤਾਂ ਭਾਈ ਅਦਲੀ ਜੀ ਦਾ ਡੇਰਾ ਸੀ, ਪੰਜਵੇਂ ਪਾਤਸ਼ਾਹ ਸਿੱਖ ਸੀ ਭਾਈ ਅਦਲੀ ਜੀ। ਕਹਿਣ ਲੱਗਿਆ ਉੱਥੇ ਉਹ ਡੇਰਾ ਜਿੱਥੇ ਉਹ ਸਥਾਨ 'ਤੇ ਰਹਿੰਦੇ ਸੀ ਉੱਥੇ ਇੱਕ ਛੱਪੜ ਸੀ, ਮੱਝਾਂ ਦਾ ਮੈਂ ਛੱਪੜ 'ਚ ਵਾੜਤੀਆਂ। ਮੈਂ ਕਿਹਾ ਵੀ ਹੁਣ ਮੇਰਾ ਕੋਈ ਚਾਰਾ ਨਹੀਂ, ਇਹ ਕੋਈ ਸਾਧੂ ਮੈਨੂੰ ਲੱਗਦਾ ਵੀ ਇਹਦੀ ਸਾਨੂੰ 'ਚ ਬਹਿਨੇ ਆ, ਸ਼ਾਇਦ ਕੋਈ ਬੱਚਾ ਹੋ ਜਾਏ। ਮੈਂ ਉਹਨਾਂ ਦੇ ਚਰਨਾਂ 'ਚ ਆ ਬੈਠਿਆ, ਮੈਨੂੰ ਸੱਚ ਦੱਸ ਦਿੱਤਾ ਕਿ ਮੇਰੇ ਮਗਰ ਧਾੜ ਲੱਗੀ ਆ, ਮੈਂ ਆ ਚੋਰ, ਮੱਝਾਂ ਸਰਾਲੀ ਤੋਂ ਖੋਲ੍ਹ ਕੇ ਲਿਆਇਆ, ਅਤੇ ਹੁਣ ਤੁਹਾਡੀ ਸ਼ਰਨ ਵਿੱਚ ਆਇਆ, ਬਚਾਓ ਆਪ ਜੀ। ਉਹਨਾਂ ਨੇ ਸ਼ਰਨਾਗਤੀ ਜਾਣ ਕੇ ਫਿਰ ਪਾਲਣ ਸ਼ਰਨਾਗਤ ਪਾਲ ਕਰਨੀ ਪਈ, ਆਖਣ ਲੱਗੇ ਫਿਰ ਮਾਤਾ ਜੀ ਮੈਂ ਉਹ ਜਦੋਂ ਧਾੜ ਆ ਗਈ ਉੱਥੇ ਪਹੁੰਚ ਗਈ, ਉਹਨਾਂ ਨੇ ਉੱਥੋਂ ਤੱਕ ਕਿਉਂ ਪੁਰਾਣੇ ਸਮੇਂ ਵਿੱਚ ਖੁਰਾ ਦੱਬ ਲੈਂਦੇ ਸੀ ਪੈਰ, ਵੀ ਪੈਰ ਕਿੱਧਰ ਨੂੰ ਜਾਂਦੀ ਆ, ਮੱਝਾਂ ਦਾ ਅਤੇ ਮੱਝਾਂ ਖੋਲ੍ਹਣ ਵਾਲੇ ਦਾ ਪੈਰ ਲੱਭਦੇ ਲੱਭਦੇ ਉੱਥੇ ਆਈ ਪੈਰ। ਉਹ ਜਾ ਕੇ ਕਹਿਣ ਲੱਗੇ ਵੀ ਹੈ ਤਾਂ ਕਿਸੇ ਮਹਾਤਮਾ ਦਾ ਡੇਰਾ, ਚਲੋ ਇਹਨਾਂ ਨੂੰ ਪੁੱਛ ਲੈਂਦੇ ਹਾਂ, ਇਹਨਾਂ ਨੂੰ ਤਾਂ ਨਹੀਂ ਕਹਾਂਗੇ ਵੀ ਤੁਸੀਂ ਸਾਡੀਆਂ ਮੱਝਾਂ ਖੋਲ੍ਹ ਕੇ ਲਿਆਉਂਦੀਆਂ ਨੇ, ਮੱਝਾਂ ਵੀ ਟੋਭੇ 'ਚ ਬੈਠੀਆਂ ਹੋਈਆਂ ਨੇ। ਕਹਿਣ ਲੱਗੇ ਮਹਾਤਮਾ ਜੀ ਸਾਡਾ ਇੱਕ ਕੋਈ ਇੱਕ ਚੋਰ ਮੱਝਾਂ ਖੋਲ੍ਹ ਲਿਆ, ਉਹਦੀ ਪੈਰ ਇੱਥੇ ਤਾਂ ਘਰ ਹੀ ਹੈ ਮੱਝਾਂ ਦੀ, ਤਾਂ ਉਹਦੀ ਅਤੇ ਕਿਤੇ ਦੱਸੋ ਆਪ ਜੀ। ਉਹ ਕਹਿੰਦੇ ਭਾਈ ਇੱਕ ਤਾਂ ਸਾਡੇ ਕੋਲ ਬੈਠਾ ਵੀ ਜਾਣ ਵਾਲਾ ਸਾਰਾ, ਕਹੇ ਸੱਚ ਵੀ ਬੋਲੇ ਝੂਠ ਨਹੀਂ ਬੋਲੇ, ਕਿਤੇ ਤਾਂ ਨਹੀਂ ਤੁਹਾਡਾ ਚੋਰ, ਇੱਕ ਤਾਂ ਆਹ ਬੈਠਾ ਸਾਡੇ ਕੋਲ, ਇੱਕ ਜਿਹੜੀਆਂ ਮੱਝਾਂ ਨੇ ਟੋਭੇ ਜਾ ਕੇ ਬੜੀਆਂ ਨੇ ਭਾਈ ਪਛਾਣ ਲਓ ਤੁਹਾਡੀਆਂ ਨੇ, ਜੇ ਦੇਖੋ ਲੈ ਜਾਓ। ਉਹ ਜੋ ਮੱਝਾਂ ਦੀ ਪਛਾਣ ਕਰਨ ਲੱਗੇ ਜਿਹੜੀਆਂ ਬੋਰੀਆਂ ਸੀ ਕਾਲੀਆਂ ਹੋ ਗਈਆਂ, ਜਿਹੜੀਆਂ ਢਾਲੀਆਂ ਸੀ ਕੁੰਡੀਆਂ ਹੋ ਗਈਆਂ, ਕੁੰਡੀਆਂ ਢਾਲੀਆਂ ਹੋ ਗਈਆਂ, ਅਤੇ ਜਿਹੜੀਆਂ ਦੁੱਧ ਦਿੰਦੀਆਂ ਸੀ ਉਹ ਅਵਸਰਾਂ ਲੱਗਣ, ਅਵਸਰਾਂ ਜਿਹੜੀਆਂ ਦੁੱਧ ਵਾਲੀਆਂ ਲੱਗਣ। ਗਿਣਤੀ ਕਰੀ ਕਹਿੰਦੇ ਗਿਣਤੀ ਮੱਝਾਂ ਦੀ ਤਾਂ ਉਨੀ ਹੀ ਹੈ ਪਰ ਹੁਲੀਆ ਨਹੀਂ ਮਿਲਦਾ ਰੰਗ ਇਹਨਾਂ ਦੇ। ਕਹਿੰਦੇ ਕਿ ਮਹਾਤਮਾ ਜੀ ਗੱਲ ਇਹ ਹੈ ਬਈ ਮੱਝਾਂ ਗਿਣਤੀ ਵਿੱਚ ਤਾਂ ਹੁੰਦੀਆਂ ਹੀ ਨੇ ਪਰ ਉੱਦਾਂ ਦੇ ਜਿੱਦਾਂ ਦੀਆਂ ਸਾਡੀਆਂ ਸੀ ਉਹਨਾਂ ਦੇ ਨਾਲ ਦਾ ਇਹਨਾਂ ਦਾ ਹੁਲੀਆ ਨਹੀਂ ਮਿਲ ਰਿਹਾ। ਉਹ ਕਹਿੰਦੇ ਭਾਈ ਬੰਦਾ ਭਰਾ ਬੈਠਾ ਸਾਡੇ ਕੋਲ ਅਤੇ ਉਹ ਕਹਿੰਦੇ ਜੀ ਫਿਰ ਜੇ ਠੀਕ ਆ ਤੁਸੀਂ ਲੈ ਜਾਓ ਆਪਣੀਆਂ ਮੱਝਾਂ। ਉਹ ਆਪਣਾ ਲੈ ਆਏ ਵੀ ਜੇ ਆ ਕੇ ਦੇਖੀ ਜਾਂਦੀ ਆ ਉਹਨੂੰ ਜਿਹੜਾ ਅਸੀਂ ਛੱਡ ਗਏ ਨੇ। ਮੁੜ ਕੇ ਮਹਾਤਮਾ ਕਹਿਣ ਲੱਗੇ ਉਹ ਤੂੰ ਗੱਲ ਆਇਆ ਵੀ ਗੁਰੂ ਅਰਜਨ ਸਾਹਿਬ ਮਾਰ ਦੀ ਆਪਣਾ ਆਪ ਨਹੀਂ ਜਣਾਇਆ ਅਦਲੀ ਜੀ ਨੇ, ਤੂੰ ਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਬਚ ਗਿਆ, ਅੱਜ ਤੇਰੀ ਖੈਰ ਨਹੀਂ ਸੀ ਮਾਰ ਦੇਣਾ ਸੀ ਇਹਨਾਂ ਨੇ। ਹੁਣ ਇਹ ਗੱਲ ਜਿਹੜੀ ਹੈ ਬਈ ਤੂੰ ਵੇਖ ਇਹ ਗੁਰੂ ਅਰਜਨ ਸਾਹਿਬ ਦੀ ਕਿਰਪਾ ਹੈ। ਕਹਿੰਦਾ ਜੀ ਉਹਨਾਂ ਨੂੰ ਮਿਲਾਓ, ਮੈਨੂੰ ਗੁਰੂ ਅਰਜਨ ਸਾਹਿਬ ਨੂੰ ਮਿਲਾਓ। ਮਹਾਰਾਜ ਕੋਲ ਲਿਆਇਆ, ਮਹਾਰਾਜ ਆ ਚੋਰ ਸੀ ਇੱਦਾਂ ਕਰਕੇ ਮੱਝਾਂ ਖੋਲ੍ਹ ਕੇ ਲਿਆਇਆ ਅਤੇ ਇਹ ਹੁਣ ਸਰਨ ਵਿੱਚ ਆਇਆ ਆਪ ਜੀ ਇਹਨੂੰ ਸਿੱਖ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਭਾਈ ਅੱਗੇ ਤੋਂ ਤਾਂ ਨਹੀਂ ਚੋਰੀ ਕੰਮ ਕਰੇਗਾ, ਨਹੀਂ ਜੀ ਅੱਗੇ ਤੋਂ ਨਹੀਂ ਕਰਦਾ, ਚੰਗਾ ਜਿੰਨਾ ਜੋ ਚੋਰੀ ਦਾ ਮਾਲ ਆ ਸਾਰੇ ਉਹ ਲੋਕਾਂ ਨੂੰ ਵਾਪਸ ਕਰੇਗਾ ਨਾ, ਹਾਂਜੀ ਕਰੂੰਗਾ ਅਤੇ ਮੈਨੂੰ ਦਾਤ ਬਖਸ਼ੋ। ਸਤਿਗੁਰਾਂ ਨੇ ਜਿਹੜਾ ਸੀ ਚਲੋ ਸਿੱਖੀ ਵਿੱਚ ਸ਼ਾਮਿਲ ਕਰ ਲਿਆ। ਫਿਰ ਪੰਜਵਾਂ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸੇਵਾ 'ਚ ਰਿਹਾ। ਮਾਤਾ ਜੀ ਫਿਰ ਮੈਨੂੰ ਇਹ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਾਂ ਕੀਤੀਆਂ, ਇਹ ਸਿੱਖੀ ਦੀ ਦਾਤ ਬਖਸ਼ੀ, ਮੈਂ ਸਿੱਖੀ ਕਮਾਈ ਉਹਨਾਂ ਦੀ। ਇਉਂ ਫਿਰ ਜਿਹੜਾ ਸੀ ਹੁਣ ਅਗਲਾ ਦੱਸਦਾ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜ ਦਿੱਤਾ ਕਿੱਥੇ ਗੁਜਰਾਤ ਵਿੱਚ ਵੀ ਜਾ ਸਿੱਖੀ ਦਾ ਪ੍ਰਚਾਰ ਕਰਕੇ, ਮੈਨੂੰ ਪ੍ਰਚਾਰਕ ਥਾਪਤਾ ਅਤੇ ਮੈਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਦਿਓ ਪਿੰਡ ਵਿੱਚ ਗਿਆ। ਜੋ ਦਿਓ ਪਿੰਡ ਵਿੱਚ ਗਿਆ ਉੱਥੇ ਇੱਕ ਕਰਾਮਾਤੀ ਰਹਿੰਦਾ ਸੀ ਸੁੰਦਰ ਸ਼ਾਹ, ਬਹੁਤ ਸਖਤੀਆਂ ਦਾ ਮਾਲਕ ਸੀ, ਕਰਾਮਾਤਾਂ ਬਹੁਤ ਸੀਆਂ। ਕਹਿਣ ਲੱਗੇ ਉਸ ਬਿਧੀ ਚੰਦ ਨੂੰ ਡਰਾਉਣ ਵਾਸਤੇ ਸ਼ੇਰ 'ਤੇ ਚੜ੍ਹ ਕੇ ਆਇਆ ਸੁੰਦਰ ਸ਼ਾਹ ਜਿਹੜਾ ਸੀ, ਸ਼ੇਰ 'ਤੇ ਚੜ੍ਹ ਕੇ ਆਇਆ। ਭਾਈ ਬਿਧੀ ਚੰਦ ਨੇ ਆਪਣੇ ਨੇਤਰ ਸ਼ੇਰ ਦੀਆਂ ਅੱਖਾਂ ਵਿੱਚ ਨੇਤਰ ਮੇਲੇ ਅੱਖਾਂ ਪਾਈਆਂ ਜਦੋਂ ਤਾਂ ਸ਼ੇਰ ਜਿਹੜਾ ਸੀ ਜੜ ਹੋ ਕੇ ਉੱਥਾ ਖੜ੍ਹ ਗਿਆ। ਉਹ ਬਥੇਰੀਆਂ ਆਪਣੀਆਂ ਸ਼ਕਤੀਆਂ ਨਾਲ ਕਵੇ ਵੀ ਇਹਦੇ ਵੱਲ ਨੂੰ ਜਾ ਬਿਧੀ ਚੰਦ ਵੱਲ ਨੂੰ, ਅਤੇ ਉਹ ਕੋਈ ਕਦਮ ਅੱਗੇ ਨਾ ਪੱਟੇ, ਉੱਥੇ ਖੜ੍ਹਾ ਰਿਹਾ। ਅਕਸਰ ਉਹਨੇ ਵੇਖਿਆ ਵੀ ਇਹ ਤਾਂ ਕੋਈ ਵੱਡਾ ਮਿਲਣ ਉਹ ਸ਼ਕਤੀ ਵਾਲਾ ਹੈ। ਸ਼ੇਰ ਤੋਂ ਉਤਰਿਆ ਸੁੰਦਰ ਸ਼ਾਹ ਅਤੇ ਸ਼ਰਨ ਵਿੱਚ ਆ ਕੇ ਕਹਿਣ ਲੱਗਾ ਮੈਨੂੰ ਨਹੀਂ ਸੀ ਪਤਾ ਵੀ ਸਿੱਖਾਂ ਵਿੱਚ ਵੀ ਇੰਨੀ ਸ਼ਕਤੀ ਹੁੰਦੀ ਆ, ਅਤੇ ਤੁਹਾਨੂੰ ਤੁਸੀਂ ਗੁਰੂ ਸਿੱਖੋ ਬਈ ਇੰਨੀ ਸ਼ਕਤੀਆਂ, ਮੈਂ ਤਾਂ ਇੰਨਾ ਚਿਰ ਦਾ ਤਪੱਸਿਆ ਕਰਕੇ ਕੋਈ ਆ ਮਾੜੀਆਂ ਮੋਟੀਆਂ ਕਰਾਮਾਤਾਂ ਮਿਲੀਆਂ ਨੇ, ਇਹ ਸ਼ਕਤੀ ਪਾਈ ਤੁਸੀਂ ਗੁਰੂ ਕੋਲੋਂ। ਕਹਿਣ ਲੱਗੇ ਹੁਣ ਮੇਰੀ ਬੇਨਤੀ ਇੱਕ ਆ, ਮੇਰੇ ਨਾਲ ਖੀਰ ਤੱਕ ਨਿਵੇਓ। ਬਿਧੀ ਚੰਦ ਨੂੰ ਕਹਿਣ ਲੱਗਾ, ਬਿਧੀ ਚੰਦ ਕਹਿਣ ਲੱਗਾ ਕੋਈ ਨਹੀਂ, ਉਮਰ ਆਪਣੀ ਦੋਹਾਂ ਦੀ ਇੱਕੋ ਜਿੰਨੀ ਹੈ, ਇੰਨੀ ਅੰਤਰ ਜਾਮਤਾ, ਜਿੱਦਣ ਤੂੰ ਚੜ੍ਹਾਈ ਕਰਨਾ ਮੈਂ ਵੀ ਨਾਲ ਹੀ ਜਾਣਾ, ਇਕੱਠੀ ਹੋਈ ਆਪਣੀ ਉਮਰ ਹੈ, ਇੱਕੋ ਜਿੰਨੀ ਉਮਰ ਹੈ, ਇਕੱਠੇ ਹੀ ਚੱਲਾਂਗੇ। ਜਦੋਂ ਸਮਾਂ ਆਇਆ ਭਾਈ ਬਿਧੀ ਚੰਦ ਜੀ ਆਪ ਗਏ, ਚੱਲ ਫਿਰ ਸੁੰਦਰ ਸ਼ਾਹ ਜੀ ਆ ਗਿਆ ਮੌਕਾ ਹੁਣ ਚੱਲੀਏ। ਇਉਂ ਫਿਰ ਲੈ ਕੇ ਗਏ ਨਾਲ ਤਾਰਿਆਂ ਤੋਂ ਨਰਕਾਂ ਤੋਂ ਬਚਾਇਆ, ਇਉਂ ਨਿਭਦੇ ਨੇ ਭਾਈ ਗੁਰਮੁਖ, ਗੁਰਮੁਖ ਨਿਭ ਹੈ ਨਾਲ,
ਗੁਰਮੁਖ ਨਿਭ ਹੈ ਨਾਲ,
ਇਉਂ ਰੱਬ ਦੇ ਪਿਆਰੇ ਭਾਈ ਖੀਰ ਤੱਕ ਤੋੜ ਤੱਕ ਨਾਲ ਨਿਭ ਜਾਂਦੇ ਨੇ। ਗੁਰਸਿੱਖ ਪਾਲੀ ਹੈ,
ਗੁਰਸਿੱਖ ਪਾਲੀ ਹੈ,
ਐਸਾ ਜੀਵਨ ਕਿਵੇਂ ਮਿਲਿਆ ਉਹਨਾਂ ਨੂੰ? ਗੁਰਸਿੱਖ ਗੁਰੂ ਦੀ ਸਿੱਖਿਆ ਪਾਲੀ ਆ ਉਹਨਾਂ ਨੇ, ਉਹਨਾਂ ਦੀ ਸਿੱਖਿਆ ਨੂੰ ਉਹਨਾਂ ਨੇ ਪਾਲਿਆ ਕਮਾਇਆ।
ਹਾਂਜੀ, ਰਤਨ ਪਦਾਰਥ ਲਾਲ ਗੁਰਮੁਖ ਪਾਲੀ ਹੈ।
ਇਹ ਗੁਰਮੁਖ ਪਿਆਰੇ ਕੀ ਭਾਲਦੇ ਨੇ ਜ਼ਿੰਦਗੀ 'ਚ? ਰਤਨ ਵੈਰਾਗ, ਰਤਨ ਦਾ ਅਰਥ ਹੈ ਵੈਰਾਗ। ਪਦਾਰਥ ਕਿਹੜੇ? ਚਾਰੇ ਜਿਹੜੇ ਪਦਾਰਥ ਨੇ, ਧਰਮ, ਅਰਥ, ਕਾਮ, ਮੋਖ, ਇਹ ਜਿਹੜੇ ਚਾਰ ਪਦਾਰਥ ਨੇ, ਅਤੇ ਨਾਲ ਲਾਲ, ਲਾਲ ਦਾ ਅਰਥ ਇੱਥੇ ਪ੍ਰੇਮ। ਇਹਨਾਂ ਨੂੰ ਭਾਈ ਗੁਰਮੁਖ ਪਾਲਦੇ ਨੇ, ਲੱਭਦੇ ਨੇ, ਜਾਂ ਇਹ ਚੀਜ਼ਾਂ ਉਹਨਾਂ ਕੋਲ ਹੀ ਮਿਲਦੀਆਂ ਨੇ। ਹਾਂ,
ਗੁਰਮੁਖ ਅਕਲ ਅਕਾਲ ਭਗਤ ਸੁਖਾਲੀ ਹੈ।
ਉਹ ਜਿਹੜੇ ਗੁਰਮੁਖ ਹੁੰਦੇ ਨੇ, ਅਕਲ ਜਿਹੜਾ ਕਲਪਨਾ ਤੋਂ ਰਹਿਤ ਪਰਮੇਸ਼ਰ ਹੈ, ਅਕਲ ਉਹਨਾਂ ਦੀ ਬੁੱਧੀ, ਗੁਰਮੁਖਾਂ ਦੀ ਭਾਈ ਜਿਹੜੀ ਬੁੱਧ ਹੈ ਨਾ, ਜਿਹੜਾ ਕਲਪਨਾ ਤੋਂ ਰਹਿਤ ਪਰਮੇਸ਼ਰ ਹੈ ਅਕਲ ਅਕਾਲ, ਅਤੇ ਕਾਲ ਤੋਂ ਰਹਿ ਜਿਹੜਾ ਪਰਮੇਸ਼ਰ ਹੈ ਉਹਦੀ ਭਗਤ ਸੁਖਾਲੀ ਹੈ। ਸੁੱਖਾਂ ਨੂੰ, ਸੁੱਖਾਂ ਦੀ ਘਰ ਜਿਹੜੀ, ਸੁੱਖਾਂ ਦਾ ਆਲਾ ਸੁਖਾਲੀ ਹੈ, ਸੁੱਖਾਂ ਦੀ ਘਰ ਜਿਹੜੀ ਭਗਤੀ ਹੈ ਉਹਨੂੰ ਕਰਦੇ ਨੇ, ਪਰਮੇਸ਼ੁਰ ਦੀ ਭਗਤੀ ਨੂੰ ਕਮਾਉਂਦੇ ਨੇ। ਜਿਹੜਾ ਪਰਮੇਸ਼ੁਰ ਕਲਪਨਾ ਤੋਂ ਰਹਿਤ ਹੈ, ਜਿਹੜਾ ਪਰਮੇਸ਼ੁਰ ਅਕਾਲ ਹੈ, ਅਕਾਲ ਤੋਂ ਰਹਿਤ ਹੈ, ਉਹਦੀ ਭਗਤੀ ਨੂੰ ਸੁੱਖਾਂ ਦੀ ਦੇਣ ਵਾਲੀ ਨੂੰ ਕਰਦੇ ਨੇ, ਐਸੇ ਗੁਰਮੁਖ ਜੀਵਨ ਨੇ।
ਗੁਰਮੁਖ ਹੰਸਾ ਢਾਲ ਰਿਸਕ ਰਸਾਲੀ ਹੈ,
ਰਿਸਕ ਨਹੀਂ ਰਸਿਕ,
ਰਸਕ ਰਸਾਲੀ ਹੈ।
ਗੁਰਮੁਖਾਂ ਦੀ ਢਾਲ ਨਾਮ ਹੈ ਰੀਤੀ ਚਾਲ। ਗੁਰਮੁਖਾਂ ਦੀ ਰੀਤ ਕੀ ਹੈ ਬਾਈ? ਹੰਸਾਂ ਵਾਲੀ ਰੀਤ ਹੈ ਉਹਨਾਂ ਦੀ। ਹੰਸਾਂ ਦੀ ਕੀ ਰੀਤ ਹੈ? ਹੰਸ ਮਾਨ ਸਰੋਵਰ ਛੱਡ ਕੇ ਕਦੇ ਛੱਪੜੀਆਂ 'ਤੇ ਨਹੀਂ ਨਾ ਬਹਿੰਦੇ, ਮਾਨ ਸਰੋਵਰ 'ਤੇ ਰਹਿੰਦੇ ਨੇ। ਇਉਂ ਗੁਰਮੁਖ ਜਿਹੜੇ ਨੇ ਗੁਰੂ ਦਾ ਦਰ ਛੱਡ ਕੇ ਗੁਰੂ ਦੀ ਸਾਧ ਸੰਗਤ ਰੂਪੀ ਸਰੋਵਰ ਨੂੰ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁੱਕ ਹੈ ਨਹੀਂ ਦੂਰੇ, ਉਹ ਤੋਂ ਦੂਰ ਨਹੀਂ ਹੁੰਦੇ ਆਪਣੇ ਗੁਰੂ ਰੂਪੀ ਸਰੋਵਰ ਤੋਂ। ਅਤੇ ਰਸਕ ਰਸਾਲੀ ਹੈ, ਉਸ ਰਸਕ ਦੇ ਉਹਦੇ ਰਸੀਏ ਹੋ ਕੇ ਭਾਈ ਰਸ ਲੈਂਦੇ ਨੇ। ਰਸਕ ਰਸੀਏ ਰਸਾਲੀਆ ਰਸ ਲੈਂਦੇ ਨੇ, ਇਹ ਗੁਰਮੁਖ ਜੀਵਨ ਹੈ। ਅੱਗੇ
ਏਕਾ ਏਕੰਕਾਰ ਲਿਖ ਦਿਖਾ ਲਿਆ।
ਹੁਣ ਉਹ ਮੂਲ ਮੰਤਰ ਦਾ ਇੱਥੇ ਰੂਪ ਦੱਸਦੇ ਨੇ ਭਾਈ ਸਾਹਿਬ ਜੀ, ਜੋ ਮੂਲ ਮੰਤਰ ਹੈ ਏਕਾ। ਪਹਿਲਾਂ ਕਹਿੰਦੇ ਏਕਾ ਲਿਖੇ ਹੈ, ਏਕਾ ਕਿਹਦੇ ਨਾਲ ਮੇਲ ਦਿੱਤਾ? ਏਕੰਕਾਰ, ਏਕੰਕਾਰ ਓਅੰਕਾਰ ਦੇ ਨਾਲ ਲਿਖ ਦਿੱਤਾ, ਲਿਖ ਕੇ ਦਿਖਾ ਦਿੱਤਾ। ਏਕਾ ਕਿਉਂ ਲਿਖਿਆ? ਕਿਉਂਕਿ ਵੇਦ ਦੇ ਵਿੱਚ ਜਿਹੜਾ ਮੰਤਰ ਹੈ ਨਾ, ਇਕੱਲਾ ਓਮ ਹੀ ਹੈ, ਉੱਥੇ ਏਕਾ ਨਹੀਂ ਲੱਗਿਆ ਨਾਲ। ਏਕਾ ਕਿਉਂ ਲਾਤਾ ਮਹਾਰਾਜ ਜੀ ਨੇ? ਦੋ ਕਾਰਨ, ਇੱਕ ਤਾਂ ਇੱਕ ਦਾ ਇਸ ਗੱਲ ਦਾ ਜਣਾਇਕ ਹੈ, ਲਿਖਾਇਕ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਤ ਜਿਹੜਾ ਸੀ ਅਦਵੈਤ ਮਤ ਸੀ। ਇੱਕ ਦਾ ਅਰਥ ਅਦਵੈਤ, ਜੋ ਕੋਈ ਪੁੱਛੇ ਗੁਰੂ ਨਾਨਕ ਸਾਹਿਬ ਦਾ ਕੀ ਮਤ ਸੀ, ਗੁਰੂ ਗ੍ਰੰਥ ਸਾਹਿਬ ਦਾ ਕੀ ਸਿਧਾਂਤ ਹੈ, ਦੱਸ ਉੱਤਰ 'ਚ ਕਹਿ ਦਿਆ ਕਰੋ ਜੀ ਅਦਵੈਤ ਮਤ ਹੈ। ਮੁੱਢ ਵਿੱਚ ਏਕਾ ਲਾਇਆ, ਏਕਾ ਇਸ ਗੱਲ ਨੂੰ ਦੱਸ ਰਿਹਾ ਕਿ ਅਦਵੈਤ ਮਤ ਹੈ, ਨਹੀਂ ਅਦਵੈਤ ਕਿਸੇ ਨਾਲ। ਅਤੇ ਦੂਜਾ ਏਕੇ ਦਾ ਇਹ ਵੀ ਕਾਰਨ ਸੀ, ਉਹਨਾਂ ਸਮਿਆਂ ਵਿੱਚ ਜਿਹੜਾ ਵੇਦ ਹੁੰਦਾ ਸੀ ਨਾ, ਵੇਦ ਨੂੰ ਬ੍ਰਾਹਮਣ ਪੜ੍ਹ ਸਕਦਾ ਸੀ, ਛੱਤਰੀ ਕੇਵਲ ਸੁਣ ਸਕਦਾ ਸੀ, ਸ਼ੂਦਰ ਅਤੇ ਵੈਸ ਜਿਹੜੇ ਦੋਏ ਸੀ ਵਰਣ, ਉਹ ਨਾ ਸੁਣ ਸਕਦੇ ਨਾ ਪੜ੍ਹ ਸਕਦੇ। ਤੀਜਾ ਇਸਤਰੀ ਜਾਤੀ, ਇਸਤਰੀ ਜਾਤੀ ਨੂੰ ਵੀ ਵੇਦ ਪੜ੍ਹਨ ਦੀ ਇਜਾਜ਼ਤ ਨਹੀਂ ਸੀ, ਨਾ ਸੁਣਨ ਦੀ ਇਜਾਜ਼ਤ ਸੀ। ਫਿਰ ਇਹਨਾਂ ਦਾ ਆਧਾਰ ਕਿਵੇਂ ਹੋਵੇ? ਸ਼ੂਦਰਾ ਕਿਵੇਂ ਤਰਨ ਬਈ? ਵੇਦ ਕਿਵੇਂ ਤਰਨ? ਤੁਸੀਂ ਉਹਨੂੰ ਪੜ੍ਹ ਨਹੀਂ ਦਿੰਦੇ, ਸੁਣ ਨਹੀਂ ਦਿੰਦੇ। ਜੇ ਕੋਈ ਸੁਣ ਲੈਂਦਾ ਸੀ ਨਾ ਸ਼ੂਦਰ, ਹੁਕਮ ਸੀ ਉਹਨਾਂ ਦਾ ਵੀ ਕੰਨਾਂ 'ਚ ਸਿੱਕਾ ਪਾ ਦਿਓ ਟਾਲ ਕੇ, ਇੰਨੀ ਕਾਲੀ ਸਜ਼ਾ ਦਿੰਦੇ। ਸੋ ਇਸਤਰੀ ਜਾਤੀ ਦਾ ਆਧਾਰ ਕਿਵੇਂ ਹੋਵੇ? ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਫਿਰ ਏਕਾ ਲਾ ਕੇ ਇਹ ਅਧਿਕਾਰ ਦੇ ਦਿੱਤਾ। ਏਕਾ ਇਸ ਕਰਕੇ ਲਾਇਆ, ਇਸਤਰੀ ਜਾਤੀ ਨੂੰ ਉਸ ਸਮੇਂ ਵਿੱਚ, ਪੁਰਾਣੇ ਸਮੇਂ ਵਿੱਚ ਸਹੁਰੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਹੁੰਦੀ। ਇੱਕ ਉਹਨੂੰ ਛੁੱਟੀ ਦਿੱਤੀ ਸੀ, ਜੇ ਗੱਲ ਕਰ ਸਕਦੀ ਤਾਂ ਘੁੰਡ ਕੱਢ ਕੇ ਕਰ ਸਕਦੀ, ਘੁੰਡ ਕੱਢ ਕੇ ਕਰਦੀ ਹਾਂ। ਸੋ ਮਹਾਰਾਜ ਜੀ ਕਹਿੰਦੇ ਫਿਰ ਉਹ ਇੱਦਾਂ ਇਜਾਜ਼ਤ ਦਿੱਤੀ ਗਈ ਹੈ, ਤਾਂ ਇਹ ਏਕਾ ਅਸੀਂ ਘੁੰਡ ਕੱਢਣ ਮੰਗੂ ਲਾ ਦਿੱਤਾ। ਇਹ ਸ਼ੂਦਰ ਵੀ ਪੜ੍ਹ ਸਕਦੇ, ਵੈਸ ਵੀ ਪੜ੍ਹ ਸਕਦੇ, ਅਤੇ ਨਾਲ ਇਸਤਰੀ ਜਾਤੀ ਵੀ ਇੱਦਾਂ ਪੜ੍ਹ ਸਕਦੇ। ਏਕਾ ਇੱਕ ਘੁੰਡ ਦਾ ਲਿਖਾਇਕ ਬਣਾ ਤਾ। ਏਕਾ
ਏਕਾ
ਏਕੰਕਾਰ
ਏਕੰਕਾਰ,
ਹਾਂ ਓਅੰਕਾਰ, ਏਕੰਕਾਰ ਦਾ ਅਰਥ ਓਅੰਕਾਰ, ਉਹਦੇ ਨਾਲ ਲਾ ਕੇ ਜੀ
ਲਿਖ ਦਿਖਾ ਲਿਆ,
ਲਿਖ ਕੇ ਦਿਖਾ ਦਿੱਤਾ ਮਹਾਰਾਜ ਜੀ ਨੇ। ਊੜਾ, ਉਸ ਤੋਂ ਬਾਅਦ
ਊੜਾ ਓਅੰਕਾਰ ਪਾਸ ਪਹਾਲਿਆ।
ਫਿਰ ਜੀ ਊੜਾ, ਊੜੇ ਤੋਂ ਬਣਾਇਆ ਓਅੰਕਾਰ, ਇਹ ਏਕੇ ਦੇ ਪਾਸ ਇਹਨੂੰ ਬਿਠਾ ਦਿੱਤਾ, ਏਕੇ ਦੇ ਕੋਲ ਓਅੰਕਾਰ ਲਾਤਾ। ਫਿਰ ਅੱਗੇ
ਸਤਨਾਮ ਕਰਤਾਰ ਨਿਰਭਉ ਭਾਲਿਆ,
ਕਰਤਾਰ ਦਾ ਕਰਤਾ ਪੁਰਖ। ਇਹਦੋਂ ਅੱਗੇ ਕੀ ਲਿਖਿਆ? ਸਤਨਾਮ, ਜੋ ਪਰਮੇਸ਼ਰ ਦਾ ਨਾਮ ਸੱਚਾ ਹੈ, ਪਰਮੇਸ਼ਰ ਆਪ ਸੱਚਾ ਹੈ, ਨਾਮ ਦਾ ਅਰਥ ਉਹ ਪ੍ਰਸਿੱਧ ਹੈ, ਕਰਤਾਰ ਉਹ ਕਰਤਾ ਹੈ ਸਾਰੇ ਸੰਸਾਰ ਦਾ। ਫਿਰ ਨਿਰਭਉ ਪਾਲਣਾ, ਨਿਰਭਉ ਨੂੰ ਪਾਲਣਾ ਕੀਤਾ ਜੀ।
ਨਿਰਵੈਰੋ ਜੈਕਾਰ ਅਜੂਨ ਅਕਾਲਿਆ,
ਠੀਕ। ਫਿਰ ਅੱਗੇ ਨਿਰਵੈਰ, ਨਿਰਵੈਰ ਜਿਹੜਾ ਪਰਮੇਸ਼ਰ ਹੈ ਭਾਈ, ਉਹਦੇ ਜੈ ਜੈਕਾਰ ਹੋਈ, ਅਤੇ ਅਜੂਨੀ ਸਾਹਿਬ ਅਹੰਗ ਤੋਂ ਪਹਿਲਾਂ ਅਕਾਲਿਆ, ਅਕਾਲ ਮੂਰਤ, ਅਕਾਲਿਆ ਦਾ ਅਰਥ ਹੈ, ਅਕਾਲ ਮੂਰਤ ਜੋੜਿਆ ਨਾਲ। ਫਿਰ ਅਜੂਨੀ ਸਾਹਿਬ ਅਹੰਗ, ਜੂਨਾ ਤੋਂ ਰਹਿ ਤਾਂ ਸੁੱਤੇ ਪ੍ਰਕਾਸ਼, ਇਉਂ ਮੂਲ ਮੰਤਰ ਇੱਥੇ ਤੱਕ ਕਰਕੇ। ਅੱਗੇ
ਸੱਚ ਨਿਸ਼ਾਨ ਅਪਾਰ,
ਨੀਸਾਨ ਬਿਹਾਰੀ ਹੈ ਨਾ ਨਿਨ,
ਹਾਂਜੀ
ਬਿਹਾਰੀ ਲਾ ਲਓ, ਸੱਚ ਨੀਸਾਨ, ਨੀਸਾਨ ਪੜ੍ਹੋ,
ਹਾਂਜੀ ਸੱਚ ਨੀਸਾਨ ਅਪਾਰ ਜੋਤ ਉਜਾਲਿਆ,
ਹਾਂ ਸੱਚਾ ਚਿੰਨ੍ਹ ਪਾ ਦਿੱਤਾ ਇਹ ਨਿਸ਼ਾਨ, ਮੈਨੇ ਚਿੰਨ੍ਹ ਇਹ ਮੂਲ ਮੰਤਰ ਦਾ ਅਪਾਰ ਵਾਹਿਗੁਰੂ ਪਰਮੇਸ਼ਰ ਦਾ ਜਿਹਦਾ ਪਾਰਾਵਾਰ ਨਹੀਂ, ਇਉਂ ਇਹ ਚਿੰਨ੍ਹ ਲੱਗੇ ਨੇ। ਹਾਂ, ਜੋਤ ਉਜਾਲਿਆ, ਜਿਹਦੀ ਜੋਤ ਦਾ ਉਜਾਲਾ ਹੋ ਰਿਹਾ ਸਾਰੇ ਓਂਕਾਰ ਦੀ ਦਾ ਜੀ।
ਪੰਜ ਅੱਖਰ ਉਪਕਾਰ ਨਾਮ ਸੰਭਾਲਿਆ,
ਇਦੋਂ ਕਿ ਪੰਜ ਅੱਖਰ ਹੋਰ ਲਾਏ ਫਿਰ ਅਜੂਨੀ ਸਾਹਿਬਕ ਤੋਂ ਬਾਅਦ। ਪੰਜ ਅੱਖਰ ਕਿਹੜੇ? ਗੁਰਪ੍ਰਸਾਦ, ਤੂੰ ਪੈਰ ਚਰਾਰਾ ਗਿਣੀਦਾ ਨਹੀਂ, ਅਤੇ ਗੁਰ ਅਤੇ ਪ੍ਰਸਾਦ ਕਿੰਨੇ ਹੋ ਗਏ ਅੱਖਰ? ਪੰਜ। ਪੰਜ ਅੱਖਰ ਉਪਕਾਰ, ਫਿਰ ਇਹ ਪੰਜ ਅੱਖਰ ਜਿਹੜੇ ਅਸੀਂ ਲਾ ਦਿੱਤੇ ਗੁਰੂ ਦੀ ਕਿਰਪਾ ਵਾਲੇ, ਜਿਹੜੇ ਕਿ ਉਪਕਾਰ ਕਰਨ ਵਾਲੇ ਨੇ। ਨਾਮ ਸੰਭਾਲਿਆ, ਇਉਂ ਨਾਮ ਨੂੰ ਸੰਭਾਲ ਲੈਂਦਾ ਜੀ, ਜਿਹੜਾ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ, ਉਸ ਨਾਮ ਨੂੰ ਸੰਭਾਲਣਾ ਕਰੀਏ। ਸੰਭਾਲਿਆ, ਸੰਭਾਲ ਲੈਂਦੇ ਨੇ।
ਪਰਮੇਸ਼ੁਰ ਸੁੱਖ ਸਾਰ ਨਦਰ ਨਿਹਾਲਿਆ,
ਪਰਮੇਸ਼ੁਰ ਜਿਹੜਾ ਭਾਈ ਸੁੱਖ ਸਰੂਪ ਹੈ, ਸੁੱਖ ਸਾਰ ਸੁੱਖ ਰੂਪ ਹੈ, ਅਤੇ ਨਜ਼ਰ ਨਿਹਾਲਿਆ, ਗੁਰਪ੍ਰਸਾਦ ਦੀ ਨਜ਼ਰ ਹੋਇਆ ਅਤੇ ਗੁਰੂ ਦੀ ਕਿਰਪਾ ਹੋਇਆ ਅਤੇ ਭਾਈ ਉਹ ਨਿਹਾਲਿਆ ਵੇਖ ਲੈਂਦਾ ਹੈ, ਜੋ ਸੁੱਖਾਂ ਦਾ ਰੂਪ ਸੁੱਖ ਸਰੂਪ ਪਰਮੇਸ਼ੁਰ ਹੈ, ਉਹਦੀ ਕਿਰਪਾ ਨਾਲ ਗੁਰਪ੍ਰਸਾਦ ਹੋਇਆ ਅਤੇ ਨਿਹਾਲਿਆ ਵੇਖ ਲੈਂਦਾ ਹੈ। ਹਾਂਜੀ।
ਨੌ ਅੰਗ ਸੁਨ ਸੁਮਾਰ,
ਸੁਨ ਟਿੱਪੀ ਲਾ ਕੇ,
ਸੁਨ ਸੁਮਾਰ,
ਸੁਮਾਰ
ਨਿਰਾਲਿਆ,
ਸੱਚੇ ਨੌਕਰ ਹੋਣਾ ਸੁਮਾਰ
ਸੁਮਾਰ ਨਹੀਂ, ਹਾਂਜੀ
ਬੈ ਨੌਕਰ ਦੇ ਆ। ਹਾਂ, ਸੁਮਾਰ ਪਾਈ ਪੈਰ 'ਚ ਬਿੰਦੀ ਹੋਣੀ ਪਰ, ਹਾਂ ਸੁਮਾਰ ਪੜਿਓ,
ਸੁਮਾਰ
ਪੈਰ 'ਚ ਬਿੰਦੀ ਲਾ ਕੇ, ਸੱਚੇ ਨੌਕਰ ਨਹੀਂ ਬਿੰਦੀ ਹੈ, ਸ਼ੁੱਧ ਪਾਠ। ਨੌ ਅੰਗ ਸੁਨ ਸੁਮਾਰ,
ਨੌ ਅੰਗ ਸੁਨ ਸੁਮਾਰ ਸੰਗ ਨਿਰਾਲਿਆ।
ਹਾਂ ਭਾਈ, ਨੌ ਅੰਗ ਕੀ ਨੇ? ਸਾਰੇ ਜਿੱਥੋਂ ਗਿਣਤੀ ਸ਼ੁਰੂ ਹੁੰਦੀ ਹੈ, ਨੌ ਅੰਗ ਕੀ ਨੇ? ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਇਹ ਨੌ ਅੰਗ ਨੇ ਨਾ ਮੈਥ ਹਿਸਾਬ ਮੁਤਾਬਕ। ਅਤੇ ਉਹਨਾਂ ਦੇ ਅੱਗੇ ਫਿਰ ਸੁਨ, ਸੁਨ ਨਾਮ ਹੈ ਜੀਰੋ ਦਾ, ਨੌ ਅੱਖਰਾਂ ਤੋਂ ਬਾਅਦ ਜੀਰੋ ਆਉਂਦੀ ਹੈ। ਸੁਮਾਰ ਨਾਮ ਇਹ ਗਿਣਤੀ ਹੈ, ਇੱਦਾਂ ਦੀ ਗਿਣਤੀ ਹੈ। ਜਿਹੜੇ ਇਕੱਲੇ ਇਕੱਲੇ ਨੌ ਅੰਗ ਨੇ, ਅਤੇ ਉਹ ਜੇ ਇਕੱਲਾ ਇਕੱਲਾ ਹੈ ਤਾਂ ਉਹਨਾਂ ਦਾ ਇਕੱਲਾ ਹੀ ਰੂਪ ਹੈ, ਉਹਨਾਂ ਦੇ ਨਾਲ ਲਾ ਦਈਏ ਜੀਰੋ, ਸੁਨ ਲਾ ਦਈਏ, ਸਿਫਰ ਲਾ ਦਈਏ, ਉਹ ਦਸ ਗੁਣਾ ਵੱਧ ਹੋ ਜਾਂਦਾ। ਇੱਕ ਨਾਲ ਜੀਰੋ ਲਾ ਦਿਉ, ਦਸ, ਦਸ ਗੁਣਾ ਵੱਧ ਗਿਆ। ਦੋ ਨਾਲ ਲਾ ਦਿਉ ਵੀਹ, ਇਹ ਵੱਧ ਗਿਆ ਦੋ ਦਸ ਗੁਣਾ, ਇਉਂ ਨੱਬੇ ਤੱਕ। ਨੌ ਨਾਲ ਜੀਰੋ ਲਾ ਦਿਉ, ਨੱਬੇ ਹੋ ਜਾਂਦਾ। ਇਹ ਇਕੱਲੇ ਇਕੱਲੇ ਅੰਗ ਸੀ, ਜਦੋਂ ਲੱਗ ਗਈ ਜੀਰੋ, ਕੀਮਤ ਬਹੁਤ ਵੱਧ ਗਈ, ਦਸ ਗੁਣਾ ਵੱਧ ਗਈ। ਫਿਰ ਹੁਣ ਜੀਰੋ ਕੀ ਹੈ? ਨੌ ਅੰਗ ਤਾਂ ਹੈਗੇ ਇੱਕ ਓਅੰਕਾਰ ਤੋਂ ਲੈ ਕੇ ਅਜੂਨੀ ਸਾਹਿਬ ਭੰਗ ਤੱਕ, ਇੱਥੇ ਤੱਕ ਨੌ ਅੰਗ ਨੇ, ਗਿਣੋ। ਇੱਕ ਓਅੰਕਾਰ, ਇੱਕ ਅੰਗ ਹੋ ਗਿਆ ਓਅੰਕਾਰ, ਅੱਗੇ
ਸਤਨਾਮ,
ਤਿੰਨ, ਕਰਤਾ ਪੁਰਖ, ਚਾਰ, ਨਿਰਭਉ, ਨਿਰਵੈਰ, ਕਿੰਨੇ? ਛੇ ਹੋ ਗਏ। ਹਾਂ, ਅਕਾਲ ਮੂਰਤ,
ਅਕਾਲ ਮੂਰਤ,
ਕਿੰਨੇ? ਹਾਂ, ਅਜੂਨੀ,
ਅਜੂਨੀ
ਸਹਿਭੰਗ,
ਸਹਿਭੰਗ,
ਨੌ, ਨੌਵਾਂ ਗੁਣ ਨੇ। ਹੁਣ ਗੁਰਪ੍ਰਸਾਦ ਜਿਹੜਾ ਜੀਰੋ ਹੈ, ਸੁਨ ਹੈ, ਉਹ ਨੌਵਾਂ ਦੇ ਨਾਲ ਜਦੋਂ ਗੁਰਪ੍ਰਸਾਦ ਲੱਗ ਜਾਂਦਾ ਹੈ ਤਾਂ ਦਸ ਗੁਣਾ ਕੀਮਤ ਹੋਰ ਵੱਧ ਜਾਂਦੀ ਹੈ। ਇਉਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਉਹਨਾਂ ਦੀ ਕੋਈ ਗਿਣਤੀ ਦਾ ਅੱਗੇ ਉੱਨਤੀ ਹੈ, ਵਧਾਓ ਹੈ। ਜਿਹੜੇ ਉੱਪਰ ਨਾਂ ਲਏ ਨੇ, ਨੌ ਨੌ ਲਏ ਨੇ ਮਹਾਰਾਜ ਦੇ, ਅਤੇ ਨਾਲ ਲੱਗ ਜਾਵੇ ਗੁਰਪ੍ਰਸਾਦ ਉਹਨਾਂ ਦੇ ਜੀਰੋ ਨਾਲ ਲੱਗ ਕੇ, ਇਉਂ ਦਸ ਗੁਣਾ ਉਹਦਾ ਫਲ, ਉਹਨਾਂ ਦਾ ਕਹਿ ਲਓ ਰੂਪ ਵੱਧ ਜਾਂਦਾ। ਗੁਰਪ੍ਰਸਾਦ ਇੱਕ ਜੀਰੋ ਹੈ, ਗੁਰੂ ਦੀ ਕਿਰਪਾ ਹੈ ਨਾ, ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁਛ ਪ੍ਰਾਪਤ ਹੁੰਦਾ। ਫਿਰ ਗੁਰੂ ਕਿਰਪਾ ਨਾਲ ਇੱਕ ਦਾ ਪਤਾ ਲੱਗਦਾ, ਗੁਰੂ ਕਿਰਪਾ ਨਾਲ ਓਂਕਾਰ ਦਾ ਪਤਾ ਲੱਗਦਾ, ਗੁਰੂ ਕਿਰਪਾ ਨਾਲ ਸਤਨਾਮ ਦਾ ਪਤਾ ਲੱਗਦਾ ਹੈ, ਗੁਰੂ ਕਿਰਪਾ ਨਾਲ ਨਿਰਭਉ ਨਿਰਵੈਰ ਦਾ ਪਤਾ ਲੱਗਦਾ, ਅਕਾਲ ਮੂਰਤ ਦਾ ਪਤਾ ਲੱਗਦਾ, ਅਜੂਨੀ ਦਾ ਪਤਾ ਲੱਗਦਾ, ਸਹਿਭੰਗ ਦਾ ਗਿਆਨ ਹੁੰਦਾ। ਇਸ ਕਰਕੇ ਗੁਰਪ੍ਰਸਾਦ ਕੀ ਜੀਰੋ ਹੋ ਕੇ ਉਹਨਾਂ ਵਿੱਚ ਇਉਂ ਵਾਧਾ ਕਰਦੀ ਹੈ। ਸੰਗ ਨਾਲ ਵੀ ਹੈ ਜੀਰੋ, ਜਿੱਥੇ ਨਾਲ ਲੱਗੀ ਰਹਿੰਦੀ ਹੈ, ਅਤੇ ਨਿਰਾਲਿਆ ਜੀਰੋ ਵੱਖਰੀ ਵੀ ਹੈ, ਇਹਨਾਂ ਤੋਂ ਨਿਰਲੇ ਵੀ ਹੈ। ਹਾਂ, ਚਲੋ।
ਨੀਲ ਅਨੀਲ ਵਿਚਾਰ,
ਨੀਲ ਗਿਣਤੀ ਦਾ ਨਾਮ ਹੈ, ਅਨੀਲ ਜਿਹੜੀ ਗਿਣਤੀ ਨਹੀਂ ਹੈ, ਇਹ ਸੀ ਗਿਣਤੀ ਦੀ ਵਿਚਾਰ।
ਪਰਮ ਪਿਆਲਿਆ,
ਅਨੀਲ ਜਿਹੜਾ ਪਰਮੇਸ਼ੁਰ, ਗਿਣਤੀ ਅਤੇ ਅਣਗਿਣਤੀ ਦੀ ਵਿਚਾਰ ਜਿਹੜੀ ਆ ਉਹਦੀ ਪਰਮੇਸ਼ੁਰ ਦੀ, ਅਤੇ ਪ੍ਰੇਮ ਦਾ ਪਿਆਲਾ ਪੀ ਕਰਕੇ ਇਹਦੀ ਵਿਚਾਰ ਹੁੰਦੀ ਹੈ। ਪ੍ਰੇਮ ਪਿਆਲਿਆ, ਪ੍ਰੇਮ ਦਾ ਪਿਆਲਾ ਪੀਤਾ। ਇਉਂ ਅਨੀਲ ਜਿਹੜਾ ਪਰਮੇਸ਼ਰ ਗਿਣਤੀ ਤੋਂ ਪਰੇ ਹੈ, ਨੀਲ ਜਿਹੜਾ ਗਿਣਤੀ ਆ ਗਈ ਹੈ, ਇਹਦੀ ਜਿਹੜੀ ਵਿਚਾਰ ਹੈ, ਇਉਂ ਪ੍ਰੇਮ ਦਾ ਪਿਆਲਾ ਪੀ ਕਰਕੇ ਇਹਨੂੰ ਪਾਇਆ ਜੀ ਉਹਨਾਂ ਨੇ ਇਸ ਤਰੀਕੇ ਦੇ ਨਾਲ। ਐਸਾ ਗੁਰਮੁਖ ਜੀਵਨ ਹੈ।
ਚਾਰ ਬਰਨ ਸੱਤ ਸੰਗ ਗੁਰਮੁਖ ਮੇਲਿਆ।
ਐਸੇ ਜਿਹੜੇ ਗੁਰਮੁਖ ਨੇ, ਜੋ ਐਸੇ ਜੀਵਨ ਵਾਲੇ ਨੇ, ਚਾਰ ਵਰਨਾਂ ਨੂੰ ਉਹਨਾਂ ਨੇ ਭਾਈ ਸਤਸੰਗ 'ਤੇ ਲਿਆ ਕੇ ਗੁਰਮੁਖਾਂ ਨੇ ਮੇਲ ਦਿੱਤਾ, ਆ ਜਾਓ ਭਾਈ ਤੁਸੀਂ ਵੀ ਤਰੋ, ਲਿਆ ਲਿਆ ਕੇ ਆਓ ਸੰਗਤ ਵਿੱਚ ਆ ਜਾਓ, ਉੱਥੇ ਤੁਸੀਂ ਗੁਰਬਾਣੀ ਸੁਣੋ, ਕਥਾ ਸੁਣੋ, ਕੀਰਤਨ ਸੁਣੋ, ਇਉਂ ਸੰਗ 'ਚ ਆਵੋਗੇ ਅਤੇ ਗੁਰਾਂ ਦਾ ਗੁਰਮੁਖਾਂ ਦਾ ਮੇਲ ਕਰ ਗੁਰਮੁਖਾਂ ਦੇ ਨੇ ਸੰਗਤ ਨਾਲ ਮੇਲ ਕਰਾ ਦਿੱਤਾ। ਐਸੇ ਗੁਰਮੁਖਾਂ ਨੇ ਤਾਰ ਦਿੱਤੇ, ਉਹ ਵੀ ਲਿਆ ਕੇ ਗੜੀਏ ਜਾ ਆਪਣੇ ਬਿਧੀ ਚੰਦ ਚੋਰ ਨਹੀਂ ਸੀ, ਕੌਣ ਲੈ ਕੇ ਆਏ? ਅਦਲੀ ਜੀ, ਚੱਲ ਤੈਨੂੰ ਗੁਰੂ ਅਰਜਨ ਸਾਹਿਬ ਕੋਲ ਲੈ ਕੇ ਚੱਲੀਏ, ਤੇਰੀ ਉੱਥੇ ਤੇਰਾ ਭਲਾ ਹੋਊਗਾ, ਗੁਰਸਿੱਖੀ ਮਿਲੂਗੀ, ਲਿਆ ਕੇ ਤਾਰ ਦਿੱਤਾ। ਇਉਂ
ਜਾਣ ਤੰਬੋਲੋ ਰੰਗ ਗੁਰਮੁਖ ਚੇਲਿਆ।
ਤੰਬੋਲੋ
ਤੰਬੋਲੋ
ਆਹ ਨੌਕੜਾ ਨਾ,
ਹਾਂਜੀ ਹਾਂਜੀ,
ਹਾਂ ਠੀਕ। ਜਾਣ ਤੰਬੋਲੋ ਰੰਗ,
ਜਾਣ ਤੰਬੋਲੋ ਰੰਗ
ਗੁਰਮੁਖ ਚੇਲਿਆ,
ਗੁਰਮੁਖ ਚੇਲਿਆ।
ਜਿਹੜੇ ਗੁਰਮੁਖਾਂ ਦੀ ਚਾਲ ਹੈ ਨਾ ਚੇਲਿਆ, ਜਿਹੜੀ ਰੀਤੀ ਹੈ ਨਾ, ਅਤੇ ਉਹਨਾਂ ਦਾ ਜਾਣ ਤੰਬੋਲੋ ਰੰਗ, ਤੰਬੋਲ ਪਾਣ ਦਾ ਪਾਣ ਦੀ ਵਿੜੇ ਵਰਗਾ ਰੰਗ ਚੋਚੂਆ ਚੜ੍ਹਾ ਦਿੰਦੇ ਨੇ ਸੰਗ ਚੱਲਿਆ ਕੇ। ਪਾਨ ਦਾ ਰੰਗ, ਪਾਨ ਕੀ ਹੈ? ਇੱਕ ਨਾਗ ਬੇਲ ਹੈ, ਉਹਦਾ ਪੱਤਾ ਹੁੰਦਾ ਪਾਨ। ਇੱਧਰ ਬਹੁਤ ਖਾਂਦੇ ਨੇ ਯੂਪੀ ਬਿਹਾਰ ਕੰਨੀ, ਸੜਕਾਂ 'ਤੇ ਥੁੱਕੀ ਜਾਂਦੇ, ਲਾਲ ਕਣੀਆਂ ਪਈਆਂ ਹੁੰਦੀਆਂ ਨੇ। ਉਹ ਰੰਗ ਲਾਲ ਕਿਵੇਂ ਬਣਦਾ ਪਾਨ ਦਾ? ਪੱਤੇ ਵਿੱਚ ਤਾਂ ਨਹੀਂ ਲਾਲ ਰੰਗ, ਪੱਤਾ ਤੋਂ ਨਾਗ ਬੇਲ ਦਾ ਪੱਤਾ ਹੈ। ਜਦੋਂ ਉਹਦੇ ਨਾਲ ਮਿਲਾ ਦਿੰਦੀ ਹੈ ਸੁਪਾਰੀ, ਤਿੰਨ ਚੀਜ਼ਾਂ ਮਿਲਾਉਂਦੇ ਨੇ, ਸੁਪਾਰੀ, ਕੱਥ ਅਤੇ ਚੂਨਾ, ਉਹ ਤਿੰਨੇ ਚੀਜ਼ਾਂ ਮਿਲ ਜਾਂਦਾ, ਰੰਗ ਲਾਲ ਬਣ ਜਾਂਦਾ ਹੈ, ਚੋਚੂਆ ਰੰਗ ਹੋ ਜਾਂਦਾ। ਸੋ ਤੁਸੀਂ ਕਹੋਗੇ ਸੁਪਾਰੀ ਨਹੀਂ, ਕੋਈ ਇਹਨੂੰ ਪਤਾ ਨਹੀਂ ਹੋਣਾ, ਸੁਪਾਰੀ ਤਾਂ ਦੇਸੋਂ ਆਇਆ, ਸਾਰਿਆਂ ਨੂੰ ਪਤਾ ਪੰਜੀਰੀ 'ਚ ਬੁੜੀਆਂ ਪਾਉਂਦੀਆਂ ਹੁੰਦੀਆਂ ਗੇ, ਸੁਪਾਰੀ ਗੋਲ ਗੋਲ ਦੀ ਹੁੰਦੀ ਹੈ, ਕਲੜੀ ਕੁੱਟ ਕੁੱਟ ਕੇ ਉਹ ਵੱਢ ਕੇ ਪੰਜੀਰੀ 'ਚ ਪਾਉਂਦੀਆਂ, ਫਿਰ ਲੱਕ ਲੁੱਕ ਕਹਿੰਦੇ ਠੀਕ ਰਹਿੰਦਾ। ਸੁਪਾਰੀ ਅਤੇ ਖੁਸ਼ਕ ਹੁੰਦੀ ਆ, ਲੱਗ ਗਿਆ ਪਤਾ ਜੀ ਸੁਪਾਰੀ ਦਾ? ਹਾਂਜੀ, ਆਹੋ ਉਹਦੇ 'ਚ ਲਿਖਾਈ ਸੀ ਤੁਹਾਨੂੰ ਵੀ ਸੁਪਾਰੀਆਂ ਪਾਓ ਜੀ। ਹੁਣ ਜਿਹੜਾ ਨਵਾਂ ਜਮਾਂ ਜਿਵੇਂ ਜ਼ਮਾਨਾ, ਉਹਨਾਂ ਦਾ ਕਈ ਚੀਜ਼ਾਂ ਅਰਥ ਜਿਹੜੀਆਂ ਚੀਜ਼ਾਂ ਅਲੋਪ ਹੋਈ ਜਾ ਰਹੀਆਂ ਨੇ। ਹੁਣ ਉਹਨਾਂ ਨੂੰ ਨਵੇਂ ਬੱਚਿਆਂ ਨੂੰ ਦੱਸਣ ਵਾਸਤੇ ਜ਼ਿਆਦਾ ਚੀਜ਼ਾਂ ਲਿਆ ਕੇ ਰੱਖਣੀਆਂ ਪੈਂਦੀਆਂ, ਵੀ ਆਹ ਹੈ ਭਾਈ ਸੁਪਾਰੀ। ਜਿਵੇਂ ਆਸਾ ਦੀ ਵਾਰ ਜਾਂਦਾ, ਕੋਲੂ ਚਰਖਾ ਚੱਕੀ ਚੱਕ, ਥਲ ਬਰੋਲੇ ਬਹੁਤ ਅਨੰਤ। ਹੁਣ ਵਾਲੇ ਨਿਆਣੇ, ਉਹਦੇ ਕੋਲੂ ਕੀ ਹੈ? ਚੱਕੀ ਕਿਤੇ ਫੋਟੋ 'ਚ ਤਾਂ ਦੇਖਿਓ ਵੀ ਇੱਦਾਂ ਦੀ ਚੱਕੀ ਆ, ਚੱਕ ਕਿਵੇਂ ਹਾਰਦਾ ਚੱਕ ਜੀ ਇਹਦੇ ਭਾਂਡੇ ਬਣਾਉਂਦੇ, ਚਰਖਾ ਉਹ ਵੀ ਜਾਂ ਨਮੂਨੇ ਮਾਤਰ ਕਿਤੇ ਲਿਆ ਕੇ ਰੱਖਿਆ ਹੋਣਾ ਹੈ। ਉਹ ਚੀਜ਼ਾਂ ਹੁਣ ਇੱਦਾਂ ਜਿਵੇਂ ਸਮਾਂ ਲੋਪ ਹੁੰਦਾ, ਅਰਥ ਦੱਸਣੀ ਥੋੜ੍ਹੀ ਜਿਹਾ ਔਖਿਆਈ ਹੋ ਰਹੀ ਹੈ। ਇਉਂ ਪਾਨਾਂ ਦਾ ਜਿਹੜਾ ਪੱਤਾ ਹੈ, ਉਹਦੇ ਨਾਲ ਸੁਪਾਰੀ ਮਿਲ ਗਈ, ਕੱਥ, ਹੁਣ ਕੱਥ ਕੀ ਹੈ? ਕੱਥ ਵੀ ਹੈ ਨਹੀਂ, ਚੂਨਾ ਵੱਖਰੀ ਚੀਜ਼ ਹੈ। ਕੱਥ ਇਹ ਇੱਕ ਦਰਖਤ ਹੈ, ਦਰਖਤ ਦਾ ਕੀ ਨਾਂ ਹੈ? ਉਹ ਦਰਖਤ ਦਾ ਨਾਂ ਹੈ ਖੈਰ, ਖੈਰ, ਹਾਂ ਖੈਰ ਨਾਂ ਦਰਖਤ ਦਾ ਹੈ ਜੀ। ਇਹਦੀ ਜਿਹੜੀ ਲੱਕੜੀ ਹੈ ਉਹ ਇਹ ਕੰਮ ਆਉਂਦੀ ਹੈ, ਫਿਰ ਉਹਦਾ ਕਾੜਾ ਵੀ ਬਣਾਇਆ ਜਾਂਦਾ ਕੱਥ ਦਾ। ਇਸ ਕਰਕੇ ਪਾਨਾਂ ਵਿੱਚ ਪੈ ਕੇ ਰੰਗ ਲਾਲ ਕਰਦੀ ਹੈ, ਬਹੁਤ ਦਵਾਈਆਂ 'ਚ ਬਹੁਤ ਪੈਂਦੀ ਆ ਕੱਥ, ਉਹ ਕੱਥ ਵਿੱਚ ਪੈਂਦੀ ਆ, ਨਾਲ ਖੈਰ ਦਰਖਤ ਦਾ ਜਿਹੜਾ ਲੱਕੜੀ ਕਹਿ ਲਓ, ਅਤੇ ਚੂਨਾ ਤਾਂ ਤੁਸੀਂ ਜਾਣਦੇ ਹੋ। ਇਹ ਤਿੰਨ ਚੀਜ਼ਾਂ ਜੋ ਮਿਲ ਗਈਆਂ ਨਾ, ਇਹਦਾ ਰੰਗ ਤੰਬੋਲ ਲਾਲ ਹੋ ਜਾਂਦਾ ਹੈ। ਇਉਂ ਗੁਰਮੁਖ ਜਿਹੜੇ ਨੇ ਭਾਈ, ਉਹ ਜਦੋਂ ਸੰਗਤ ਨਾਲ ਲਿਆ ਕੇ ਮਿਲਾਉਂਦੇ ਨੇ ਨਾ ਕਿਸੇ ਪ੍ਰੇਮੀ ਨੂੰ, ਉਹ ਲਾਲ ਰੰਗ ਚੜ੍ਹਾ ਦਿੰਦੇ ਨੇ, ਅਤੇ ਉਹਨਾਂ ਦਾ ਆਪਣਾ ਲਾਲ ਰੰਗ ਨਾਮ ਦਾ ਚੜ੍ਹਿਆ ਹੁੰਦਾ। ਹਾਂਜੀ, ਚੋਚੂਆ ਲਾਲ ਰੰਗ, ਪਾਨਾਂ ਦੇ ਵੀੜੇ ਵਾਂਗੂ।
ਪੰਜੇ ਸ਼ਬਦ ਅਭੰਗ ਅਨਹਦ ਕੇ ਲਿਆ।
ਫਿਰ ਉਹਨਾਂ ਦੇ ਅੰਦਰ ਪੰਜ ਸ਼ਬਦਾਂ ਦਾ ਵਾਜਾ ਵੱਜਦਾ। ਹਾਂਜੀ, ਅਤੇ ਉਹ ਜਿਹੜਾ ਸੀ ਭੰਗ, ਨਾਸ ਤੋਂ ਰਹਿਤ ਵਾਜਾ, ਉਹ ਰੁਕਦਾ ਨਹੀਂ, ਅਰੋਕ ਹੈ। ਤੁਹਾਨੂੰ ਅਗਲ ਯਾਦ ਹੋਵੇ, ਤਤ ਤਨ ਤੀਬਤ ਚਰਮ ਕੋ ਕਨਕਾਸੀ ਕੋ ਜਾਨ, ਨਾਦ ਸ਼ਬਦ ਘਟਕੂ ਕਹਿਤ ਸਿਖਰ ਸ਼ਬਦ ਪਹਿਚਾਨ। ਇਹ ਪੰਜ ਤਰ੍ਹਾਂ ਦੇ ਵਾਜੇ ਵੱਜਦੇ ਨੇ ਉਹਨਾਂ ਦੇ ਅੰਦਰ ਗੁਰਮੁਖਾਂ ਦੇ। ਤਤ ਵਾਜਾ ਕੀ ਹੈ? ਜਿਹੜੇ ਤੰਤੀ ਸਾਜ ਹੁੰਦੇ ਨੇ, ਸਾਰੰਗੀ ਹੋ ਗਈ, ਭਾਈ ਸਤਾਰ ਹੋ ਗਈ, ਦਿਲ ਰੁਬਾ ਹੋ ਗਿਆ, ਤਾਨਪੁਰਾ ਹੋ ਗਿਆ, ਇਹ ਤੰਤੀ ਸਾਜ ਨੇ। ਜੇ ਉਹਨਾਂ 'ਤੇ ਕੋਈ ਚੀਜ਼ ਗਜ ਮਾਰਾਂਗੇ ਤਾਂ ਸਰੰਦਾ ਹੋ ਗਿਆ, ਪੰਜਵੇਂ ਪਾਤਸ਼ਾਹ ਨੇ ਕੱਢੀ ਸੀ ਕਾਢੇ ਦੀ ਸਾਜ ਦੀ ਗਜ ਨਾਲ, ਜਿਵੇਂ ਸਾਰੰਗੀ ਗਜ ਫੇਰਦੇ ਤਾਂ ਵੱਜਦੇ ਨੇ। ਪਰ ਉਹ ਜਿਹੜਾ ਜਦੋਂ ਅਭਿਆਸ ਕਰਦੇ ਨੇ, ਗੁਰਮੁਖ ਬਣ ਜਾਂਦੇ ਨੇ, ਉਹਨਾਂ ਨੂੰ ਇਹ ਤੰਤੀ ਸਾਜਾਂ ਦੀ ਆਵਾਜ਼ ਆਪੇ ਸੁਣਦੀ ਹੈ। ਤੰਤੀ ਵਾਜੇ ਵੱਜਦੇ ਨੇ ਜਿਹਨੂੰ ਕਹਿੰਦੇ ਤੱਤ ਵਾਜਾ। ਪਹਿਲਾ ਇਹ ਵਾਜਾ ਹੋ ਗਿਆ, ਪੰਜ ਦੀ ਗਿਣਤੀ ਕਰਿਆ, ਪੰਜੇ ਸ਼ਬਦ ਆਨੰਦ ਸਾਹਿਬ ਜੀ ਰੋਜ਼ ਪੜ੍ਹਦੇ ਹਾਂ, ਵਾਜੇ ਪੰਜ ਸ਼ਬਦ ਅਤੇ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ। ਇਹ ਪੰਜ ਸ਼ਬਦ ਨੇ। ਪਹਿਲਾ ਹੋ ਗਿਆ ਤੱਤ ਵਾਜਾ, ਦੂਜਾ ਹੋ ਗਿਆ ਤੱਤ ਤੰਤੀ ਵਿੱਤ ਚਰਮ ਕੋ, ਅਤੇ ਦੂਜਾ ਵਾਜਾ ਜੀ ਵਿੱਤ, ਉਹ ਕਿੱਥੋਂ ਵੱਜਦਾ? ਜਿਹੜੀਆਂ ਚੀਜ਼ਾਂ ਚਮੜੇ ਨਾਲ ਮੜੀਆਂ ਹੁੰਦੀਆਂ ਨੇ, ਤਪਲਾ ਹੋ ਗਏ, ਢੋਲਕੀ ਹੋ ਗਈ, ਮਰਦੰਗ ਹੋ ਗਿਆ, ਢੱਡ ਆਦਿਕ, ਡੱਫ ਆਦਿਕ। ਸੋ ਇਹ ਜਿਹੜੇ ਨੇ ਜਿੱਦਾਂ ਦੀ ਉਹਨਾਂ ਦੀ ਆਵਾਜ਼ ਹੈ ਚਮੜੇ ਨਾਲ ਮੜੇ ਹੋਇਆਂ ਦੀ, ਇੱਕ ਉੱਦਾਂ ਦਾ ਵਾਜਾ ਸੁਣਦਾ ਉਹਨਾਂ ਨੂੰ, ਦੂਜਾ ਵਾਜਾ ਵਿੱਤ ਵਾਜਾ ਜਿਹੜਾ। ਅਤੇ ਤਦ ਤੰਤੀ ਵਿੱਚ ਚਰਮ ਕੋ ਘਣ ਕਾਸੀ ਕੋ ਜਾਣ, ਤੀਜਾ ਵਾਜਾ ਜੀ ਘਣ ਵਾਜਾ, ਜਿਵੇਂ ਕਾਂਸੀ ਦੀਆਂ ਚੀਜ਼ਾਂ 'ਤੇ ਕੋਈ ਸੱਟ ਮਾਰੀਏ, ਕੜਤਾਲ ਨਹੀਂ ਹੁੰਦੀ, ਮਾਰਦੇ ਮੂਹਰੇ ਲੈ ਕੇ ਅੱਗੇ ਜਾਂਦੇ ਖੜਕਾ, ਉੱਦਾਂ ਦੀ ਆਵਾਜ਼ ਆਉਂਦੀ। ਟੱਲੀਆਂ, ਘੁੰਗਰੂ, ਖੜਤਾਲਾਂ, ਉੱਦਾਂ ਦੀਆਂ ਉਹ ਆਵਾਜ਼, ਇਹ ਤੀਜਾ ਵਾਜਾ। ਤਾਂ ਤੰਤੀ ਵਿੱਚ ਤਰਮ ਕੋ ਕਣਕਾਸੀ ਕੋ ਜਾਣ। ਸੋ ਨਾਦ ਸ਼ਬਦ ਘੱਟਗੂ ਕਹਿਤ, ਚੌਥਾ ਵਾਜਾ ਜੀ ਨਾਦ, ਉਹ ਕੀ ਹੈ? ਘੜੇ 'ਚੋਂ ਖਾਲੀ ਘੜੇ 'ਤੇ ਹੱਥ ਮਾਰੀਏ, ਗੁੜੁਮ ਦੀ ਆਵਾਜ਼ ਦਿੰਦੇ ਨੇ, ਧੁਨ ਆਉਂਦੀ ਹੈ ਉਹਦੇ 'ਚੋਂ ਕੋਈ, ਉੱਦਾਂ ਦੀ ਧੁਨ ਫਿਰ ਉਹਨਾਂ ਨੂੰ ਅਭਿਆਸੀਆਂ ਨੂੰ ਅੰਦਰ ਸੁਣਦੀ ਹੈ, ਉਹ ਆਵਾਜ਼ਾਂ ਸੁਣਦੀਆਂ ਨੇ, ਇਹ ਵਾਜੇ ਵੱਜਦੇ ਨੇ। ਅਤੇ ਪੰਜਵਾਂ ਵਾਜਾ ਹੈ ਸਿਖਰ ਸ਼ਬਦ ਪਹਿਚਾਨ। ਸਿਖਰ ਉਹ ਜਿਨ੍ਹਾਂ 'ਚ ਕਿਸੇ 'ਚ ਫੂਕ ਮਾਰ ਕੇ, ਫੂਕ ਮਾਰਨ ਵਾਲੀ ਬੰਸਰੀ, ਬੀਨ, ਤੋ ਇੱਦਾਂ ਜਿਹੜੇ ਨੇ, ਜਿਹੜੀਆਂ ਨੇ ਨਫੀਰੀ ਆਦਿ, ਸੋਰੀ ਮੁਰਲੀ ਆਦਿਕ ਜਿਹੜੇ ਨੇ, ਜਿਹਨੇ ਫੂਕ ਮਾਰਦੀ ਹੈ, ਬੀਨ ਵੱਜਦੀ ਹੈ ਫੂਕ ਮਾਰਿਆ, ਅਤੇ ਉਹ ਇਹ ਵਾਜੇ ਜਿਹੜੇ ਨੇ ਪੰਜ ਪ੍ਰਕਾਰ ਦੇ ਗੁਰਮੁਖਾਂ ਦੇ ਜੀ, ਇੱਕ ਰਸ ਵੱਜਾਉਂਦੇ ਨੇ, ਅਨਹਦ ਮੈਨੇ ਇੱਕ ਰਸ ਬਿਨਾਂ ਵਜਾਏ ਵੱਜਦੇ ਨੇ। ਕੇਲਿਆ ਇਉਂ ਉਹਦੇ ਵਿੱਚ ਖੁਸ਼ ਹੁੰਦੇ ਨੇ ਫਿਰ ਉਦੋਂ ਵੱਜਦੇ ਨੇ। ਤੁਹਾਡੇ ਪਤਾ ਨਹੀਂ ਕਿਹੜਾ ਕਿਹੜਾ ਵੱਜਦਾ, ਕੀ ਦੇਖੀ ਅੱਗੇ ਜੀ।
ਸਤ ਗੁਰ ਸ਼ਬਦ ਤਰੰਗ ਸਦਾ ਸੁਹੇਲਿਆ,
ਕਿਉਂ? ਸਤਿਗੁਰੂ ਦੇ ਸ਼ਬਦ ਦੀਆਂ ਤਰੰਗ ਮੈਨੇ ਲਹਿਰਾਂ ਉਹਨਾਂ ਦੇ ਅੰਦਰ ਉੱਠਦੀਆਂ ਨੇ, ਸਦਾ ਸੁਹੇਲਿਆ, ਇਹਨਾਂ ਨਾਲ ਫਿਰ ਸਦਾ ਹੀ ਗੁਰਮੁਖ ਆਨੰਦ ਸੁਹੇਲੇ ਰਹਿੰਦੇ ਨੇ, ਸੁਖੀ ਰਹਿੰਦੇ ਨੇ, ਸਦਾ ਸੁਖੀ ਜੀਵਨ।
ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ,
ਉਹਨਾਂ ਦਾ ਜਿਹੜਾ ਭਾਈ ਸੁਰਤ ਜਿਹੜੀ ਆ ਨਾ, ਬਿਰਤੀ ਸ਼ਬਦ ਨਾਲ ਮਿਲ ਕੇ ਪਰ ਸੰਗ, ਪਰ ਵਿਸ਼ੇਸ਼ ਕਰਕੇ ਜਦੋਂ ਮਿਲਦੀ ਹੈ, ਸੰਗ ਮਿਲਣਾ ਪਰ ਵਿਸ਼ੇਸ਼ ਕਰਕੇ, ਪ੍ਰਸੰਗ, ਪ੍ਰਸੰਗ ਦੇ ਕਿਸੇ ਕਹਾਣੀ ਤੋਂ ਭਾਵ ਨਹੀਂ, ਅਤੇ ਪਰ ਵਿਸ਼ੇਸ਼ ਕਰਕੇ ਜਦੋਂ ਮਿਲਾਪ ਹੁੰਦਾ ਨਾ ਸੁਰਤ ਦਾ ਸ਼ਬਦ ਦੇ ਨਾਲ, ਫਿਰ ਗਿਆਨ ਸੰਗ ਮਿਲਿਆ, ਗਿਆਨ ਦੇ ਨਾਲ ਮਿਲ ਜਾਂਦੇ ਨੇ, ਗਿਆਨ ਨਾਲ ਮਿਲੇ ਰਹਿੰਦੇ ਨੇ, ਲਿਵ ਟੁੱਟਦੀ ਨਹੀਂ ਉਹਨਾਂ ਦੀ, ਲਿਵ ਹੁੰਦੀ ਹੁੰਦੀ ਧੁਨੀ ਬਦਲ ਜਾਂਦੀ ਹੈ, ਫਿਰ ਧੁਨੀ 'ਚ ਚੱਲ ਜਾਂਦੇ ਨੇ, ਐਸੀ ਅਵਸਥਾ ਗੁਰਮੁਖਾਂ ਦੀ। ਹੋਰ
ਰਾਗ ਨਾਦ ਸਰਬੰਗ ਐਸ ਭੇਲਿਆ,
ਹਾਂ ਉਹਨਾਂ ਦੇ ਭਾਈ, ਹਾਂਜੀ ਭੇਲਿਆ ਭੱਬੇ ਨਾਲ, ਰਾਗ ਨਾਦ ਸਰਬੰਗ, ਸਰਬੰਗ ਸਮੂਹ ਉਹਨਾਂ ਦੇ ਹਰ ਪ੍ਰਕਾਰ ਦੇ ਰਾਗ ਸੁਣਦੇ ਉਹਨਾਂ ਨੂੰ, ਅਤੇ ਨਾਦ ਵਾਜੇ ਉਹਨਾਂ ਦਾ ਆਲਾਪ ਕਿੰਨਾ ਕੁ ਚਿਰ ਰਹਿੰਦਾ ਜੀ? ਇਹ ਅਹਿਨਿਸ ਦਿਨੇ ਰਾਤ ਇਹਦੇ ਆਨੰਦ ਵਿੱਚ ਭੇਲਿਆ ਮਿਲੇ ਰਹਿੰਦੇ ਨੇ, ਭੇਲਿਆ ਦਾ ਹੱਥ ਮਿਲੇ ਰਹਿੰਦੇ ਨੇ।
ਸ਼ਬਦ ਅਨਾਹਦ ਰੰਗ ਸੁਜ ਅਕੇਲਿਆ,
ਅਨਾਹਦ ਜਿਹੜਾ ਇਕਰਾ ਸ਼ਬਦ ਸੀ ਉਹਨਾਂ ਦੇ ਅੰਦਰ, ਉਹ ਜਿਹੜਾ ਵੱਜ ਰਿਹਾ ਸੀ, ਉਹਦੇ ਰੰਗ ਵਿੱਚ ਮਸਤ ਰਹਿੰਦੇ ਨੇ। ਸੁਜ ਅਕੇਲਿਆ, ਸੂਝ ਤਾਂ ਨਹੀਂ ਕਿਸੇ ਕੋਲ, ਦੁਲੈਂਕੜਿਆ, ਦੁਲੈਂਕੜੇ ਕਰ ਲਿਓ ਜੀ, ਸੂਝ ਅਕੇਲਿਆ, ਉਹਨਾਂ ਨੂੰ ਸੂਝ ਹੁੰਦੀ ਹੈ, ਇੱਕ ਦੀ ਅਕੇਲਿਆ ਇੱਕੋ ਦੀ ਸੂਝ ਹੁੰਦੀ ਹੈ, ਹੋਰ ਕਿਸੇ ਦੇਵੀ ਦੇਵੇ ਦੇਵਤਿਆਂ ਵਾਲੇ ਪਾਸੇ, ਕਿਸੇ ਹੋਰ ਪੀਰ ਵਾਲੇ ਪਾਸੇ, ਪੀਰਾਂ ਪੂਰਾਂ ਦੇ ਮੜੀਆਂ ਕੰਨੀ ਜਾਂ ਕਿਸੇ ਕਬਰਾਂ ਵਾਲੇ ਪਾਸੇ, ਉਹ ਨਹੀਂ ਜਾਂਦੇ। ਇੱਕੋ ਦੀ ਉਹਨਾਂ ਨੂੰ ਪਾਈ ਸੂਝ ਸੋਝੀ ਹੁੰਦੀ ਹੈ। ਸੂਝ ਕਰ ਲਿਓ ਜੀ, ਕੀ ਕਰਨ ਲੱਗੋ ਸੱਸੇ ਦੇ ਹੇਠਾਂ? ਹਾਂ, ਫਿਰ ਕਰਿਆ ਕੀ ਆ ਹੁਣ ਉਹਦੇ ਥਾਂ? ਇੱਕ ਹੋਰ ਲਾਇਆ ਨਾ ਸੱਸੇ ਥੱਲੇ, ਇੱਕ ਉੱਧਰ ਝੱਜੇ ਨੂੰ ਲਾਤਾ। ਤਾਂ ਹੀ ਮੈਂ ਪੁੱਛਿਆ ਨਾ ਕਿ ਕੁਛ ਨਾ ਕੁਛ ਜਿਹੜੀ ਹੈ ਚੜ੍ਹਦੀ ਕਲਾ ਕਰਦੇ ਨੇ। ਝੱਜੇ ਨੂੰ ਨਹੀਂ ਲਾਉਣਾ, ਸੱਸੇ ਨੂੰ ਦੋ ਲਾ ਦੇਣੇ। ਅੱਛਾ, ਇਹ ਵੀ ਪੁੱਛ ਲਈਏ, ਸੱਸੇ ਦੇ ਆਸੇ ਪਾਸੇ ਤਾਂ ਨਹੀਂ ਲਾਇਆ ਕੁਛ? ਖੱਬੇ ਸੱਜੇ, ਸੱਜੇ ਦੇ ਉੱਪਰ, ਸੱਸੇ ਦੇ ਚੱਲ ਥੱਲੇ ਹੀ ਲਾਇਆ। ਚੱਲ ਠੀਕ ਹੈ, ਸੋਚ ਖਾ ਲਿਓ। ਸ਼ਬਦ ਅਨਾਹਦ ਰੰਗ,
ਸ਼ਬਦ ਅਨਾਹਦ ਰੰਗ,
ਸੂਝ ਅਕੇਲਿਆ,
ਸੂਝ ਅਕੇਲਿਆ।
ਇੱਕ ਦੀ ਸੂਝ ਹੋ ਜਾਂਦੀ ਹੈ ਸੋਝੀ ਉਹਨਾਂ ਨੂੰ, ਡਰ ਡਰ ਦੇ ਮੰਗਤੇ ਨਹੀਂ ਬਣਦੇ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਇਹੀ ਦਨ ਮੱਲਿਆ। ਤੁਧ ਨੂੰ ਛੋੜ ਜਾਈਆ ਪ੍ਰਭ ਕੈਂ ਧਰ, ਆਣ ਨਾ ਵੀ ਆ ਤੇਰੀ ਸੰਸਰ। ਤੇਰਾ ਦਰ ਛੱਡ ਕੇ ਮਾਰ ਕਿੱਥੇ ਜਾਈਏ, ਤੇਰੇ ਵਰਗਾ ਕੋਲ ਹੋਰ ਡਰ ਹੈ ਨਹੀਂ। ਇਉਂ ਸੂਝ ਅਕੇਲਿਆ, ਇੱਕ ਦੀ ਉਹ ਸੋਝੀ ਆ ਦਰ ਦੀ, ਇਹ ਮੰਨ ਲੈਂਦੇ।
ਗੁਰਮੁਖ ਪੰਥ ਨਿਪੰਗ,
ਇਹ ਗੁਰਮੁਖਾਂ ਦਾ ਪੰਥ ਜਿਹੜਾ ਨਾ ਨਿਪੰਗ ਪੰਥ ਹੈ। ਨਿਪੰਗ ਪੰਗ ਦਾ ਭਾਵੇਂ ਪੰਗੇ ਨਹੀਂ ਲੈਂਦਾ, ਨੇ ਮੈਨੇ ਵਿਸ਼ੇਸ਼ ਕਰਕੇ ਪੰਗ ਸ਼ੁੱਧ ਹੈ, ਪਵਿੱਤਰ ਹੈ। ਪੰਗ ਦਾ ਅਰਥ ਸ਼ੁੱਧ ਪਵਿੱਤਰ, ਨੇ ਦਾ ਅਰਥ ਹੈ ਵਿਸ਼ੇਸ਼, ਨੇ ਪੰਗ ਨੇ ਵਿਸ਼ੇਸ਼ ਕਰਕੇ ਸ਼ੁੱਧ ਪੰਥ ਹੈ। ਰਲਾ ਨਹੀਂ ਇਹਦੇ 'ਚ ਕੋਈ, ਮਿਕਸਅਪ ਨਹੀਂ ਹੈ ਕੋਈ। ਬਾਰਹ ਖੇਲਿਆ,
ਬਾਰਹ ਖੇਲਿਆ,
ਯੋਗੀਆਂ ਦੇ ਬਾਰਾਂ ਪੰਥ ਵੀ ਭਾਈ ਓਏ, ਉਹਨੂੰ ਇਹ ਖੇਲ ਮਾਤਰੇ ਸਮਝਦੇ ਨੇ ਯੋਗੀਆਂ ਦੇ ਬਾਰਾਂ ਪੰਥਾਂ ਨੂੰ, ਤਾਂ ਉਹਨੂੰ ਲਿਖਾਏ ਨੇ ਬਾਰਾਂ ਪੰਥ। ਆਈ ਹੇਥ ਸੋ ਕੰਥੜੀ ਆਦਿਕ ਜਿਹੜੇ ਨੇ, ਹੈ ਕੋਈ ਯਾਦ ਅੱਗੇ? ਆਈ ਪੰਥ ਕਲਾ ਯਾਦ ਹੈ ਜਿਹੜਾ ਜਾਵੀ ਸਾਹਿਬ। ਚਲੋ,
ਕੋਈ ਆ ਗਿਆ ਆਦ
ਜਾਂ ਬਾਰਾਂ ਖੇਲਿਆ, ਬਾਰਾਂ ਨੂੰ ਕੀ ਖੇਲ ਦਿੱਤਾ? ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਅਤੇ ਮਨ ਅਤੇ ਬੁੱਧ, ਇਹ ਬਾਰਾਂ ਨੂੰ ਉਹਨਾਂ ਨੇ ਖੇਲ ਇਹ ਸਮਝਿਆ। ਖੇਲ ਤਾਂ ਇਹਨਾਂ ਨੂੰ ਲੰਘ ਗਏ ਇਹਨਾਂ ਤੋਂ ਉੱਪਰ, ਹਾਂਜੀ, ਇਹਨਾਂ ਦੇ ਵਿਸ਼ਿਆਂ ਤੋਂ ਜਿਹੜੇ ਬਾਰਾਂ ਸੀ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਅਤੇ ਬੁੱਧ, ਇਹਨਾਂ ਨੂੰ ਜਿਹੜਾ ਸੀ ਖੇਲ ਇਹ ਕਰ ਦਿੱਤਾ, ਲੰਘ ਗਏ ਇਹਨਾਂ ਤੋਂ ਅੱਗੇ। ਅੱਗੇ ਜੀ,
ਹੋਈ ਆ ਗਿਆ ਆਦ, ਆਦ ਨਿਰੰਜਨੋ।
ਹਾਂ, ਹੋਈ ਆ ਗਿਆ ਆਦ,
ਹੋਈ ਆ ਗਿਆ ਆਦ,
ਜੋ ਆਦ ਸਰੂਪ ਪਰਮੇਸ਼ਰ ਆ, ਸਭ ਦਾ ਬੁੱਢ ਰੂਪ, ਜਦੋਂ ਗੁਰਾਂ ਦੀ ਆਗਿਆ, ਉਹਦੀ ਪ੍ਰਾਪਤੀ ਦੀ ਗੁਰਾਂ ਵੱਲੋਂ ਆਗਿਆ ਹੋਈ। ਆਦ ਨਿਰੰਜਨੋ,
ਆਦ ਨਿਰੰਜਨੋ,
ਆਦ ਰੂਪ ਜਿਹੜਾ ਪਰਮੇਸ਼ਰ ਸੀ, ਨਿਰੰਜਨ ਮਾਇਆ ਮਲ ਤੋਂ ਰਹਿਤ ਸ਼ੁੱਧ ਰੂਪ, ਉਹਦਾ ਰੂਪ ਹੋ ਗਿਆ।
ਨਾਦੇ ਮਿਲਿਆ ਨਾਦ, ਹਮੈ ਭੰਜਨੋ।
ਠੀਕ ਹੈ, ਨਾਦੈ, ਨਾਦ ਕੌਣ ਹੈ ਜੀ? ਬ੍ਰਹਮ। ਅਤੇ ਨਾਦ ਸ਼ਬਦ, ਜਦੋਂ ਸ਼ਬਦ ਦੁਆਰਾ ਨਾਦ ਨੂੰ ਮਿਲੇ, ਬ੍ਰਹਮ ਨੂੰ ਨਾ ਮਿਲਾਪ ਹੋਇਆ, ਤਾਂ ਹਉਮੈ ਭੰਜਨੋ, ਹਉਮੈ ਨਾਸ ਹੋ ਗਈ, ਭੰਜਨੋ ਮੇਰੇ ਨਾਸ, ਫਿਰ ਮੈਂ ਨਹੀਂ ਰਹਿੰਦੀ ਉਹਨਾਂ 'ਚ, ਤੂੰ ਤੂੰ 'ਚ ਬਦਲ ਜਾਂਦੇ ਨੇ, ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸੇ ਹੈ ਸੋ ਤੇਰਾ ਸਮਝਦੇ ਨੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ, ਦੀ ਪਦਤੀ 'ਤੇ ਤੁਰਦੇ ਨੇ। ਹੋ ਮੈਂ ਰਹਿਤ ਹੋ ਕੇ ਅੱਗੇ,
ਬਿਸਮਾਦੇ ਬਿਸਮਾਦ, ਗੁਰਮੁਖ ਅੰਜਨੋ।
ਬਿਸਮਾਦਾ ਕਿ ਬਿਸਮਾਦੇ, ਇੱਕੋ ਲਾਏ, ਇੱਕ ਕਰ ਲਿਓ। ਬਿਸਮਾਦੇ ਬਿਸਮਾਦ,
ਬਿਸਮਾਦੇ ਬਿਸਮਾਦ,
ਹਾਂ, ਬਿਸਮਾਦ ਕੌਣ ਹੈ? ਪਰਮੇਸ਼ਰ ਅਸ਼ਚਰਜ ਰੂਪ, ਬਿਸਮਾਦ ਦਾ ਅਸ਼ਚਰਜ ਰੂਪ, ਜਿਹੜਾ ਅਸ਼ਚਰਜ ਰੂਪ ਪਰਮੇਸ਼ਰ ਹੈ, ਫਿਰ ਬਿਸਮਾਦ ਰੂਪ ਹੋ ਗਿਆ, ਉਹਦਾ ਹੀ ਰੂਪ ਹੋ ਗਿਆ। ਗੁਰਮੁਖ ਅੰਜਨ, ਉਹ ਗੁਰਮੁਖ ਗਿਆਨ ਰੂਪੀ ਸੁਰਮਾ ਪ੍ਰਾਪਤ ਕਰਕੇ, ਅੰਜਨ ਨਾਮ ਹੁੰਦਾ ਸੁਰਮੇ ਦਾ, ਸੁਰਮਾ ਕਿਹੜਾ? ਗਿਆਨ ਦਾ, ਗਿਆਨ ਦਾ ਸੁਰਮਾ ਕਿਹੜੀਆਂ ਅੱਖਾਂ ਵਿੱਚ ਪਾਇਆ? ਸੁਰਮਾ ਤਾਂ ਅੱਖਾਂ 'ਚ ਪੈਂਦਾ ਨਾ, ਇਹ ਗਿਆਨ ਰੂਪੀ ਸੁਰਮਾ ਕਿਹੜੀਆਂ ਅੱਖਾਂ 'ਚ ਪਾਇਆ? ਮਨ ਬੁੱਧ ਨੇਤਰਾਂ ਵਿੱਚ ਪਾ ਕੇ, ਹਾਂ, ਬਿਸਮਾਦ ਰੂਪ ਹੋ ਗਏ, ਗੁਰਮਤਿ ਆਉਂਦਾ ਨਾ ਗਿਆਨ ਅੰਜਨ ਗੁਰਦੀ ਆ ਗਿਆਨ ਅੰਧੇਰ ਬਨਾਸ ਉਹ ਸੁਰਮਾ ਗਿਆਨ ਰੂਪੀ ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਹਾਂਜੀ
ਗੁਰਮਤਿ ਗੁਰਪ੍ਰਸਾਦ ਭਰਮ ਨਿਖੰਜਨੋ।
ਹਾਂ ਗੁਰਾਂ ਦੀ ਮੱਤ ਲੈ ਕੇ ਕਿਵੇਂ ਮਿਲੀ ਗੁਰਾਂ ਦੀ ਮੱਤ? ਉਹਨਾਂ ਗੁਰਾਂ ਦੀ ਭਾਈ ਪ੍ਰਸਾਦ ਕਿਰਪਾ ਹੋਈ, ਗੁਰਾਂ ਦੇ ਪ੍ਰਸਾਦੀਏ ਬਣ ਕੇ ਕਿਰਪਾ ਵਾਲੇ ਹੋ ਕੇ ਗੁਰਮਤਿ ਲੈ ਕੇ ਭਰਮ ਨਿਖੰਜਨੋ। ਭਰਮ ਜਿਹੜਾ ਸੀ ਭਾਈ ਉਹਨੂੰ ਨਿਖੰਜਨੋ ਨਾਸ਼ ਕਰ ਦਿੱਤਾ, ਨਿਵਿਰਤ ਕਰ ਦਿੱਤਾ, ਨਹੀਂ ਰਹਿ ਗਿਆ ਭਰਮ। ਹੁਣ ਪੰਜ ਪ੍ਰਕਾਰ ਦਾ ਜਿਹੜਾ ਭਰਮ ਸੀ ਦੇਖਿਆ ਹੋਇਆ ਯਾਦ ਹੈ ਨਹੀਂ, ਭੇਦ ਭਰਮ, ਕਿਰਤੱਤ ਭਰਮ, ਸੰਗ ਭਰਮ, ਵਿਕਾਰ, ਬ੍ਰਹਮਿੱਤਰ ਜਗ ਸੱਤ ਹੈ, ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਭਰਮ ਨਿਵਿਰਤ ਹੋ ਗਿਆ ਉਹਨਾਂ ਦਾ।
ਆਦਿ ਪੁਰਖ ਪਰਮਾਦ ਅਕਾਲ ਅਗੰਜਨੋ।
ਆਦਿ ਪੁਰਖ ਪਰਮਾਦ,
ਪੁਰਖ ਪਰਮਾਦ
ਉਹ ਸਾਰਿਆਂ ਦਾ ਮੁੱਢ ਰੂਪ ਜਿਹੜਾ ਪਰਮੇਸ਼ਰ, ਭਾਈ ਪੁਰਖ ਨਾਮ ਜਿਹੜਾ ਪੂਰਨ ਹੈ, ਪਰਮਾਦ ਰੂਪ ਹੈ ਜਿਹੜਾ ਪਰਮ ਜਿਹੜਾ ਸਾਰਿਆਂ ਤੋਂ ਵੱਡਾ ਸਭ ਦੀ ਆਦ ਮੁੱਢ ਰੂਪ, ਜਾਂ ਪਰਮਾਦ ਜਿਹੜਾ ਜਿਹੜਾ ਸੀ ਮਾਇਆ ਤੋਂ ਵੀ ਪਰੇ ਰੂਪ ਹੈ ਜਿਹੜਾ ਪਰਮਾਦ। ਅਤੇ ਹੋਰ ਕੀ ਆ ਉਹ ਅਕਾਲ
ਅਗੰਜਨੋ,
ਕਾਲ ਤੋਂ ਰਹਿਤ ਹੈ, ਅਗੰਜਨੋ ਨਾਸ਼ ਤੋਂ ਰਹਿਤ ਹੈ, ਅਗੰਜਨੋ ਦਾ ਅਰਥ ਹੈ ਨਾਸ਼ ਤੋਂ ਰਹਿਤ।
ਸੇਵਕ ਸੇਵ ਸੰਕਾਰ ਕਿਰਪਾ ਕਰੰਜਨੋ।
ਹਾਂ ਜਦੋਂ ਜਦੋਂ ਕਿਰਪਾ ਕਰਦਾ ਹੈ ਨਾ, ਜੋ ਅਕਾਲ ਪੁਰਖ ਵਾਹਿਗੁਰੂ ਉੱਪਰ ਜਿਹਦੇ ਜਿਹੜੇ ਦੱਸੇ ਨੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਆਦਿ ਹੈ ਸਾਰਿਆਂ ਦੀ, ਪੂਰਨ ਹੈ ਅਤੇ ਅਕਾਲ ਸਰੂਪ ਹੈ, ਅਤੇ ਉਹ ਜਦੋਂ ਕਿਰਪਾ ਕਰਦਾ ਕਰੰਜਨੋ, ਤਾਂ ਫਿਰ ਭਾਈ ਉਹ ਗੁਰਮੁਖ ਸਿੱਖ ਦੇ ਪਾਸ ਕੌਣ ਕੌਣ ਸੇਵਕ ਬਣ ਜਾਂਦੇ ਨੇ? ਸ਼ਿਵਜੀ ਵੀ ਉਹਨਾਂ ਦਾ ਸੇਵਕ ਬਣ ਜਾਂਦਾ ਹੈ, ਸੰਕਾਦ ਚਾਰੇ ਪੁੱਤਰ ਬਰਮਾ ਦੇ ਵੀ ਆ ਕੇ ਸੇਵਾ 'ਚ ਲੱਗ ਜਾਂਦੇ ਨੇ, ਐਸਾ ਗੁਰਮੁਖ ਜੀਵਨ।
ਜਪੀਐ ਜੁਗੋ ਜੁਗਾਦ ਗੁਰਸਿੱਖ ਮੰਜਣੋ।
ਮੰਜਣੋ
ਮੰਜਣੋ
ਟਿੱਪੀ ਹੋਣੀ ਮੰਮੇ 'ਤੇ।
ਹਾਂਜੀ
ਜਪੀਐ ਜੁਗ ਹੈ ਜੁਗਾਦ,
ਜਪੀਐ ਜੁਗੋ ਜੁਗਾਦ,
ਫਿਰ ਜੁਗਾਂ ਜੁਗਾਂ ਤੱਕ ਭਾਈ ਉਹਦਾ ਜਾਪ ਕਰਦੇ ਨੇ। ਜੁਗ ਹੈ ਪਾਠਕ ਜੁਗੋ
ਜੁਗੋ ਜੀ
ਹਾਂ ਹਾਂ ਮੁਕਤ ਹੈ। ਚਲੋ ਜੀ ਮੁਕਤ ਹੈ ਜੁਗ ਹੈ ਪਾਠ ਹੈ ਕਹਿੰਦੇ। ਹਾਂ ਜਪੀਆ ਜੁਗ ਹੈ ਜੁਗਾਦ ਇਉਂ ਹੈ।
ਹਾਂਜੀ
ਗੁਰਸਿੱਖ ਹਾਂਜੀ ਅਤੇ ਗੁਰਸਿੱਖ ਮੰਜਣੋ ਇਉਂ ਗੁਰਸਿੱਖ ਜਿਹੜੇ ਨੇ, ਫਿਰ ਭਾਈ ਮੰਜਣੋ ਇਸ਼ਨਾਨ ਹੁੰਦਾ ਉਹਨਾਂ ਦਾ ਨਾਮ ਰੂਪੀ ਤੀਰਥ 'ਤੇ, ਜਿਵੇਂ ਕਿਹਾ ਨਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸਦ ਵਿਚਾਰ ਅੰਤਰ ਗਿਆਨ ਹੈ, ਕਿਉਂ ਇਹ ਤੀਰਥ 'ਤੇ ਇਸ਼ਨਾਨ ਕਰਦੇ ਨੇ, ਜਾਂ ਤੀਰਥ ਆ ਕੇ ਉਹਨਾਂ ਨੂੰ ਇਸ਼ਨਾਨ ਆਪ ਕਰਾਉਂਦੇ ਨੇ। ਤੁਸੀਂ ਕਿਤੇ ਪਟਨਾ ਸਾਹਿਬ ਗਏ ਹੋਵੋਗੇ, ਉੱਥੇ ਗਊ ਘਾਟ ਗੁਰਦੁਆਰਾ ਹੈ, ਗੰਗਾ ਦੇ ਕੰਢੇ 'ਤੇ ਉੱਤੇ ਬਣਿਆ ਹੋਇਆ ਬਿਲਕੁਲ ਕਿਨਾਰੇ 'ਤੇ, ਉੱਥੇ ਜੈਤ ਰਾਮ ਇੱਕ ਸੇਠ ਸੀ, ਬੰਦਗੀ ਵਾਲਾ ਸੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਗਏ ਨੇ ਪਟਨੇ ਦੀ ਯਾਤਰਾ 'ਤੇ, ਇੱਥੇ ਪਹੁੰਚੇ ਨੇ, ਸਿੱਖਾਂ ਨੇ ਮਨ ਕਿਹਾ ਮਹਾਰਾਜ ਜੀ ਆਹ ਜਿਹੜਾ ਇੱਥੇ ਕੋਈ ਬੰਦਾ ਹੈ, ਜਿਹੜਾ ਜੈਤ ਰਾਮ ਕੋਈ ਸੇਠ ਹੈ, ਇਹ ਕਦੇ ਨਹਾਉਂਦਾ ਦੇਖਿਆ ਹੀ ਨਹੀਂ ਅਸੀਂ, ਗੰਗਾ ਚੱਲਦੀ ਸੀ ਆ, ਇਹਦਾ ਮਤਲਬ ਇਹ ਨਹਾਉਂਦਾ ਨਹੀਂ ਮਹਾਰਾਜ ਜੀ। ਮੈਂ ਕਹਿੰਦੇ ਇੱਦਾਂ ਕਰੋ ਆ ਸਵੇਰੇ ਮਤਲਬ ਵੇਲੇ ਜਾਇਓ ਵੇਖਿਓ। ਗਏ ਵੇਖਿਆ ਤਾਂ ਇੱਕ ਗਾਂ ਆਈ ਹੈ, ਆ ਕੇ ਉਹਨੇ ਜਿਹੜਾ ਸੀ ਜਿਹੜਾ ਇੱਕ ਵੱਡਾ ਸਾਰਾ ਕੁੰਡ ਬਣਿਆ ਸੀ ਚਵੱਚਾ ਕਹਿ ਲਓ, ਉਹਨੇ ਭਰ ਦਿੱਤਾ ਉਹ ਪਾਣੀ ਨਾਲ, ਅਤੇ ਉਹਨੇ ਉੱਥੇ ਉਹਦੇ 'ਚ ਇਸ਼ਨਾਨ ਕੀਤਾ। ਬੜੇ ਹੈਰਾਨ ਹੋਏ, ਚਲੋ ਮਹਾਰਾਜ ਨੂੰ ਪੁੱਛਦੇ ਹਾਂ ਜਾ ਕੇ। ਮਹਾਰਾਜ ਜੀ ਅੱਜ ਤਾਂ ਅਸੀਂ ਬੜਾ ਕੌਤਕ ਦੇਖਿਆ, ਉਹਦੇ ਸਵੇਰੇ ਇੱਕ ਗਾਂ ਆਈ, ਆ ਕੇ ਉਹਨੇ ਉਹ ਪਾਣੀ ਦਾ ਕੁੰਡ ਚਵੱਚਾ ਭਰ ਦਿੱਤਾ ਅਤੇ ਜੈਤ ਰਾਮ ਨੇ ਉੱਥੇ ਇਸ਼ਨਾਨ ਕੀਤਾ। ਉਹ ਕੌਣ ਸੀ ਗਾਂ? ਮਾਂ ਜੀ ਕਹਿੰਦੇ ਭਾਈ ਉਹ ਗੰਗਾ ਸੀ, ਉਹ ਗੁਰਮੁਖ ਪਿਆਰ ਕੋਈ ਤੀਰਥ ਤੀਰਥਾਂ ਕੋਲ ਨਹੀਂ ਜਾਣਾ ਪੈਂਦਾ ਰੱਬ ਦੇ ਪਿਆਰਿਆਂ ਨੂੰ, ਤੀਰਥ ਜਾਂਦੇ ਨੇ ਚੱਲ ਕੇ ਉੱਥੇ, ਇਉਂ ਇਸ਼ਨਾਨ ਉੱਥੇ, ਇਸ ਕਰਕੇ ਹੁਣ ਗਊ ਘਾਟ ਗੁਰਦੁਆਰਾ ਉੱਥੇ ਬਣਿਆ। ਇਉਂ ਇੱਥੇ ਮਾਰੇ ਗੁਰਸਿੱਖ ਮੰਜਣੋ, ਗੁਰਸਿੱਖਾਂ ਦਾ ਇਸ਼ਨਾਨ ਕਰਾਉਂਦੇ ਨੇ ਆ ਕੇ ਤੀਰਥ ਪਵਿੱਤਰ ਹੋਣ ਲਈ। ਹਾਂ
ਪਰਮ ਪਿਆਲੇ ਸਾਧ ਪਰਮ ਪੁਰੰਜਣੋ।
ਆ ਕੋਈ ਪੰਜਾਂ ਬਾਜਾਂ 'ਚ ਕੋਈ ਛੇਵਾਂ ਵੱਜਿਆ ਕੋਈ? ਚਲੋ ਪੜ੍ਹੋ ਦੁਬਾਰਾ।
ਪਰਮ ਪਿਆਲੇ ਸਾਧ ਪਰਮ ਪੁਰੰਜਣੋ।
ਪਹਿਲੋਂ ਪਿਆਲੇ ਸਾਧ ਉਹ ਪ੍ਰੇਮ ਦਾ ਪਿਆਲਾ ਦਾ ਸਵਾਦ ਲੈਂਦੇ ਨੇ, ਪ੍ਰੇਮ ਰੂਪੀ ਪਿਆਲੇ ਦਾ ਰਸ ਪੀਂਦੇ ਨੇ, ਫਿਰ ਪਰਮ ਪੁਰੰਜਨੋ ਪਰਮ ਜੋ ਵੱਡਾ ਵਾਹਿਗੁਰੂ ਸਾਰਿਆਂ ਤੋਂ, ਪੁਰੰਜਨੋ ਪੂਰਨ ਰੂਪ ਹੈ, ਬਸ ਉਹਦੇ 'ਚ ਮਿਲ ਜਾਂਦੇ ਨੇ।
ਆਦਿ ਜੁਗਾਦ ਅਨਾਦ ਸਰਬ ਸੁਰੰਜਨੋ,
ਆਦਿ ਸਾਰਿਆਂ ਦਾ ਮੁੱਢ ਰੂਪ ਜਿਹੜਾ ਪਰਮੇਸ਼ਰ, ਜਿਹੜਾ ਜੁਗਾਂ ਦੀ ਵੀ ਆਦਿ ਹੈ ਜੁਗਾਦ, ਅਨਾਦ ਜੀ ਦਾ ਆਦਿ ਕੋਈ ਨਹੀਂ ਆਪ, ਐਸਾ ਜਿਹੜਾ ਪਰਮੇਸ਼ਰ ਹੈ ਸਰਬ ਸੁਰੰਜਨੋ, ਉਹ ਸਾਰੇ ਸੁਰ ਦੇਵਤੇ ਜਿੰਨਿਆਂ ਨੇ ਉਹਨਾਂ 'ਚ ਭਾਈ ਮੌਜੂਦ ਹੈ, ਇਹ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਜਾਂ ਸੁਰੰਜਨੋ ਤੋਂ ਸੁਰਜਣ, ਸੁਜਣ ਕੌਮ ਹੁੰਦਾ ਹੈ ਜਿਹੜਾ ਰੱਬ ਦਾ ਪਿਆਰਾ, ਐਸੇ ਰੂਪ ਵਿੱਚ ਬਦਲ ਜਾਂਦੇ ਨੇ ਉਹ, ਹਾਂਜੀ ਸੁਰਜਣ ਰੂਪ ਹੋ ਜਾਂਦੇ ਨੇ, ਪਿਆਰ ਵਾਲੇ ਬਣ ਜਾਂਦੇ ਸਾਰਿਆਂ ਵਿੱਚੋਂ, ਉਹ ਪਿਆਰ ਪਿਆਰ ਹੀ ਪਿਆਰ ਵੇਖਦੇ ਨੇ। ਹਾਂਜੀ
ਮੁਰਦਾ ਹੋਵੇ ਮੁਰਦਾ ਹੋਏ ਮਰੀਦ ਨਾ ਗਲੀ ਹੋਵਣਾ,
ਇੱਥੇ ਗਲੀ ਪੜ੍ਹ ਲਿਓ ਇਹਨੂੰ, ਗਲੀ ਨਹੀਂ ਕਹਿਣਾ, ਗਲੀ ਤਾਂ ਸਟ੍ਰੀਟ ਹੋ ਜੂਗੀ ਨਾ ਫਿਰ, ਗਲੀ ਗੱਗੇ ਦਾ ਅਧਕ ਹੈ, ਅਧਕ ਲਾ ਕੇ ਸਾਹਿਬ, ਹਾਂ ਅਧਕ ਨਹੀਂ ਅਧਕ, ਅਦਰਕ ਆਦੇ ਨੂੰ ਕਹਿੰਦੇ ਹਾਂ, ਆਦਾਂ ਨਹੀਂ ਲਾਉਣਾ ਅਧਕ ਲਾਉਣਾ, ਅਧਕ ਕਿਤੇ ਲਾਉਣ ਲੱਗੇ ਅਧਕ ਜੀ ਗੱਗੇ ਇੱਥੇ, ਹਾਂ ਹਾਂਜੀ ਬਿੰਦੀ ਵੀ ਲਾਉਣੀ ਹੈ। ਮੁਰਦਾ ਹੋਏ ਮੁਰੀਦ
ਮੁਰੀਦ
ਨਾ ਗੱਲੀ ਹੋਵਣਾ,
ਨਾ ਗੱਲੀ ਹੋਵਣਾ,
ਇੱਕ ਮਰੀਦ ਹੈ ਇੱਕ ਮੁਰਸ਼ਦ ਹੈ, ਮੁਰਸ਼ਦ ਕਹਿੰਦੇ ਨੇ ਫਾਰਸੀ ਬੋਲੀ 'ਚ ਗੁਰੂ ਨੂੰ, ਮਰੀਦ ਕਹਿੰਦੇ ਨੇ ਸਿੱਖ ਨੂੰ ਸੇਵਕ ਨੂੰ। ਹੁਣ ਸਿੱਖ ਦੀ ਡੈਫੀਨੇਸ਼ਨ ਦੱਸ ਰਹੇ ਨੇ, ਸਿੱਖ ਦੀ ਪਰਿਭਾਸ਼ਾ ਕਿਹੋ ਜਿਹਾ ਸਿੱਖ, ਮੁਰੀਦ ਕਿੱਦਾਂ ਦਾ ਹੋਵੇ। ਭਾਈ ਸਾਹਿਬ ਜੀ ਕਹਿੰਦੇ ਮੁਰਦਾ ਹੋਵੇ ਜੀ, ਫਿਰ ਉਹ ਮਰ ਜਾਣਾ ਚਾਹੀਦਾ, ਉਹਨੂੰ ਮੁਰਦਾ ਹੋਵੇ ਤਾਂ ਫਿਰ ਰਹਿ ਕੀ ਗਿਆ, ਫਿਰ ਮੁਰਦੇ ਤੋਂ ਭਾਵ ਹੈ ਵੀ ਜਿਵੇਂ ਮੁਰਦਾ ਪਏ ਸਰੀਰ ਆਪਣੇ ਆਪ ਹਿਲਦਾ ਨਹੀਂ ਨਾ, ਅੰਗ ਹਿਲਾਉਂਦਾ ਨਹੀਂ ਕੋਈ, ਇਉਂ ਆਪਣੀ ਮਨ ਦੀ ਮਤ ਨਹੀਂ ਵਰਤਦਾ, ਫਿਰ ਇਉਂ ਮੁਰਦਾ ਹੋ ਜਾਂਦਾ ਮਨ ਵੱਲੋਂ, ਮਨ ਦੇ ਸੰਕਲਪਾਂ ਨੂੰ ਆਪਣੇ ਆਪ ਨਹੀਂ ਲਿਆਉਂਦਾ, ਗੁਰੂ ਪ੍ਰਾਇਣ ਹੋ ਜਾਂਦਾ। ਲੈ ਮਹਾਰਾਜ ਹੁਣ ਮੈਂ ਜੋ ਕਰਨਾ ਤੇਰੇ ਪ੍ਰਾਇਣ ਹੋ ਕੇ ਕਰਨਾ, ਕਾਠ ਕੀ ਪੁਤਲੀ ਹੋ ਜਾਂਦਾ, ਕਾਠ ਕੀ ਪੁਤਲੀ ਕਹਾਂ ਕਰੇ ਵਪਰੀ, ਖਿਲਾਬਨਹਾਰ ਹੋ ਜਾਂਦਾ, ਜਿਹਦੇ ਹੱਥ ਵਿੱਚ ਰੱਸੀ ਫੜੀ ਹੈ ਉਹ ਕਾਠ ਦੀ ਪੁਤਲੀ ਦੀ ਉੱਦਾਂ ਹੀ ਨੱਚਦੀ ਹੈ ਨਾ। ਲੈ ਮਹਾਰਾਜ ਹੁਣ ਮੇਰੀ ਡੋਰ ਤੇਰੇ ਹੱਥ ਹੈ, ਪ੍ਰਭ ਡੋਰੀ ਹੱਥ ਤੁਮਾਰੇ, ਹੁਣ ਮੈਂ ਉਦੋਂ ਆਪਣੇ ਆਪ ਕੁਝ ਵੀ ਨਹੀਂ, ਮੈਂ ਮੁਰਦਾ ਹੀ ਹਾਂ। ਇੱਦਾਂ ਦਾ ਮਰੀਦ ਬਣ ਜਾਏ ਉਹ ਸੇਵਕ ਹੈ, ਉਹ ਸਿੱਖ ਹੈ, ਆਪਣੇ ਆਪ ਨੂੰ ਜਣਾਵੇ ਨਾ, ਆਪਣਾ ਕਿ ਮੈਂ ਕੁਝ ਕਰ ਸਕਦਾ, ਮਾਰਦਿਆਂ ਸਾਥੀ ਦੇ ਅਤਮਾਏ ਕਰ ਦੂੰ, ਢਾਹ ਦੂੰ ਦਿੱਲੀ ਦੇ ਕਿੰਗ ਰੇਪ ਕਰ ਦੂੰ ਪੁੱਠੀ ਸਾਰੀ ਦੁਨੀਆ ਨੂੰ, ਇਉਂ ਉਹ ਨਹੀਂ ਫਿਰ ਸੇਵਕ ਬਣਦਾ। ਉਹ ਜਿਹੜਾ ਮੈਂ ਕੁਝ ਕਰਨ ਨੂੰ ਅਸਮਰੱਥ ਹੈ ਨਹੀਂ ਮਹਾਰਾਜ, ਜਾਂ ਧਨ ਵੀ ਤੈਨੂੰ ਦੇ ਦਿੱਤਾ ਫਿਰ ਮੈਂ ਕੀ ਕਰ ਸਕਦਾ, ਮਨ ਤੈਨੂੰ ਦੇ ਦਿੱਤਾ, ਮੇਰਾ ਆਪਣਾ ਮਨ ਕੋਈ ਨਹੀਂ, ਨਾ ਮੇਰਾ ਕੋਈ ਧਨ ਹੈ, ਇਉਂ ਮੁਰਦਾ ਹੋ ਜਾਏ। ਪਰ ਇਹ ਨਾ ਗੱਲੀ ਹੋਵਣਾ ਸਿੱਖ ਗੱਲਾਂ ਨਾਲ ਨਹੀਂ ਬਣਿਆ ਜਾਂਦਾ, ਇੱਦਾਂ ਦਾ ਮਰੀਦ ਗੱਲਾਂ ਨਾਲ ਨਹੀਂ ਭਾਈ, ਹਾਂਜੀ ਮੁਰਦਾ ਹੋਣਾ ਪੈਂਦਾ।
ਸਾਬਰ ਸਿਦਕ ਸ਼ਹੀਦ ਭਰਮ ਪੋ ਖੋਪਣਾ,
ਠੀਕ ਹੈ। ਫਿਰ ਉਹ ਮਰੀਦ ਕਿੱਦਾਂ ਦਾ ਹੈ, ਸਾਬਰ ਸੰਤੋਖੀ ਹੁੰਦਾ, ਨਹੀਂ ਕੋਈ ਲਾਲਚ, ਹਾਂ ਹਾਂ ਕਰਤ ਬਿਹਾਨੀ ਆਉਂਦਾ ਹੈ, ਇਹੋ ਜਿਹਾ ਜੀਵਨ, ਹਾਏ ਮਾਇਆ ਦੇ ਕਰਦਾ ਨਹੀਂ ਉਹ, ਜੋ ਰੱਬ ਨੇ ਦੇ ਦਿੱਤਾ ਉਹਦੇ ਸੰਤੋਖ, ਬਟ ਸ਼ੁਕਰ ਹੈ ਮਹਾਰਾਜ ਜੋ ਤੂੰ ਬਖਸ਼ਤਾ, ਠੀਕ ਹੈ, ਉਹਦੇ 'ਚ ਰਾਜੀ ਰਹਿੰਦੇ ਨੇ, ਸਬਰ 'ਚ ਰਹਿੰਦੇ ਨੇ। ਸਿਦਕ ਆਪਣੇ ਮੁਰਸ਼ਦ 'ਤੇ ਭਰੋਸਾ ਹੁੰਦਾ ਉਹ ਮਰੀਦ ਨੂੰ, ਸਿਦਕ ਮੈਨੇ ਭਰੋਸਾ, ਭਰੋਸੇ ਵਾਲੇ ਹੁੰਦੇ ਨੇ। ਸ਼ਹੀਦ ਆਪਣੇ ਗੁਰੂ ਤੋਂ ਅਤੇ ਆਪਣੇ ਧਰਮ ਤੋਂ ਕੁਰਬਾਨ ਹੋਣ ਨੂੰ ਝਟਪਟ ਤਿਆਰ ਰਹਿੰਦੇ ਨੇ, ਜਿਵੇਂ ਜਿੰਦਾ ਅਤੇ ਸੁੱਖ ਹੈ ਉਹ ਨਹੀਂ, ਅਕਾਲ ਤਖਤ ਦੀ ਹੁਰਮਤੀ ਵੇਖ ਨਹੀਂ ਸਕੇ, ਕੁਰਬਾਨ ਹੋ ਗਏ ਨਾ ਅਕਾਲ ਤਖਤ ਤੋਂ, ਇਉਂ ਭਾਈ ਸ਼ਹੀਦ ਹੋ ਜਾਂਦੇ ਨੇ, ਕੁਰਬਾਨੀਆਂ ਕਰ ਜਾਂਦੇ ਨੇ, ਇਹੋ ਜਿਹਾ ਉਹਨਾਂ ਦਾ ਜੀਵਨ ਹੁੰਦਾ ਹੈ। ਭਰਮ ਭਾਉ ਖੋਵਣਾ, ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪੰਜ ਪ੍ਰਕਾਰ ਦਾ ਭਰਮ, ਨਾ ਉਹਨਾਂ ਨੂੰ ਸੱਤ ਪ੍ਰਕਾਰ ਦਾ ਕੋਈ ਭੈ, ਇਹ ਉਹਨਾਂ ਨੇ ਖੋਵਣਾ ਖੋ ਦਿੱਤਾ ਹੁੰਦਾ ਭਾਈ, ਨਹੀਂ ਹੁੰਦਾ ਕੋਈ।
ਗੋਲਾ ਮੁੱਲ ਖਰੀਦ ਕਾਰੇ ਜੋਬਨਾ,
ਗੋਲਾ ਹੋ ਕੇ ਰਹਿੰਦੇ ਨੇ, ਹਾਂਜੀ ਗੋਲਾ ਅਧਕ ਨਹੀਂ, ਗੋ ਭਾਰਾ ਹੀ ਬਣਨਾ, ਠੀਕ ਹੈ ਗੋਲਾ ਹੀ ਹੋ ਗਿਆ, ਫਿਰ ਤਾਂ ਗੋਲਾ ਹੋ ਜੂ ਨਾ ਜੇ ਨਹੀਂ ਲਾਵਾਂ, ਗੋਲਾ ਮੁੱਲ ਭਾਰਾ ਹੀ ਕਰਕੇ ਪੜ੍ਹਿਓ, ਗੋਲਾ ਮੁੱਲ ਖਰੀਦ ਕਾਰੇ ਜੋਬਣਾ। ਗੋਲਾ ਕਾਲ ਹੁੰਦਾ ਜਿਹੜਾ ਆਪਾਂ ਨੌਕਰ ਨਹੀਂ ਮੁੱਲ ਖਰੀਦ ਲੈਂਦੇ, ਇੰਨੇ ਪੈਸੇ ਦਿਆਂਗੇ ਨਹੀਂ ਤਨਖਾਹ ਬਈ ਤੈਨੂੰ, ਗੋਲਾ ਬਣ ਗਿਆ ਵਿਚਾਰਾ ਨੌਕਰ ਬਣ ਗਿਆ, ਫਿਰ ਵਿਹਲਾ ਨਹੀਂ ਉਹਨੂੰ ਬਹਿਣ ਦੇਣਾ ਕਾਰੇ ਜੋਬਣਾ। ਕਦੇ ਇੱਕ ਕੰਮ ਲਾਤਾ ਫਿਰ ਦੂਆ ਲਾਤਾ, ਦੂਜਾ ਵਿਚਾਰ ਕਰਕੇ ਤੀਜੇ ਚ ਲਾਤਾ, ਟਿਕਟ ਦੇਣਾ ਹੀ ਨਹੀਂ ਅਤੇ ਕਰਦਾ ਵਿਚਾਰਾ ਕਿਉਂ ਗੋਲਾ, ਉਹਨੇ ਹੁਕਮ ਤਾਂ ਨਹੀਂ ਨਾ ਕਰਨਾ ਵੀ ਮੈਂ ਨਹੀਂ ਜੀ ਕਰ ਸਕਦਾ। ਇਉਂ ਉਹ ਸਿੱਖ ਵੀ ਆਪਣੇ ਗੁਰੂ ਦਾ ਗੋਲਾ ਹੋ ਕੇ ਰਹਿੰਦਾ ਹੈ, ਇਉਂ ਹੁਕਮ ਮੰਨਦਾ ਜੋ ਅੱਗੇ ਆ ਗਏ ਬਸ ਉਹਨੂੰ ਨਿਭਾਉਂਦਾ ਹੈ, ਕਾਰੇ ਜੋਬਣਾ ਕੰਮ ਵਿੱਚ ਜੁੜਿਆ ਰਹਿੰਦਾ ਹੈ। ਜਾਇਆ ਗੁਰੂ ਦੱਸਦਾ ਕਿਰਤ ਅੱਗੇ,
ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ,
ਇੰਨੀ ਤਿਤਿਕਸ਼ਾ ਕਰਨੀ ਪੈਂਦੀ ਹੈ ਫਿਰ, ਨਾ ਫਿਰ ਭੁੱਖ ਪਦਾਰਥਾਂ ਦੀ ਭੁੱਖ ਹੈ, ਭੁੱਖ ਕਰ ਲਿਓ, ਨਾ ਤਿਸ ਭੁੱਖ
ਨਾ ਤਿਸ ਭੁੱਖ
ਨਾ ਨੀਂਦ
ਨਾ ਨੀਂਦ,
ਫਿਰ ਜੇ ਸੌਂ ਗਿਆ ਵਿਚਾਰਾ ਸੌਣ ਕਿਹੜਾ ਦੇਣਾ ਹੈ, ਆਹ ਕੰਮ ਕਰੋ ਜੀ ਉਹ ਕਰੋ ਜੀ, ਇਉਂ ਇੱਦਾਂ ਦਾ ਗੋਲਾ ਬਣ ਕੇ ਰਹਿੰਦਾ ਹੈ। ਆਪਣੇ ਗੁਰੂ ਦਾ ਹੁਕਮ ਸਦਾ ਹੀ ਤਤਪਰ ਰਹਿੰਦਾ ਮੰਨਣ ਨੂੰ, ਭੁੱਖ ਦੀ ਕੋਈ ਪਰਵਾਹ ਨਹੀਂ, ਨੀਂਦ ਦੀ ਕੋਈ ਪਰਵਾਹ ਨਹੀਂ, ਨਾ ਭੁੱਖ ਕਰਕੇ ਕੋਈ ਵਾਰ ਵਾਰ ਖਾਣਾ ਨਾ ਨੀਂਦ ਕਰਕੇ ਸੌਣਾ, ਇਹਦਾ ਤਿਆਗ ਹੁੰਦਾ ਉਹਨਾਂ ਦੇ ਅੰਦਰ।
ਪੀਹਣ ਹੋਏ ਜਦੀਦ ਪਾਣੀ ਢੋਵਣਾ,
ਹਾਂਜੀ, ਪੀਹਣ ਹੋਏ ਜਦੀਦ, ਠੀਕ ਪੜਿਆ ਉਹਨਾਂ ਨੇ, ਜਦੀਦ ਇਹ ਫਾਰਸੀ ਦਾ ਸ਼ਬਦ ਹੈ, ਜਦੀਦ ਹੁੰਦਾ ਮੁੜ ਕੇ ਫਿਰ ਕੋਈ ਨਵਾਂ ਐਲਾਨ ਕਰ ਦੇਣਾ, ਕੋਈ ਇਹ ਕੰਮ ਕਰਕੇ ਹਟਿਆ ਨਵਾਂ ਹੋਰ ਕਹਿ ਦੇਣਾ, ਕੰਮ ਹੋਰ ਆ ਦੱਸਣਾ। ਤੁਸੀਂ ਦੇਖਿਆ ਹੋਵੋਗੇ ਕਿ ਬਾਬੇ ਕਾਰ ਸੇਵਾ ਤੱਕ ਗਏ ਹੋਵੋਗੇ, ਸੇਵਾ ਜਿੱਥੇ ਬਾਬਿਆਂ ਦੀ ਚੱਲਦੀ ਹੈ ਨਾ, ਜਾਂਦੇ ਰਹੇ ਅਸੀਂ ਬਾਬਾ ਹਰਬੰਸ ਸਿੰਘ ਦੀ ਸੇਵਾ ਇੱਥੇ ਫਤਿਹਗੜ੍ਹ ਸਾਹਿਬ ਹੁੰਦੀ ਸੀ, ਉਹ ਵੇਖਣਾ ਉਹਨਾਂ ਨੇ ਬਈ ਸੰਗਤ ਵਿਹਲੀ ਬੈਠੀ ਆ, ਹੁਣ ਇਹ ਵਿਹਲੇ ਬੈਠੇ ਹੁਣ ਇਹਨਾਂ ਨੇ ਗੱਪ ਸੱਪ ਮਾਰਨੇ ਨੇ ਅਤੇ ਸਮਾਂ ਵਿਅਰਥ ਜਾਣਾ, ਰੇਤਾ ਠੀਕ ਥਾਂ 'ਤੇ ਪਿਆ ਹੋਇਆ ਜਿੱਥੇ ਆਇਆ ਸੀਮਿੰਟ ਮਿਲਾਉਣ ਵਾਸਤੇ, ਉਹ ਆਓ ਸੰਗਤ ਆਓ ਆਓ ਚੱਕੋ ਰੇਤਾ ਉੱਧਰ ਲਾਓ ਇਹਨੂੰ, ਉਹ ਕਈਆਂ ਨੇ ਮਨ 'ਚ ਲੈਣ ਕਹਿੰਦੇ ਇਹ ਹੁਣ ਅੱਗੇ ਤਾਂ ਇੱਥੇ ਲਾਇਆ ਉਹਦੀ ਠੀਕ ਆ, ਹੁਣ ਹੋਰ ਪੰਗੇ ਥੋੜ੍ਹ ਥੋਂ ਲਮਾਈ ਜਾਂਦੇ ਹੋ, ਉਹ ਤੁਹਾਨੂੰ ਨਹੀਂ ਪਤਾ ਉੱਥੇ ਲੋੜ ਪੈਣੀ ਆ ਦੀ, ਉੱਥੇ ਰੇਤਾ ਚੱਕਣ ਦੂਜੇ ਪਾਸੇ ਲਾ ਦੇਣੇ ਨੇ, ਆਹ ਹੁਣ ਬਜਰੀ ਚੱਕੋ ਜੀ ਇੱਧਰੋਂ ਪਾਸੇ ਇੱਧਰ ਕਰੋ ਇਹਨੂੰ, ਅਤੇ ਇਉਂ ਦੇਖਣਾ ਵੀ ਹੁਣ, ਕਿਉਂਕਿ ਜਿਹੜਾ ਮਨ ਜਦੋਂ ਵਿਹਲਾ ਹੁੰਦਾ ਉਦੋਂ ਸ਼ੈਤਾਨੀਆਂ ਕਰਦਾ, ਪੰਜਾਬੀ ਦਾ ਮੁਹਾਵਰਾ ਨਾ, ਵਿਹਲਾ ਮਨ ਸ਼ੈਤਾਨ ਦਾ ਘਰ, ਆਈਡਲਜ਼ ਮਾਇੰਡ ਡੈਵਲਜ਼ ਵਰਕਸ਼ਾਪ ਕਹਿੰਦੇ ਹੋ ਸਾਹਿਬ, ਇਹ ਜੇ ਕੋਈ ਮੁਹਾਵਰਾ, ਸੋ ਵਿਹਲਾ ਮਨ ਭੂਤਣਾ ਹੈ, ਇਉਂ ਵਿਹਲਾ ਨਹੀਂ ਰਹਿਣ ਦੇਣਾ, ਇਸ ਕਰਕੇ ਪੀਹਣ ਹੋਏ ਜਦੀਦ, ਆਪਣੇ ਮਰੀਦ ਨੂੰ ਮੁਰਸ਼ਦ ਜਿਹੜਾ ਹੈ ਕਿਸੇ ਨਾ ਕਿਸੇ ਸੇਵਾ ਵਿੱਚ ਲਾ ਕੇ ਲੈ ਵੀ ਹੁਣ ਪੀ ਆਟਾ ਜਦੀਦ, ਹੁਣ ਇਹ ਹੁਕਮ ਕਰਤਾ ਨਵਾਂ, ਪੀ ਕੇ ਹਟਿਆ ਨੇ ਪਾਣੀ ਢੋਵਣਾ, ਢੋਵੋ ਜੀ ਪਾਣੀ, ਹਾਂ ਇੱਧਰ ਲਾਤਾ, ਹਾਂਜੀ ਫਿਰ ਕਿੱਧਰ ਭੱਜੂਗਾ ਮਨ ਜਾਂ ਸੇਵਾ 'ਚ ਲੱਗੇ ਰਹਿਣਾ, ਨਾ ਹੀ ਰੱਖਣਾ, ਹਾਂਜੀ
ਪੱਖੇ ਦੀ ਤਾਗੀਰ ਪੱਗ ਵੱਲ ਢੋਵਣਾ,
ਠੀਕ ਹੈ ਫਿਰ ਪੱਖੇ ਦੀ ਸੇਵਾ ਤਾਂ ਪੱਖਾ ਚੱਲੋ ਜੀ, ਇਹਦੇ ਵਿੱਚ ਤਕੀਦ ਤਕੜਾਈ ਬੜੀ, ਤਕੀਦ ਦੇ ਨਾਲ ਤਕੜਾਈ ਦੇ ਨਾਲ ਪੱਖੇ ਦੀ ਸੇਵਾ ਕਰਦੇ ਨੇ, ਤਾਗੀਦ ਮੈਨੇ ਤਕੜਾਈ ਨਾਲ ਬੜੀ, ਸੇਵਾ ਤੋਂ ਬਾਅਦ ਪੱਖੇ ਦੀ ਸੇਵਾ ਹੱਟੀ ਪੱਗ ਮੱਲ ਧੋਵਣਾ, ਫਿਰ ਮਹਾਰਾਜ ਚਰਨ ਆਪਣੇ ਗੁਰੂ ਦੇ ਚਰਨ ਧੋਂਦੇ ਨੇ, ਇਹ ਸੇਵਾ ਕਰਦੇ ਨੇ, ਇਹੋ ਜਿਹੇ ਗੋਲੇ ਭਾਈ, ਇਹੋ ਜਿਹਾ ਸਿੱਖ, ਇਹੋ ਜਿਹਾ ਮਰੀਦ ਹੋ ਜਾ।
ਸੇਵਕ ਹੋਏ ਸੰਜੀਤ ਨਾ ਹੱਸਣ ਰੋਵਣਾ,
ਹਾਂ ਠੀਕ ਹੈ, ਸੇਵਕ ਹੋਏ ਸੰਜੀਤ,
ਸੇਵਕ ਹੋਏ ਸੰਜੀਤ,
ਸੇਵਾ ਬੜੀ ਸੰਜੀਦਗੀ ਨਾਲ ਕਰਦੇ ਨੇ, ਪਿਆਰ ਨਾਲ ਕਰਦੇ ਨੇ, ਬੜੀ ਗੰਭੀਰਤਾ ਨਾਲ ਕਰਦੇ ਨੇ ਸੰਜੀਦ ਹੋ ਕੇ, ਨਾ ਹੱਸਣਾ ਰੋਵਣਾ, ਉਹਨਾਂ ਦੇ ਇਹ ਬਹੁਤੇ ਪਦਾਰਥ ਆ ਗਏ, ਹੱਸਣਾ ਨਹੀਂ ਅਤੇ ਪਦਾਰਥ ਚੱਲੇ ਗਏ, ਚੀਕਾਂ ਨਹੀਂ ਮਾਰਨੀਆਂ ਸਾਡੇ ਨੂੰ, ਆਏ ਹੁੰਦਾ ਖੁਸ਼ ਹੁੰਦੇ ਆ, ਚਲੀ ਗਈ ਫਿਰ ਰੋਣਾ ਪੈਂਦਾ, ਕਈ ਤਾਂ ਫਿਰ ਜਿਹੜਾ ਭਾਈ ਸੁਸਾਈਡ ਕਰ ਲੈਂਦੇ ਨੇ, ਚਲੀ ਗਈ ਨਾਲ ਆਪਾਂ ਵੀ ਚੱਲੀਏ, ਅਤੇ ਇਹੋ ਜਿਹਾ ਰੋਣਾ ਧੋਣਾ ਪੈ ਜਾਂਦਾ, ਪਰ ਸਿੱਖ ਦਾ ਇਹ ਜੀਵਨ ਨਹੀਂ, ਸੇਵਕ ਹੁੰਦਾ ਸੰਜੀਦਗੀ ਨਾਲ ਸੇਵਾ ਕਰਦਾ ਹੈ, ਅਤੇ ਪਦਾਰਥਾਂ ਦੀ ਖੁਸ਼ੀ ਨਹੀਂ, ਗਿਆਨ ਦੀ ਗਮੀ ਕੋਈ ਨਹੀਂ, ਇਹ ਜੀਵਨ।
ਦਰ ਦਰਵੇਸ਼ ਰਸੀਦ ਪਿਰਮ ਰਸ ਭੋਗਣਾ,
ਹਾਂ ਇਹ ਰਸੀਦ ਵੀ ਫਾਰਸੀ ਦਾ ਸ਼ਬਦ ਹੈ, ਰਸੀਦ ਹੁੰਦਾ ਪਹੁੰਚਾ ਪਹੁੰਚ ਜਾਣਾ, ਮਾਇਆ ਦਿੱਤੀ ਆ ਜੀ ਪਹੁੰਚ ਗਈ ਰਸੀਦ, ਰਸੀਦ ਰਸੀਦ ਪਹੁੰਚ ਹੁੰਦੀ ਆ, ਉਹ ਆ ਰਸੀਦ ਦੇਤੀ ਲੈ ਪਹੁੰਚ ਗਈ ਜੀ, ਹਾਂ ਠੀਕ ਹੈ ਕੱਟਤੀ ਰਸੀਦ, ਰਸੀਦ ਨਾਮ ਪਹੁੰਚਦਾ ਵਾ ਪਹੁੰਚਣਾ, ਦਰ ਦਰਵੇਸ਼ ਰਸੀਦ,
ਦਰ ਦਰਵੇਸ਼ ਰਸੀਦ,
ਉਹ ਰੱਬ ਦੇ ਦਰਵੇਸ਼ ਜਿਹੜੇ ਨੇ, ਐਸੇ ਜਿਹੜੇ ਮਰੀਜ਼ ਨੇ, ਸੇਵਕ ਨੇ, ਰੱਬ ਦੇ ਦਰ 'ਤੇ ਰਸੀਦ ਹੁੰਦੇ ਨੇ, ਪਹੁੰਚੇ ਹੁੰਦੇ ਨੇ, ਉੱਥੇ ਤੱਕ ਪਹੁੰਚ ਹੁੰਦੀ ਆ ਉਹਨਾਂ ਦੀ। ਪ੍ਰੇਮ ਰਸ ਭੋਗਣਾ, ਪ੍ਰੇਮ ਰਸ ਵਿੱਚ ਭਿੱਜੇ ਹੁੰਦੇ ਨੇ। ਭੋਗਣਾ ਕਿ ਭੋਗਣਾ ਹੈ, ਬਾਵੇ ਨਾਲ ਹੈ, ਆ ਭੋਗਣਾ ਹੀ ਪਾਠ ਹੈ। ਪ੍ਰੇਮ ਰਸ ਭੋਗਣਾ, ਭੋਗਣਾ ਭਿੱਜ ਜਾਂਦੇ ਨੇ ਜਾਂ ਉਸ ਰਸ ਨੂੰ ਭੋਗਦੇ ਨੇ ਜੇ ਭੋਗਣਾ ਹੋਵੇ। ਚਲੋ ਅੱਗੇ,
ਚੰਦ ਮੁਬਾਰਕ ਈਦ ਭੁੱਗ ਖਲੋਬਣਾ।
ਹਾਂ, ਚੰਦ ਮੁਬਾਰਕ ਈਦ,
ਮੁਬਾਰਕ ਈਦ
ਭੁੱਗ ਖਲੋਬਣਾ। ਆ ਇਸਲਾਮ ਧਰਮ ਵਿੱਚ ਜਦੋਂ ਈਦ ਆਉਂਦੀ ਆ ਨਾ, ਈਦ ਦਾ ਜਦੋਂ ਚੰਦ ਦੂਜਦਾ ਹੁੰਦਾ ਉਹਨੂੰ ਈਦ ਮੰਨਦੇ ਨੇ। ਜਦੋਂ ਚੰਦਰਮਾ ਦੂਜ ਵਿੱਚ ਹੁੰਦਾ, ਬਹੁਤ ਛੋਟਾ ਜਿਹਾ ਹੁੰਦਾ ਪ੍ਰਕਾਸ਼ ਵਿੱਚ, ਉਹਨੂੰ ਈਦ ਮੰਨਦੇ ਨੇ। ਉਹਦੇ 'ਚ ਫਿਰ ਇੱਕ ਦੂਜੇ ਨੂੰ ਮਿਲ ਕੇ ਵਧਾਈਆਂ ਦਿੰਦੇ ਨੇ, ਮੁਬਾਰਕਾਂ ਦਿੰਦੇ ਨੇ, ਈਦ ਦੀ ਮੁਬਾਰਕ, ਈਦ ਮੁਬਾਰਕ ਹੋਵੇ, ਇਉਂ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਸੇਵਕ ਨੇ ਭਾਈ, ਉਹਨਾਂ ਨੂੰ ਇਹ ਪੁੱਗ ਖਲੋਵਣਾ, ਜਦੋਂ ਪੁੱਜ ਜਾਂਦੇ ਨੇ ਪਰਮੇਸ਼ਰ ਦੇ ਦਰ 'ਤੇ, ਸਾਰੇ ਪਾਸਿਆਂ ਤੋਂ ਮੁਬਾਰਕਾਂ ਹੀ ਮੁਬਾਰਕਾਂ ਮਿਲਦੀਆਂ ਨੇ। ਜਿਵੇਂ ਈਦ ਆਈ 'ਤੇ ਮੁਸਲਮਾਨ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਨੇ, ਜਾਂ ਹਿੰਦੂ ਜਦੋਂ ਦੂਜ ਦਾ ਚੰਦ ਚੜ੍ਹਦਾ ਨਾ, ਉਹਨੂੰ ਮੱਥਾ ਟੇਕਦੇ ਨੇ ਸਾਰੇ, ਉਹ ਉਹਨਾਂ ਨੂੰ ਮੁਬਾਰਕਾਂ ਦਿੰਦੇ ਨੇ, ਚੜ੍ਹਦੇ ਚੰਦ ਨੂੰ ਮੱਥਾ ਟੇਕਦੇ ਨੇ। ਇਉਂ ਜਦੋਂ ਐਸੇ ਚੜ੍ਹਾਚ ਹੁੰਦਾ ਮਰੀਦ, ਚੜ੍ਹਦੀ ਕਲਾ ਵਾਲਾ ਹੁੰਦਾ, ਪੁੱਗਿਆ ਹੁੰਦਾ ਰੱਬ ਦੇ ਨਾਲ, ਅਤੇ ਸਾਰੇ ਪਾਸੇ ਵਧਾਈਆਂ ਮੁਬਾਰਕਾਂ। ਦੋਵੇਂ ਉਹ ਜਿਹੜੇ ਨੇ ਪ੍ਰਾਇਵਾਚੀ ਸ਼ਬਦ ਹੈ, ਮੁਬਾਰਕ ਵੀ ਹੈ, ਮੁਬਾਰਕ ਵੀ ਹੈ।
ਪੈਰੀ ਪੈ ਪਾ ਖਾਕ ਮੁਰੀਦਾ ਧੀਵਣਾ।
ਹੋਰ ਮਰੀਦ ਦੀ ਭਾਈ, ਮਰੀਦ ਦੇ ਹੋਰ ਗੁਣ ਦੱਸਦੇ ਨੇ, ਕਿਹੋ ਜਿਹਾ ਮਰੀਦ ਹੋਵੇ, ਕਿਹੋ ਜਿਹੇ ਉਹਦੇ ਲੱਛਣ ਹੋਣ ਸਿੱਖਦੇ। ਪੈਰੀ ਪੈ ਪੈ ਖਾਕ,
ਪੈਰੀ ਪੈ ਪੈ ਖਾਕ,
ਹਾਂ ਹਾਂਜੀ, ਪਾ ਖਾਕ, ਹਾਂ, ਅੱਡ ਅੱਡ ਪਾਠ ਨੇ, ਪਾ ਵੱਖਰਾ ਕਰ ਲਿਓ, ਖਾਕ ਵੱਖਰਾ। ਪਾ ਦਾ ਅਰਥ ਹੈ ਚਰਨ, ਖਾਕ ਮੈਨੇ ਧੂੜੀ ਮਿੱਟੀ। ਉਹਨਾਂ ਦੇ ਪੈਰੀ ਪੈ ਕਰਕੇ ਜੀ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ, ਹਾਂ, ਪੈਰੀ ਪੈ ਪੈਰੀ ਪੈ ਕੇ ਉਹਨਾਂ ਦੇ ਚਰਨਾਂ ਦੀ ਧੂੜੀ ਲਾਉਂਦੇ ਨੇ ਮੱਥੇ ਨੂੰ। ਪਾ ਖਾਕ, ਚਰਨਾਂ ਦੀ ਧੂੜੀ ਪੈਰੀ ਪੈ ਕੇ ਲਾਉਂਦੇ ਨੇ। ਮਰੀਦਾ ਥੀਵਣਾ, ਇੱਦਾਂ ਦਾ ਮਰੀਦ ਹੁੰਦੇ ਨੇ ਉਹ, ਥੀਵਣਾ ਮੈਨੇ ਹੁੰਦੇ ਨੇ, ਇਉਂ ਮਰੀਦ ਹੁੰਦੇ ਨੇ ਉਹ, ਇਸ ਪ੍ਰਕਾਰ ਦੇ।
ਗੁਰ ਮੂਰਤ ਮੁਸਤਾਕ ਮਰ ਮਰ ਜੀਵਣਾ।
ਗੁਰਾਂ ਦੇ ਸਰੂਪ ਵਿੱਚ ਮੋਹਿਤ ਹੋ ਜਾਂਦੇ ਨੇ ਦਰਸ਼ਨ ਦੇਖ ਕੇ, ਸੋ ਮਰ ਮਰ ਜੀਵਣਾ, ਸੰਸਾਰ ਵੱਲੋਂ ਮਰ ਕੇ, ਹਉਮੈ ਵੱਲੋਂ ਮਰ ਕੇ, ਆਪਾ ਭਾਵ ਵੱਲੋਂ ਮਰ ਕੇ ਜੀਵਣਾ ਪਰਮੇਸ਼ਰ ਵਾਲੇ ਪਾਸੇ ਜੀ ਜਾਂਦੇ ਨੇ। ਇੱਧਰੋਂ ਮਰ ਜਾਂਦੇ ਨੇ ਹਉਮੈ ਵੱਲੋਂ, ਅਤੇ ਪਰਮੇਸ਼ਰ ਪੱਖ ਵਾਲੇ ਪਾਸੇ ਜੀ ਜਾਂਦੇ ਨੇ।
ਪਰ ਹਰ ਸੱਭੇ ਸਾਕ ਸੁਰੰਗ ਰੰਗੀਵਣਾ।
ਇੱਕ ਮਿੰਟ ਰੁਕਿਓ ਮੇਰਾ, ਆਪਣੇ ਉਹਦੇ ਬਾਰੇ ਗੁਰਮੂਰਤ,
ਪਰ ਹਰ
ਗੁਰਮੂਰਤ ਜੀ ਬਾਰੇ,
ਗੁਰਮੂਰਤ ਮੁਸਤਾਕ ਮਰ ਮਰ ਜੀਵਣਾ।
ਮੁਸਤਾਕ ਮੋਹਿਤ ਹੋ ਜਾਂਦੇ ਨੇ ਗੁਰਸਰੂਪ 'ਤੇ, ਜਿਵੇਂ ਬਾਣੀ ਵਿੱਚ ਵੀ ਆਉਂਦਾ ਨਾ, ਨੈਣ ਪਸੰਦੋ, ਨੈਣ ਪਸੰਦੋ ਸੋਏ ਪੇਖ ਮੁਸਤਾਕ, ਪੇਖ ਮੁਸਤਾਕ ਪਈ, ਮੈਂ ਨੈਣਾਂ ਨਾਲ ਦਰਸ਼ਨ ਦੇਖ ਕੇ ਆਪਣੇ ਗੁਰੂ ਦੇ ਮੋਹ 'ਤੇ ਹੋ ਗਈ। ਜਾਂ ਹੋਰ ਵੀ ਆਉਂਦਾ, ਕਰਤੇ ਕੁਦਰਤੀ ਮੁਸਤਾਕ, ਗੁਰਬਾਣੀ 'ਚ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਥੇ ਵੀ ਭਾਈ ਸਾਹਿਬ ਨੇ ਵਰਤੇ ਹੈ, ਗੁਰਮੂਰਤ ਮੁਸਤਾਕ,
ਗੁਰਮੂਰਤ ਮੁਸਤਾਕ,
ਹਾਂ, ਗੁਰੂ ਦੇ ਸਰੂਪ ਵਿੱਚ ਮੋਹਤ ਹੋ ਗਈ ਵਿਰਤੀ ਉਹਨਾਂ ਦੀ, ਇਉਂ ਸੰਸਾਰ ਵੱਲੋਂ ਮਰ ਕੇ, ਹੋਮੇ ਵੱਲੋਂ ਮਰ ਕੇ, ਪਰਮੇਸ਼ਰ ਵਾਲੇ ਵੱਲ, ਪਰਮੇਸ਼ਰ ਵਾਲੇ ਪਾਸੇ ਜੀ ਪੈਂਦੇ ਨੇ ਅੱਗੇ।
ਪਰ ਹਰ ਸੱਭੇ ਸਾਕ ਸੁਰੰਗ ਰੰਗੀਵਣਾ।
ਹਾਂ, ਪਰ ਮੈਨੇ ਵਿਸ਼ੇਸ਼ ਕਰਕੇ ਹਰ ਮੈਨੇ ਦੂਰ ਕਰਨਾ, ਕਿ ਇਹਨਾਂ ਨੂੰ ਦੂਰ ਕੀਤਾ ਜਿਹੜਾ ਸਾਰੇ ਸਾਕਾਂ ਸੰਬੰਧੀਆਂ ਦਾ ਮੋਹ ਵਿੱਚ ਪਿਆ ਹੋਇਆ ਸੀ, ਸਾਰੇ ਜਿੰਨੇ ਸਾਕ ਸਕੇ ਸਾਕਾਂ ਦਾ ਮੋਹ ਵਿੱਚ ਜਿਹੜਾ ਗਲਤਾਨ ਸੀ, ਉਹ ਮੋਹ ਦੀ ਨਿਵਿਰਤੀ ਕਰਕੇ ਸੁਰੰਗ ਰੰਗੀਵਣਾ, ਪ੍ਰੇਮ ਰੰਗ ਵਿੱਚ ਭਾਈ ਰੰਗੇ ਜਾਂਦੇ ਨੇ, ਸੁਰੰਗ ਸੋਹਣੇ ਰੰਗ ਵਿੱਚ, ਪ੍ਰੇਮ ਰੰਗ ਵਿੱਚ ਰੰਗੇ ਹੁੰਦੇ ਨੇ ਉਹ ਨਾਮ ਦਾ ਰੰਗ ਚੜ੍ਹਿਆ ਹੁੰਦਾ ਜਿਹੜਾ ਉੱਤਰ ਦਾ ਦੀ, ਲਾਲ ਰੰਗ ਉਹਨਾਂ ਨੂੰ ਚੜ੍ਹ ਜਾਂਦਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਭਾਗਾ, ਵੱਡੀਆਂ ਭਾਗਾਂ ਵਾਲੇ ਹੋ ਜਾਂਦੇ ਨੇ। ਫਿਰ ਲਹਿੰਦਾ ਨਹੀਂ ਰੰਗ ਉਹ, ਕਾਇਆ ਕਾਪਰ ਚੀਰ ਵਾ ਫਾਰੇ, ਹਰ ਰੰਗ ਨਾ ਲਹਿ ਸੁਭਾਗਾ, ਉੱਤਰਨ ਵਾਲਾ ਰੰਗ ਨਹੀਂ। ਚਲੋ
ਹੋਰ ਨਾ ਝੱਖਣ ਝਾਕ ਸਰਣ ਮਨ ਸੀਵਣਾ,
ਉਹਨਾਂ ਨੂੰ ਭਾਈ ਜਿਹੜੇ ਹੋਰ ਕਿਸੇ ਪ੍ਰਕਾਰ ਦੀ ਝੱਖ ਨਹੀਂ ਮਾਰਦੇ, ਗੱਪ ਛੱਪ ਨਹੀਂ ਮਾਰਦੇ। ਜੇ ਕਈ ਤਾਂ ਮਾਰਦੇ ਨਾ ਡਿੰਗਾ, ਮੈਂ ਕਰ ਦੂੰ, ਮੈਂ ਯੋਗ ਕਰ ਦੂੰ, ਐਵੇਂ ਮਰ ਕਹਿੰਦੇ ਅਲ ਪਲਾਲੀਆਂ ਨਹੀਂ ਮਾਰਦੇ, ਆਉਂਦੇ ਨੇ ਗਾਲੀ ਅਲ ਪਲਾਲੀਆਂ, ਕੰਮ ਨਾ ਵੈ ਮਿੱਥ, ਉਰਲੀਆਂ ਪਰਲੀਆਂ ਊਲ ਜਲੂਲ ਨਹੀਂ ਬੋਲਦੇ, ਝੱਖ ਨਹੀਂ ਮਾਰਦੇ, ਨਾ ਝਾਕ, ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਝਾਕ ਹੁੰਦੀ ਹੈ ਕਿਸੇ ਪਦਾਰਥ ਦੀ। ਕੀ ਹੁੰਦਾ ਫਿਰ? ਸਰਨ ਮਨ ਸੀਵਣਾ, ਆਪਣੇ ਮਨ ਨੂੰ ਗੁਰਾਂ ਦੀ ਸਰਨ ਵਿੱਚ ਸੀਤਾ ਹੁੰਦਾ, ਉਹਨਾਂ ਨੇ ਸਿਉਂ ਲਿਆ ਹੁੰਦਾ ਸੀਵਣਾ। ਹਾਂਜੀ ਮਨ
ਪਿਰਮ ਪਿਆਲਾ ਪਾਕ ਅਮਿਰ ਰਸ ਪੀਵਣਾ,
ਠੀਕ ਹੈ। ਪਿਰਮ ਪਿਆਲਾ ਪਾਕ, ਪਾਕ ਦਾ ਅਰਥ ਹੈ ਪਵਿੱਤਰ, ਜਿਹੜਾ ਪ੍ਰੇਮ ਦਾ ਪਿਆਲਾ ਜੋ ਪਵਿੱਤਰ ਹੈ, ਅਤੇ ਅਮਿਰ ਰਸ ਪੀਵਣਾ, ਇਸ ਅੰਮ੍ਰਿਤ ਰਸ ਨੂੰ ਪੀਵਣਾ ਕਰਦੇ ਨੇ ਉਹ।
ਮਸਕੀਨੀ ਔਤਾਕ ਅਸਥਿਰ ਥੀਵਣਾ,
ਮਸਕੀਨੀ ਗਰੀਬੀ ਵਿੱਚ ਘਰ ਆ ਉਹਨਾਂ ਦਾ, ਔਤਾਕ ਮੈਨੇ ਆਮ ਬੈਠਕ ਨੂੰ ਕਹਿੰਦੇ ਨੇ। ਆਪਾਂ ਪਿੰਡਾਂ 'ਚੋਂ ਆਏ ਹਾਂ, ਪੁਰਾਣੇ ਸਮੇਂ 'ਚ ਕੋਠੀਆਂ ਨਹੀਂ ਨਾ ਬਣਾਉਂਦੇ ਸੀ, ਇੱਕ ਤਾਂ ਪਿੱਛੇ ਘਰ ਬਣਾ ਲੈਣਾ, ਇੱਕ ਆਏ ਗਏ ਵਾਸਤੇ ਆ ਪ੍ਰਾਹੁਣਿਆਂ ਵਾਸਤੇ ਬੈਠਕ ਹੈ ਜੀ, ਉਹ ਬੈਠਕ ਪ੍ਰਾਹੁਣਿਆਂ ਵਾਸਤੇ। ਇੱਕ ਹੁੰਦੀ ਆ ਹਵੇਲੀ, ਉਹ ਇੱਕ ਵਾਰੀ ਗਏ ਅਸੀਂ ਇੱਧਰ ਮਾਝੇ ਵਾਲੇ ਪਾਸੇ, ਸਾਨੂੰ ਨਹੀਂ ਪਤਾ ਵੀ ਹਵੇਲੀ ਕਿਹਨੂੰ ਕਹਿੰਦੇ ਨੇ। ਪੰਜ ਪਿਆਰੇ ਗਏ ਇੱਧਰ ਅੰਮ੍ਰਿਤ ਛਕਾਉਣ ਵਾਸਤੇ, ਅੰਮ੍ਰਿਤ ਛਕਾਇਆ ਤੀ ਜਿਹਨਾਂ ਘਰੇ ਟਿਕਾਣਾ ਸੀ, ਉਹ ਪਰਿਵਾਰ ਦਾ ਬਜ਼ੁਰਗ ਕਹਿੰਦਾ ਇਹ ਸਿੱਖਾਂ ਨੂੰ ਜਦੋਂ ਹਵੇਲੀ ਵਾਲੇ ਪਾਸੇ ਪਾ ਦਿਆ ਜੇ। ਅਸੀਂ ਹਲੇ ਬੜੀ ਸੇਵਾ ਕਰਦੇ ਵਿਚਾਰੇ, ਹਵੇਲੀ ਸਾਡੇ ਵਾਸਤੇ ਹੈ ਨਾ, ਜਿੱਥੇ ਮੰਜੇ ਡਾਏ ਉੱਥੇ ਮੰਜਾਂ ਬੰਨੀਆਂ ਹੋਈਆਂ, ਉੱਥੇ ਮੰਜੇ ਡਾਏ ਹੋਏ। ਉਹ ਹਵੇਲੀ ਹੁੰਦੀ ਹੈ, ਇੱਕ ਬੈਠਕ ਹੁੰਦੀ ਹੈ, ਰਹਿਣ ਵਾਲਾ ਵੱਖਰਾ। ਇੱਥੇ ਕਹਿੰਦੇ ਮਸਕੀਨੀ ਔਤਾਕ, ਜਿਹੜਾ ਘਰ ਆ ਉਹ ਮਸਕੀਨੀ ਵਿੱਚ, ਗਰੀਬੀ ਘਰ ਵਿੱਚ ਰਹਿੰਦੇ ਨੇ, ਗਰੀਬਪਣ ਹਿਰਦਾ ਰੂਪੀ ਘਰ, ਉਹਨਾਂ ਦੇ ਵਿੱਚ ਗਰੀਬੀ ਹੁੰਦੀ ਹੈ, ਮਸਕੀਨੀ ਹੁੰਦੀ ਹੈ। ਅਸਥਿਰ ਥੀਵਣਾ, ਇਹਦੇ ਵਿੱਚ ਸਥਿਰ ਹੋ ਕੇ ਰਹਿੰਦੇ ਨੇ, ਹਾਂ ਮਸਕੀਨੀ ਤੋਂ ਬਾਹਰ ਨਹੀਂ ਆਉਂਦੇ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਖੁੰਦਕਾਰਾ, ਮੈਂ ਅੰਦਰੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ
ਅਧਾਰਾ।
ਚਲ ਹਾਂਜੀ, ਮੈਂ ਅੰਦਰੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਉੱਥੇ ਆਉਂਦਾ। ਹਾਂ ਚਲੋ
ਦਸ ਔਰਾਤ ਤਲਾਕ ਸਹਿਜ ਅਲੀਵਣਾ,
ਔਰਾਤ ਹੁੰਦੀਆਂ ਨੇ, ਇਹ ਫਾਰਸੀ ਦਾ ਸ਼ਬਦ ਹੈ, ਅਰਬੀ ਦਾ ਔਰਤਾਂ ਨੂੰ ਕਹਿੰਦੇ ਨੇ, ਔਰਤ ਫਾਰਸੀ 'ਚ ਆਇਆ ਸ਼ਬਦ, ਪਿੰਡਾਂ 'ਚ ਆਪਣੇ ਪ੍ਰਚਲਿਤ ਹੋ ਗਿਆ। ਔਰਤ ਬੜਾ ਸਮਾਂ ਰਾਜ ਰਿਹਾ ਮੁਸਲਮਾਨ ਦਾ, 700 ਸਾਲ ਬਰੇ, ਬਹੁਤ ਸਾਰੇ ਸ਼ਬਦ ਸਾਡੀ ਗੁਰਮੁਖੀ ਬੋਲੀ ਵਿੱਚ ਪੰਜਾਬੀ 'ਚ ਮਿਲ ਗਏ। ਔਰਤ ਉੱਥੋਂ ਆਇਆ, ਇਸਲਾਮਿਕ ਬੋਲੀ ਹੈ। ਹਾਂਜੀ ਵਕਤ ਵੀ ਹੈ। ਸੋ ਦਸ ਔਰਤ, ਦਸ ਔਰਤਾਂ ਦਾ ਤਲਾਕ ਤਿਆਗ ਕਰਤਾ ਉਹਨਾਂ ਨੇ, ਇੰਨੀਆਂ ਥੋੜ੍ਹੋ ਵਿਆਹੀਆਂ ਸੀ। ਉਹ ਕੀ ਭਾਵ ਹੈ? ਦਸ ਔਰਤ ਕਿਹੜੀਆਂ ਔਰਤਾਂ? ਮਨ ਤੋਂ ਇਲਾਵਾ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹਨਾਂ ਔਰਤਾਂ ਦਾ ਉਹਨਾਂ ਨੇ, ਇਹਨਾਂ ਦੇ ਇਹ ਔਰਤਾਂ ਦੇ ਵਿਸ਼ਿਆਂ ਦਾ ਤਿਆਗ ਕੀਤਾ ਹੁੰਦਾ, ਪੰਜ ਕਰਮ ਇੰਦਰੀਆਂ ਦੇ ਵਿਸ਼ੇ, ਪੰਜ ਗਿਆਨ ਇੰਦਰੀਆਂ ਦੇ ਵਿਸ਼ਿਆਂ ਦਾ ਉਹਨਾਂ ਵੱਲੋਂ ਤਲਾਕ ਹੁੰਦਾ, ਇਹਨਾਂ ਵਿਸ਼ਿਆਂ ਵਿੱਚ ਨਹੀਂ ਉਹਨਾਂ ਦੇ 'ਚ ਰਹਿੰਦੇ ਉਹ। ਅਤੇ ਸਹਿਜ ਅਲੀਵਣਾ, ਅਤੇ ਸਹਿਜ ਅਵਸਥਾ ਵਿੱਚ ਭਾਈ ਅਲੀਵਣਾ ਨਾਮ ਮਿਲ ਜਾਂਦੇ ਨੇ, ਸਮਾ ਜਾਂਦੇ ਨੇ ਅਲੀਵਣਾ।
ਸਾਵਧਾਨ ਗੁਰਵਾਕ ਨਾ ਮਨ ਭਰਮੀਵਣਾ,
ਗੁਰੂ ਦੇ ਵਚਨ ਨੂੰ ਮੰਨਣ ਵਿੱਚ ਬਹੁਤ ਸਾਵਧਾਨ ਹੁੰਦੇ ਨੇ, ਕਦੇ ਨਿੱਟ ਲਈ ਕਰਦੇ, ਆਹ ਗੁਰੂ ਦਾ ਵਾਕ ਆਇਆ, ਗੁਰੂ ਦਾ ਹੁਕਮ ਆਇਆ ਅਤੇ ਉਹਨੂੰ ਮੰਨਣਾ। ਹਾਂ ਨਾ ਭਰਮ, ਮਨ ਭਰਮੀਵਣਾ, ਉਹ ਵਾਕ ਵਿੱਚ ਕੋਈ ਭਰਮ ਨਹੀਂ ਲਿਆਉਂਦੇ, ਸਾਡਾ ਤਾਂ ਥਾਂ ਥਾਂ 'ਤੇ ਭਰਮ ਹੈ, ਸ਼ੰਕੇ ਨੇ ਬਾਣੀ 'ਤੇ ਸ਼ੰਕਾ, ਗੁਰੂ 'ਤੇ ਸ਼ੰਕੇ, ਸੋ ਇਸ ਕਰਕੇ ਐਸਾ ਉਹਨਾਂ ਨੂੰ ਕੋਈ ਸ਼ੰਕਾ ਨਹੀਂ ਰਹਿੰਦਾ, ਭਰਮ ਨਹੀਂ ਕੋਈ ਰਹਿੰਦਾ।
ਸ਼ਬਦ ਸੁਰਤ ਹੁਸਨਾਕ ਪਾਰ ਪਰੀਵਣਾ,
ਹਾਂ ਗੁਰੂ ਦੇ ਸ਼ਬਦ ਦੇ ਵਿੱਚ ਸੁਰਤੀ ਕਿਵੇਂ ਜੋੜਦੇ ਨੇ? ਹੁਸਨਾਕ ਫਾਰਸੀ ਦਾ ਸ਼ਬਦ ਹੈ, ਹੁਸਨਾਕ ਨਾਮ ਹੈ ਹੁਸ਼ਿਆਰ, ਹੁਸ਼ਿਆਰ ਹੋ ਕੇ ਰਹਿੰਦੇ ਨੇ। ਸੁਰਤ ਜਦੋਂ ਜੋੜਦੇ ਹਨ ਸ਼ਬਦ ਦੇ ਨਾਲ, ਬੜਾ ਉਸ ਵੇਲੇ ਹੁਸ਼ਿਆਰੀ ਵਿੱਚ ਰਹਿੰਦੇ ਨੇ, ਜਿਸ ਕਰਕੇ ਪਾਰ ਪਰੀਵਣਾ, ਫਿਰ ਭਾਈ ਪਾਰ ਹੋ ਜਾਂਦੇ ਨੇ ਸੰਸਾਰ ਸਮੁੰਦਰ ਤੋਂ। ਇੱਕ ਪੂਰੀ ਕਰ ਲਓ ਵਾਰ, ਅੱਜ ਤੀਜੀ ਵਾਰ ਕਹਿ ਪਾਉਣੀਆਂ ਨੇ, ਇੱਕੋ ਰਹੇਗੀ, ਕਰੋ ਕਰੋ।
ਸਤਿਗੁਰੂ ਸਰਨੇ ਜਾਏ,
ਸਤਿਗੁਰੂ ਹੁਣ
ਸਤਿਗੁਰ
ਕਰ ਲਿਓ ਜੀ। ਹਾਂ ਜੀ, ਰਾਹ ਰਹੇ ਹੁਣ ਦਲੈਂਕੜੇ ਕੱਟ ਦਿਓ, ਸਤਿਗੁਰ ਰਾਰਾ ਨਹੀਂ ਕੱਟਣਾ, ਕੇਵਲ ਦਲੈਂਕੜ ਕੱਟਣੇ। ਸਤਿਗੁਰ ਸਰਨੀ ਜਾਏ,
ਸਤਿਗੁਰ ਸਰਨੇ ਜਾਏ ਸੀਸ ਨਵਾਇਆ।
ਹਾਂ, ਫਿਰ ਸਤਿਗੁਰਾਂ ਦੀ ਸਰਨ 'ਚ ਜਾਂਦੇ ਨੇ। ਲਓ ਮਹਾਰਾਜ, ਤੁਹਾਡੀ ਹੁਣ ਸਰਨੀ ਆ ਗਿਆ। ਸਰਨ ਜਿਵੇਂ ਦਸਮ ਗ੍ਰੰਥ ਵਿੱਚ ਮਹਾਰਾਜ ਫਰਮਾਉਂਦੇ ਨੇ, ਕਲਗੀ ਧਰ ਜੀ, ਸਰਨ ਪ੍ਰਭ ਤੋਰੀਅੰ ਰਾਖ ਲਾਜ ਮੋਰੀਅੰ। ਲੈ ਮਹਾਰਾਜ, ਤੇਰੀ ਸਰਨ 'ਚ ਆ ਗਿਆ, ਲਾਜ ਹੁਣ ਤੂੰ ਰੱਖੀ। ਜਿੱਥੇ ਸਰਨ ਜਾਇਆ ਹੈ, ਦਸਮ ਗ੍ਰੰਥ ਮਹਾਰਾਜ ਫਰਮਾਉਂਦੇ ਨੇ, ਜਿੱਥੇ ਸਰਨ ਜਾਏ ਹੈ ਅਤੇ ਤੈਂ ਰਾਖ ਲਏ ਹੈ। ਜਿਹੜੇ ਲੈ ਸਰਨ ਵਿੱਚ ਗਏ ਨੇ ਤਾਂ ਸਾਰੇ ਰੱਖ ਲਏ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭ ਕੀ ਸਰਨ ਸਗਲ ਪਾਇਆ ਨਾਥੇ, ਦੁੱਖ ਵਿਨਸੇ ਸੁੱਖ ਪਾਇਆ। ਇਉਂ ਭਾਈ ਸੀਸ ਨਿਭਾਉਂਦੇ ਨੇ, ਲਓ ਮਹਾਰਾਜ ਸਰਨ 'ਚ ਆ ਗਿਆ ਤੁਹਾਡੇ ਹੁਣ, ਅਤੇ ਇਉਂ ਸੀਸ ਚੁਕਾਉਂਦੇ ਨੇ, ਸਰਦਾ ਨਾਲ ਮੱਥਾ ਫਿਰ ਟੇਕਦੇ ਨੇ, ਲਾ ਕੇ ਖੱਬਾ ਗੋਡਾ ਧਰਤੀ ਨੂੰ, ਸੱਜਾ ਵੀਰ ਆਸਣ 'ਚ ਹੋ ਕੇ ਦੋਵੇਂ ਹੱਥਾਂ ਦੀਆਂ ਤਲੀਆਂ ਹੇਠਾਂ ਨੂੰ ਲਾ ਕੇ ਸਿਰ ਮਾਰੇ ਚਾਨਾਂ 'ਤੇ ਰੱਖ ਦਿੰਦੇ ਨੇ, ਇਉਂ ਮੱਥਾ ਟੇਕਦੇ ਨੇ, ਇਉਂ ਨਮਸਕਾਰ ਕਰਦੇ ਨੇ। ਪਰ ਹੁਣ ਅੱਜ ਕੱਲ੍ਹ ਕਈ ਫੈਸ਼ਨ ਪਾ ਕੱਪੜੇ ਇੱਦਾਂ ਦੇ ਪਾਏ ਹੁੰਦੇ ਨੇ, ਮੱਥਾ ਲੱਗਦਾ ਹੀ ਨਹੀਂ, ਮਾਰਨ ਬੈਠਾ ਹੀ ਐਂ ਅੰਗੂਠੇ ਦੇ ਨਾਲ ਕਰ ਜਾਂਦੇ ਨੇ, ਜਿਵੇਂ ਤਿਲਕ ਜ਼ਿਆਦਾ ਹੀ ਨੇ। ਫਿਰ ਕਈ ਕੰਨਾਂ ਨੂੰ ਵੱਧ ਚਲੋ ਤਾਂ ਭੁੱਲੋ, ਕੋਈ ਕੀਤੀ ਨੂੰ ਬਖਸਾਉਂਦੇ ਹੋਣਗੇ, ਕਈ ਲਕੀਰਾਂ ਵੀ ਕੱਢਦੇ ਹੁੰਦੇ ਆ। ਅੱਗੇ ਤੋਂ ਨਹੀਂ ਮਹਾਰਾਜ ਕਰਦਾ ਕਰਦਾ, ਹੁਣ ਸਭ ਬਾਹਰ ਆ ਕੇ ਫਿਰ ਕੁਛ ਕਰ ਲਿਆ, ਉੱਥੇ ਲਕੀਰਾਂ ਕੱਢੀਆਂ ਮੁੜ ਕੇ ਫਿਰ ਆ ਕੇ ਕਰਤਾ। ਪਰ ਮਹਾਰਾਜ ਕਹਿੰਦੇ ਭਾਈ ਮਤ ਇਉਂ ਸਰਦਾ ਰੱਖੀ, ਅਸੀਂ ਪਾਤਸ਼ਾਹ ਲਾਇਆ, ਅੱਜ ਤੋਂ ਤੇਰਾ ਹੋ ਗਿਆ, ਮੱਥਾ ਵੀ ਤੇਰਾ, ਸਰੀਰ ਵੀ ਤੇਰਾ, ਚਲ ਇਉਂ ਮੱਥਾ ਦੀ ਭਾਵਨਾ ਨਾਲ ਟੇਕਦੇ ਨੇ। ਹਾਂ,
ਗੁਰਚਰਨੀ ਚਿੱਤ ਲਾਏ ਮੱਥਾ ਲਾਇਆ।
ਗੁਰਚਰਨੀ ਚਿੱਤ ਲਾਏ ਮੱਥਾ ਟੇਕਣ ਵੇਲੇ ਨਾ ਚਿੱਤ ਗੁਰਚਰਨਾਂ ਵਿੱਚ ਹੁੰਦਾ ਹੈ, ਵੀ ਗੁਰੂ ਮੇਰੇ ਸਾਹਮਣੇ ਖੜ੍ਹੇ ਨੇ, ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਰੱਖਣ ਲੱਗਿਆ, ਇਉਂ ਭਾਵਨਾ ਨਾਲ ਮੱਥਾ ਲਾਉਂਦੇ ਨੇ, ਚੰਗੀ ਤਰ੍ਹਾਂ ਮਸਤਕ ਨੂੰ ਲਾ ਦਿੰਦੇ ਨੇ। ਬੜਾ ਫਲ ਹੈ ਜੇ ਕਿਤੇ ਜਿਹੜਾ ਮੱਥਾ ਲੱਗਦਾ ਹੈ, ਕੀ ਫਲ ਹੈ ਵੀ ਮੱਥਾ ਟੇਕਣ ਦਾ? ਕਹਿੰਦੇ ਜਿੰਨੇ ਸਾਡੇ ਪਾਪਾਂ ਦਾ ਬੋਝ ਸਿਰ 'ਤੇ ਪਿਆ ਹੋਇਆ ਨਾ, ਮਹਾਰਾਜ ਦੇ ਚਰਨਾਂ 'ਤੇ ਉਹ ਪੰਡ ਲੈ ਜਾਂਦੀ ਹੈ, ਖਾਲੀ ਹੋ ਜਾਂਦਾ ਸਿਰ, ਮੱਥਾ ਕਿਤੇ ਸਰਦਾ ਨਾਲ ਕੋਈ ਟੇਕੇ, ਪਾਪਾਂ ਦਾ ਬੋਝ ਟੇਕ ਜਿਹੜਾ ਹੈ, ਚੰਗ ਮਾੜੇ ਕਰਮ ਪੁੱਠੇ ਲਿਖੇ ਹੋਏ ਸਿੱਧੇ ਹੋ ਜਾਂਦੇ ਨੇ। ਇਹਦਾ ਕੌਤਕ ਵਰਤਾਇਆ ਕਲਗੀ ਤਰਜੀ ਨੇ, ਕਥਾ ਆਉਂਦੀ ਹੈ। ਕਹਿੰਦੇ ਵੀ ਸਲਾਲਦੀਨ ਕਾਜ਼ੀ ਹੋਇਆ, ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਅਨੰਦਪੁਰ ਸਾਹਿਬ, ਦਰਸ਼ ਸੰਗਤਾਂ ਜਿਹੜੀਆਂ ਨੇ ਮੱਥਾ ਟੇਕ ਰਹੀਆਂ ਨੇ, ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਸਜੇ ਨੇ ਦੀਵਾਨ ਵਿੱਚ, ਸੰਗਤਾਂ ਨਮਸਕਾਰ ਕਰ ਰਹੀਆਂ ਨੇ, ਮਹਾਰਾਜ ਬਖਸ਼ਾਂ ਕਰ ਰਹੇ ਨੇ। ਸ਼ੰਕਾ ਹੋ ਗਿਆ ਕਾਜ਼ੀ ਨੂੰ, ਕਹਿਣ ਲੱਗਿਆ ਪਾਤਸ਼ਾਹ ਤੁਸੀਂ ਤਾਂ ਰੱਬ ਦਾ ਹੀ ਭਾਣਾ ਉਲਟਾਈ ਜਾਂਦੇ ਹੋ, ਕਿ ਜਿਹੜੀਆਂ ਆ ਸੰਗ ਇੰਨੇ ਲੋਕ ਤੁਹਾਨੂੰ ਮੱਥਾ ਟੇਕਦੇ ਨੇ ਅਤੇ ਤੁਸੀਂ ਇਹ ਮੱਥਾ ਟਿਕਾਉਂਦੇ ਹੋ, ਫਿਰ ਬਲੈਸ ਕਰਦੇ ਹੋ ਨਾ, ਇਹਨਾਂ ਨੂੰ ਬਖਸ਼ਾਂ ਕਰਦੇ ਹੋ, ਰੱਬ ਦਾ ਭਾਣਾ ਨਹੀਂ ਪਲਟਾ ਰਹੇ? ਸਤਿਗੁਰੂਆਂ ਨੇ ਬੜੇ ਅਲੌਕਿਕ ਢੰਗ ਨਾਲ ਉੱਤਰ ਦਿੱਤਾ। ਲਾਗੇ ਸੇਵਾਦਾਰ ਖੜ੍ਹਾ ਸੀ ਪਹਿਲੇ ਦਾ, ਮਾਲਕ ਕਹਿੰਦੇ ਜਾਓ ਵੀ ਸਾਡੇ ਤੋਸੇ ਖਾਨੇ ਵਿੱਚੋਂ ਦਫ਼ਤਰ 'ਚੋਂ ਕਹਿ ਲਓ, ਉੱਥੇ ਪੈਡ ਅਤੇ ਮੋਹਰ ਸਟੈਂਪ ਲੈ ਕੇ ਆਓ, ਇੱਕ ਕਾਗਜ਼ ਲਿਆਇਓ ਕੋਰਾ। ਸੇਵਾਦਾਰ ਲੈ ਆਇਆ ਇੱਕ ਸਟੈਂਪ, ਇੱਕ ਪੈਡ, ਜੇ ਸਿਆਹੀ ਲਾਉਂਦੇ ਆਪਾਂ ਪੈਡ ਕਹਿੰਦੇ ਉਹਨੂੰ, ਅਤੇ ਕੋਰਾ ਕਾਗਜ਼। ਕਾਜ਼ੀ ਸਾਹਿਬ ਦੇ ਸਾਹਮਣੇ ਉਹ ਜਿਹੜੀ ਮੋਹਰ ਸੀ ਅੱਖਾਂ ਦੇ ਸਾਹਮਣੇ ਕੀਤੀ, ਕਾਜ਼ੀ ਸਾਹਿਬ ਜੀ ਪੜ੍ਹਿਓ ਖਰਜਾ ਰਾਜ ਦੇ ਮੋਹਰ ਦੇ। ਕਾਜ਼ੀ ਕਹਿੰਦਾ ਜੀ ਮਹਾਰਾਜ ਇਹ ਪੁੱਠੇ ਲਿਖੇ ਨੇ, ਮੇਰੇ ਤੋਂ ਨਹੀਂ ਪੜ੍ਹੇ ਜਾਂਦੇ, ਕੋਈ ਮੋਹਰ ਦੇ ਅੱਖਰ ਪੁੱਠੇ ਹੁੰਦੇ ਹਨ, ਪੜ੍ਹੇ ਨਹੀਂ ਜਾਂਦੇ। ਮਹਾਰਾਜ ਮਹਾਰਾਜ ਨੇ ਪੈਰ 'ਤੇ ਲਾਈ, ਲਾ ਕੇ ਕਾਗਜ਼ 'ਤੇ ਲਾ ਦਿੱਤੀ, ਤਾਂ ਕਹਿੰਦੇ ਕਾਜ਼ੀ ਸਾਹਿਬ ਪੜ੍ਹੋ, ਕਹਿੰਦੇ ਸਿੱਧੇ ਹੋ ਗਏ ਹੁਣ ਪੜ੍ਹੇ ਜਾਂਦੇ ਨੇ। ਇਉਂ ਮਹਾਰਾਜ ਕਹਿੰਦੇ ਤੇਰੀ ਗੱਲ ਦਾ ਉੱਤਰ ਦੇ ਦਿੱਤਾ ਹੈ, ਜਿਵੇਂ ਮੋਹਰ ਦੇ ਅੱਖਰ ਅਸੀਂ ਕੁਛ ਨਹੀਂ ਕੀਤਾ, ਇਹ ਨਮਸਕਾਰ ਕੀਤੇ ਹਾਂ, ਉਹ ਆਪ ਅਕਾਲ ਪੁਰਖ ਵਾਹਿਗੁਰੂ ਜਿਹੜਾ ਇਹਨਾਂ ਦੇ ਮੱਥੇ ਦੇ ਲਿਖੇ ਪੁੱਠੇ ਲਿਖ ਸਿੱਧੇ ਕਰ ਦਿੱਤੇ। ਇਸ ਤਰ੍ਹਾਂ ਬਖਸ਼ਿਸ਼ ਹੁੰਦੀ ਹੈ ਭਾਈ ਮੱਥਾ ਟੇਕਣ ਦੇ ਨਾਲ, ਜੇ ਕੋਈ ਸਰਦਾ ਨਾ ਟੇਕੇ। ਇਉਂ ਉਹਨੇ ਵੀ ਚਲੋ ਜਾਂਦੇ ਜਾਂਦੇ ਮੱਥਾ ਮਾਰ ਜਾ, ਮੱਥਾ ਟੇਕਣ ਲਈ ਮੱਥਾ ਮਾਰ ਜਾਂਦੇ ਹਾਂ ਜੀ ਗੁਰੂ, ਜਾਂ ਕਿਤੇ ਕਿਸੇ ਦੇ ਗੁਰੂ ਮਹਾਰਾਜ ਜਾਂ ਕਿਸੇ ਸੁਖਮਨੀ ਸਾਹਿਬ ਰਿਹਾ, ਅਖੰਡ ਪਾਠ ਸਾਹਿਬ ਰਿਹਾ, ਇਹ ਫਲਾਣਾ ਸਾਡੇ ਵੀ ਆਇਆ ਸੀ, ਜਾਣਾ ਹੀ ਪਊ ਯਾਰ, ਉੱਥੇ ਚਲੋ ਚੱਲੀਏ, ਬਿੜੀ ਜੀ ਲਾਹੇ ਆਈਏ। ਉਹ ਫਿਰ ਸਰਦਾ ਨਹੀਂ ਹੁੰਦੀ, ਨਮਸਕਾਰ ਨਹੀਂ। ਚਲੋ
ਗੁਰਮਤ ਹਿਰਦੇ ਵਸਾਏ ਆਪ ਗਵਾਇਆ।
ਇਉਂ ਭਾਈ ਗੁਰਮਤ ਨੂੰ ਉਹਨਾਂ ਨੇ ਹਿਰਦੇ 'ਚ ਵਸਾਇਆ ਹੁੰਦਾ ਹੈ ਗੁਰਪੁਰ ਪਿਆਰਿਆਂ ਨੇ, ਇਹੋ ਜਿਹੇ ਮਰੀਜ਼ ਨੇ ਉਹ, ਆਪ ਗਵਾਇਆ ਨਹੀਂ ਹੁੰਦਾ, ਥੋੜ੍ਹਾਪਣ ਵੀ ਆ ਉਹਨਾਂ ਦੇ ਅੰਦਰ, ਆਪਾਪਣ ਹਾਂਜੀ ਖਤਮ ਕਰ ਚੁੱਕੇ ਹੁੰਦੇ ਨੇ ਆਪੇਪਣ ਨੂੰ, ਮਨਮਤ ਨੂੰ ਗੁਆ ਦਿੱਤੀ ਹੁੰਦੀ ਹੈ।
ਗੁਰਮੁਖ ਸਹਿਜ ਸਵਾਏ ਭਾਣਾ ਪਾਇਆ।
ਇਉਂ ਗੁਰਮੁਖ ਵਿਚਾਰੇ ਜਿਹੜੇ ਹੁੰਦੇ ਨੇ ਐਸੇ ਜੀਵਨ ਵਾਲੇ, ਸਹਿਜ ਸੁਭਾਏ ਸੁੱਤੇ ਸਿੱਧੇ ਅਤੇ ਸ਼ਾਂਤੀ ਸੁਭਾਅ ਵਿੱਚ ਰਹਿੰਦੇ ਨੇ, ਸਹਿਜ ਸੁਭਾਏ ਭਾਣਾ ਪਾਇਆ, ਗੁਰੂ ਦਾ ਭਾਣਾ ਸਦਾ ਉਹਨਾਂ ਨੂੰ ਚੰਗਾ ਲੱਗਦਾ ਹੈ, ਉਹ ਤੋਂ ਪਰੇ ਨਹੀਂ ਹੁੰਦੇ ਉਹ। ਜੇ ਕਹਿਤਾ ਲੈ ਵੀ ਹੁਣ ਤੈਨੂੰ ਜਿਹੜਾ ਹੈ ਸਿੱਖਾ ਬੰਦ ਕਟਵਾਉਣਾ ਤੇਰਾ, ਠੀਕ ਹੈ ਭਾ ਗਿਆ ਜੀ, ਚਰਾਉਣਾ ਤੈਨੂੰ ਵਾਰੇ ਨਾਲ, ਉਹ ਵੀ ਭਾ ਗਿਆ। ਗੁਰੂ ਨੂੰ ਬੇਦਾਵਾ ਦੇ ਕੇ ਤਾਂ ਨਹੀਂ ਭੱਜੇ ਮਤੀ ਦਾਸ ਜੀ, ਚਰਾਉਣਾ ਸੀ ਨਾ, ਸਾਹਮਣੇ ਬੈਠੇ ਨੇ ਲੈ, ਅਤੇ ਪਰ ਭਾਣਾ ਭਾ ਗਿਆ। ਇਉਂ ਜਿਹੜੇ ਭਾਈ ਭਾ ਉਹ ਮਹਾਰਾਜ ਭਾਣਾ ਉਹਨਾਂ ਨੂੰ ਭਾ ਜਾਂਦਾ, ਭਾਣੇ ਤਾਂ ਭਰੇ ਨਹੀਂ ਜਾਂਦੇ, ਕਟਾ ਲੈਂਦੇ ਨੇ ਆਪਣਾ ਆਪ, ਚਰਖੜੀਆਂ 'ਤੇ ਚੜ੍ਹ ਜਾਂਦੇ ਨੇ, ਤੁੰਬਾ ਤੁੰਬਾ ਕਰਵਾ ਲੈਂਦੇ ਨੇ, ਖੋਪੜੇ ਲਹਾ ਲੈਂਦੇ ਨੇ। ਚਲੋ
ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ।
ਕਿਉਂਕਿ ਉਹਨਾਂ ਦੀ ਸੁਰਤੀ ਤਾਂ ਸਭ ਨਾਲ ਲੱਗੀ ਹੁੰਦੀ ਹੈ, ਲਿਵ ਤਾਂ ਉੱਥੇ ਹੁੰਦੀ ਹੈ, ਇਉਂ ਆਪਣੇ ਗੁਰੂ ਦੇ ਹੁਕਮ ਨੂੰ ਭਾਈ ਕਮਾਉਣ ਦੇ ਸਮਰੱਥ ਹੋ ਜਾਂਦੇ। ਹੁਕਮ ਤੋਂ ਹੁਕਮ ਕਰਦੇ ਨਹੀਂ, ਹੁਕਮ ਮੰਨਦੇ ਨੇ। ਸੁਭਾਜ ਦੇ ਸਿੱਖਾਂ ਦਾ ਹੁਕਮ ਕਰਦਾ, ਹੁਕਮ ਮੰਨਦਾ ਨਹੀਂ, ਹੁਕਮ ਕਰਦੇ ਆ ਸਗੋਂ। ਗੁਰੂ ਨੇ ਐਂ ਕਿਉਂ ਨਹੀਂ ਕੀਤਾ, ਹਾਂਜੀ ਉਹ ਕਰਦੇ ਆ ਸਗੋਂ ਮੰਨਣ ਦੀ ਵਜ੍ਹਾ।
ਸਾਧ ਸੰਗਤ ਭੈ ਭਾਏ ਨਿੱਜ ਘਰ ਪਾਇਆ।
ਹਾਂ, ਸਾਧ ਸੰਗਤ ਚਾ ਕੇ ਭੈ ਰੱਖਦੇ ਨੇ, ਡਰ ਸਹਿਤ ਰਹਿੰਦੇ, ਰੱਬ ਦਾ ਭੈ ਮੰਨਦੇ ਨੇ, ਗੁਰੂ ਦਾ ਭੈ ਮੰਨਦੇ ਨੇ, ਅਤੇ ਨਾਲੇ ਭਾਏ ਪ੍ਰੇਮ ਕਰਦੇ ਨੇ, ਡਰ ਮੰਨਦੇ ਨੇ ਪ੍ਰੇਮ ਕਰਦੇ ਨੇ, ਨਿੱਜ ਘਰ ਪਾਇਆ। ਜਦੋਂ ਐਸੇ ਗੁਣ ਉਹਨਾਂ 'ਚ ਆ ਜਾਂਦੇ ਨੇ, ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਨੂੰ। ਨਿੱਜ ਘਰ ਕੀ ਆ ਭਾਈ? ਸੱਚਖੰਡ ਆਤਮਕ ਸਰੂਪ ਹੋ ਨਿਬੜਦੇ ਨੇ। ਹਾਂਜੀ,
ਚਰਨ ਕਮਲ ਪਤੇ ਆਏ ਭਵਰ ਲੁਭਾਇਆ।
ਪਤੀ ਆਏ ਹੁਣ ਤੱਤੇ ਨੂੰ ਬਿਹਾਰੀ ਆ,
ਪਤੀ ਆਏ
ਬਿਹਾਰੀ ਆ, ਤੱਤੇ ਤੋਂ ਬਾਅਦ ਲੱਗੀ ਆ ਨਾ, ਪਹਿਲਾਂ ਤੱਤਾ ਬਾਅਦ 'ਚ ਆ ਕੁਛ, ਫਿਰ ਪਤੀ ਬਿਹਾਰੀ ਆ। ਚਰਨ ਕਮਲ ਪਤੀ ਆਏ,
ਚਰਨ ਕਮਲ ਪਤੀ ਆਏ
ਭਵਰ ਲੁਭਾਇਆ,
ਭਵਰ ਲੁਭਾਇਆ।
ਉਹਨਾਂ ਦਾ ਗੁਰੂ ਦੇ ਚਰਨਾਂ ਕਮਲਾਂ 'ਤੇ ਪਤੀ ਆਏ ਭਰੋਸਾ ਹੁੰਦਾ, ਪੂਰਾ ਯਕੀਨ ਹੁੰਦਾ ਵੀ ਆਹ ਚਰਨ ਮੈਨੂੰ ਤਾਰਨਗੇ, ਭਵਰ ਲਵਾਇਆ। ਅਤੇ ਉਹ ਚਰਨਾਂ ਦਾ ਭੌਰਾ ਹੋ ਕੇ ਰਹਿੰਦੇ ਨੇ, ਫਿਰ ਭਵਨ ਨਾਮ ਭੌਰਾ, ਜਿਵੇਂ ਭੌਰਾ ਫੁੱਲ ਦਿੱਤੇ ਇਰਦ ਗਿਰਦੇ ਰਹਿੰਦਾ ਨਾ, ਪਾਸੇ ਨਹੀਂ ਜਾਂਦਾ, ਸੁਗੰਧੀ ਲੈਂਦਾ ਹੀ ਰਹਿੰਦਾ। ਕਿਉਂ? ਗੁਰੂ ਦੇ ਚਰਨ ਕਮਲਾਂ ਦੇ ਭੌਰੇ ਬਣ ਕੇ ਭਾਈ ਲਭਾਏਮਾਨ ਹੋਏ ਰਹਿੰਦੇ ਨੇ ਭੌਰੇ ਵਾਂਗੂ। ਹਾਂ,
ਸੁੱਖ ਸੰਪਟ ਪਰਚਾਏ ਆਪੇ ਉਹ ਪੀ ਆਇਆ।
ਠੀਕ ਹੈ, ਸੰਪਟ ਆਪਣੇ ਕਿਹੜਾ ਸੰਪੁਟ ਕਰ ਲਿਓ, ਸੁੱਖ ਸੰਪਟ ਪਰਚਾਏ,
ਸੁੱਖ ਸੰਪਟ ਪਰਚਾਏ।
ਸੰਪਟ ਨਾਮ ਡੱਬੇ ਦਾ ਹੁੰਦਾ ਹੈ। ਹਾਂਜੀ, ਪੱਪੇ ਨੂੰ ਕਲਾ ਲਿਓ, ਟੈਂਕਾ ਤਾਂ ਮੁਕਤਾ ਹੀ ਹੈ ਨਾ। ਹਾਂ, ਸੰਪੁਟ ਕਰ, ਸੁੱਖ ਸੰਪਟ ਪਰਚਾਏ,
ਪਰਚਾਏ।
ਹਾਂ, ਸੁੱਖਾਂ ਦੇ ਡੱਬੇ ਵਿੱਚ ਭਾਈ, ਹਾਂ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਪਾਇਆ ਹੁਣ। ਹਾਂ, ਨਾ ਹਿਰਦੇ ਰੂਪੀ ਡੱਬੇ 'ਚ ਕਹਿ ਲਓ, ਸੰਪਨ ਨਾਮ ਡੱਬੇ ਦਾ ਹੈ, ਸਰੀਰ ਰੂਪੀ ਡੱਬਾ ਕਹਿ ਲਓ। ਹਾਂ, ਉਹਨਾਂ ਨੇ ਨਾਮ ਅੰਮ੍ਰਿਤ ਪਾਇਆ ਹੁੰਦਾ ਹੈ ਸੰਪਨ, ਆ ਕੇ ਸੰਪਟ ਪਾਠ ਕਰਦੇ ਨਾ, ਉਹ ਵੀ ਡੱਬੇ ਤੋਂ ਹੀ ਭਾਵ ਹੁੰਦਾ ਹੈ। ਅਤੇ ਸੰਪ, ਹਾਂਜੀ, ਸੁਖਮੁਖ ਮੁੱਖ ਸੰਪਟ ਨਹੀਂ, ਉਹ ਸੁੱਖ ਹੀ ਹੈ। ਆਪੇ ਉਹ ਪੀ ਆਇਆ,
ਆਪੇ ਉਹ ਪੀ ਆਇਆ,
ਆਪੇ ਉਹ ਕੀ ਹੈ, ਆਪੇ ਅੰਮ੍ਰਿਤ
ਪੀਓ,
ਹਾਂਜੀ ਅਮਿਓ ਹੈ। ਹਾਂ, ਇੱਥੇ ਕਹਿੰਦੇ ਅਮਿਓ ਇਹਨਾਂ ਕੋਲ, ਅਮਿਓ ਠੀਕ ਹੈ ਫਿਰ, ਅਮਿਓ ਐੜਾ ਮੰਮੇ ਨੂੰ ਸਿਆਰੀ, ਊੜੇ ਦਾ ਮੂੰਹ ਖੁੱਲ੍ਹਾ ਕੌਂਕੜਾ ਹੈ,
ਖੁੱਲ੍ਹਾ ਜੀ,
ਅਮਿਓ ਕਰ ਲਿਓ, ਅਮਿਓ ਪੀ ਆਇਆ। ਇਹੋ ਅੰਮ੍ਰਿਤ ਜਿਹੜਾ ਪੀਤਾ ਜੀ, ਅਤੇ ਹੋਰ ਗੁਰਮੁਖਾਂ ਨੂੰ ਪਿਆ, ਗੁਰਸਿੱਖਾਂ ਨੂੰ ਪਿਆਇਆ ਉਹਨਾਂ ਨੇ, ਹਾਂਜੀ ਪਰਚਦੇ ਨੇ ਉਹਦੇ 'ਚ, ਪਰਚਾਵਾ ਉਹਨਾਂ ਦਾ। ਸੁੱਖਾਂ ਦੇ ਡੱਬੇ ਵਿੱਚ ਪਰਚ ਕੇ, ਸੁੱਖ ਸੰਪਟ ਪਰਚਾਏ, ਸੁੱਖਾਂ ਦੇ ਡੱਬੇ ਵਿੱਚ ਪਰਚ ਕੇ ਫਿਰ ਭਾਈ ਅੰਮ੍ਰਿਤ ਨੂੰ ਪੀਣਾ ਕੀਤਾ ਉਹਨਾਂ ਨੇ, ਨਾ ਅੰਮ੍ਰਿਤ ਨੂੰ। ਚਲੋ, ਧੰਨ
ਧੰਨ ਜਨੇਂਦੀ ਮਾਏ ਸਹਿਲਾ ਆਇਆ।
ਮਾਂ ਧੰਨ ਹੈ ਵੀ ਉਹਨਾਂ ਦੀ ਧੰਨ ਜਿਨ੍ਹਾਂ ਨੇ ਐਸੇ ਨੂੰ ਜਨਮ ਦਿੱਤਾ ਹੈ। ਤਿੰਨ ਧੰਨ ਜਣੇ ਦੀ ਮਾਂ ਉਹ ਆਏ ਸਫਲ ਸੇ ਆਉਂਦੇ ਨਾ ਗੁਰੂ ਗ੍ਰੰਥ ਸਾਹਿਬ 'ਚ। ਮਾਂ ਭਾਈ ਉਹਨਾਂ ਦੀ ਧੰਨਤਾ ਯੋਗ ਹੈ ਜਿਨ੍ਹਾਂ ਨੇ ਐਸੇ ਗੁਰਮੁਖ ਨੂੰ ਜਨਮ ਦਿੱਤਾ ਹੈ। ਸਹਿਲਾ ਆਇਆ ਉਹਨਾਂ ਦਾ ਸੰਸਾਰ 'ਤੇ ਆਉਣਾ ਫਿਰ ਭਾਈ ਸਹਿਲਾ ਹੈ, ਸੌਖਾ ਹੈ, ਸੁਖੱਲਾ ਜੀਵਨ ਹੋ ਜਾਂਦਾ ਉਹਨਾਂ ਦਾ। ਮਾਂ ਨੂੰ ਵੀ ਭਾਈ ਸ਼ਾਬਾਸ਼ ਦਿੱਤੀ ਹੈ ਅਤੇ ਜੇ ਜਿਹੜੀ ਮਾਂ ਦਾ ਪੁੱਤਰ ਭਗਤ ਨਹੀਂ ਬਣਿਆ, ਜਿਹੜੀ ਮਾਂ ਦਾ ਪੁੱਤਰ ਨਸ਼ੇੜੀ ਹੋ ਗਿਆ, ਐਬੀ ਹੋ ਗਿਆ, ਖਰਾਬੜਾ ਕਹਿ ਲਓ ਵੀ ਮਾੜੇ ਕੰਮ ਕਰਨ ਵਾਲਾ ਹੋ ਗਿਆ, ਉਹਨੂੰ ਲਾਣਤ ਵੀ ਦਿੱਤੀ ਆ ਗੁਰਬਾਣੀ ਨੇ। ਜਿਨ ਹਰ ਹਿਰਦਾ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਵਾਂਝਾ। ਜਿਹਦੇ ਮਾਂ ਨੇ ਅਜਿਹੇ ਪੁੱਤਰ ਨੂੰ ਜਿਹੜਾ ਸੀ ਕਾਹਨੂੰ ਜਨਮ ਦਿੰਦੀ ਜੇ ਨਾਮ ਨਹੀਂ ਜਪਣਾ ਤੀ ਉਹਦੇ ਪੁੱਤਰ ਨੇ, ਉਹ ਵਾਂਝੇ ਰਹਿ ਜਾਂਦੀ। ਉਹ ਚੰਗਾ ਸੀ, ਵਾਂਝ ਹੁੰਦੀ ਆ ਬੇਔਲਾਦੀ, ਜਿਹਨੇ ਔਲਾਦ ਨਾ ਪੈਦਾ ਕਰ ਸਕੇ। ਐਸਾ ਹੀ ਹੋ ਜਾਂਦੀ ਜੇ ਨਾਮ ਨਹੀਂ ਉਹਦੇ ਪੁੱਤਰ ਨੇ ਜਪਣਾ, ਝੋਲਾਂਬਾ ਵੀ ਆ ਮਾਂ। ਅਤੇ ਜੇ ਪੁੱਤਰ ਭਗਤ ਹੈ, ਗੁਰਮੁਖ ਹੈ, ਪੂਰਨ ਗੁਰਸਿੱਖ ਹੈ, ਬ੍ਰਹਮ ਗਿਆਨੀ ਹੈ, ਅਤੇ ਸ਼ਾਬਾਸ਼ ਵੀ ਉਸੇ ਮਾਂ ਨੂੰ ਹੈ। ਤੈਨੂੰ ਧੰਨ ਜਣੇ ਦੀ ਮਾਂ ਉਹ
ਧੰਨ ਜਣ ਦੀ
ਜਨਮ ਦੇਣ ਵਾਲੀ ਮਾਂ ਧੰਨ ਹੈ ਸਹੀ ਜਿਹਨੇ ਗੁਰਸਿੱਖ ਨੂੰ ਜਨਮ ਦਿੱਤਾ। ਅਤੇ ਉਹ ਭਾਈ ਸਹਿਲਾ ਆਇਆ ਸੌਖਾ
ਆਇਆ
ਆਉਣਾ ਉਹਦਾ ਸੌਖਾ ਹੈ। ਮਾਂ ਹੀ ਪਾਠ ਮੇਰੇ ਕੋਲ ਮਾਂ ਹੀ ਹੈ ਨਾ, ਉਹ ਮਾਂ ਉੱਥੇ ਆਉਂਦਾ ਗੁਰੂ ਗ੍ਰੰਥ ਸਾਹਿਬ ਧੰਨ ਜਣੇ ਦੀ ਮਾਂ ਉਹ ਆਏ ਸਫਲ ਉਹ ਇੱਥੇ ਤਾਂ ਮਾਂ ਹੀ ਹੈ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਆਉਂਦਾ ਹੈ ਤੈਨੂੰ ਧੰਨ ਜਣੇ ਦੀ ਮਾਂ ਉਹ ਉੱਥੇ ਆਏ ਸਫਲ ਸੀ। ਹਾਂ ਚਲੋ ਪੜ੍ਹੋ ਇਹ ਸਾਰੀ ਪੰਗ ਜਿਹੜੀ ਹੈ ਨਾ ਪੌੜੀ ਇਕੱਠੇ ਪੜ੍ਹੋ ਇਹਨੂੰ ਸਾਰੇ।
ਸਰਨੀ ਜਾਏ ਸੀਸ ਨਿਵਾਇਆ, ਗੁਰਚਰਨੀ ਚਿਤ ਲਾਏ ਮੱਥਾ ਲਾਇਆ, ਗੁਰਮਤ ਹਿਰਦੈ ਵਸਾਏ ਆਪ ਗਵਾਇਆ, ਗੁਰਮੁਖ ਸਹਿਜ ਸੁਭਾਏ ਭਾਣਾ ਭਾਇਆ, ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ, ਸਾਧ ਸੰਤ ਪੈ ਭਾਏ ਨਿਜ ਕਰ ਪਾਇਆ, ਚਰਨ ਕਮਲ ਪਤਿਆਏ ਭਵਰ ਲੁਭਾਇਆ, ਸੁਖ ਸੰਪਟ ਪਰਚਾਏ ਅਮਿਓ ਪਿਆਇਆ, ਧੰਨ ਜਣੇ ਦੀ ਮਾਏ
ਸਹਿਲਾ ਆਇਆ, ਧੰਨ ਜਣੇ ਦੀ ਮਾਏ ਸਹਿਲਾ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।